ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ
ਸੰਘਾਰੇ ਠੀਕ ਹੈ, ਪੜ੍ਹ ਲਓ ਸਾਰੇ ਜੀ, ਉਹਨੇ ਠੀਕ ਪੜ੍ਹਿਆ ਹੈ। ਹਾਂਜੀ, ਵਿਸ਼ਨੂੰ ਨੇ ਜਿਹੜੇ ਨੇ ਦਸ ਅਵਤਾਰ ਲਏ ਨੇ, ਮੱਛ ਅਵਤਾਰ, ਕੱਛ ਅਵਤਾਰ, ਬ੍ਰਹਮ ਅਵਤਾਰ, ਨਰਸਿੰਘ ਅਵਤਾਰ, ਬਾਵਨ ਅਵਤਾਰ, ਬੌਧ ਅਵਤਾਰ ਅਤੇ ਨਿਕਲੰਕ ਅਵਤਾਰ, ਉਹਨੂੰ ਦਸ ਅਵਤਾਰ ਉਹਨੇ ਲਏ ਨੇ। ਦਸਵੇਂ ਕੁਝ ਹੁਣ ਹੈ ਜਿਹੜਾ ਨਿਕਲੰਕ ਹੈ, ਸੋ ਉਹਨਾਂ ਦੇ ਬਾਰੇ ਦੱਸ ਰਹੇ ਨੇ। ਵਿਸ਼ਨ ਲਏ ਅਵਤਾਰ ਦਸ, ਦਸ ਅਵਤਾਰ ਵਿਸ਼ਨੂੰ ਨੇ ਲਏ ਨੇ, ਉਹ ਉਹਨਾਂ ਦੁਆਰਾ ਵੈਰ ਵਿਰੋਧ ਜੋ ਸੰਘਾਰੇ, ਸੋ ਇਉਂ ਇਹ ਅਵਤਾਰ ਧਾਰ ਕੇ ਹਜ਼ਾਰਾਂ ਹੀ ਜਿਹੜੇ ਸੀ, ਇੱਕ ਹੁੰਦਾ ਯੋਧਾ, ਇੱਕ ਹੁੰਦਾ ਰੱਥੀ ਯੋਧਾ, ਚਾਰ ਤਰ੍ਹਾਂ ਦੇ ਮੰਨੇ ਨੇ, ਇੱਕ ਸੂਰਮਾ, ਇੱਕ ਰੱਥੀ ਸੂਰਮਾ, ਇੱਕ ਮਹਾਰਥੀ ਸੂਰਮਾ, ਇੱਕ ਅਤਰਥੀ ਸੂਰਮਾ। ਅਤੇ ਸੂਰਮਾ ਤਾਂ ਹੁੰਦਾ ਜਿਹੜਾ ਇਕੱਲਾ ਇਕੱਲੇ ਨਾਲ ਲੜੇ, ਅਤੇ ਰੱਥੀ ਸੂਰਮਾ ਹੁੰਦਾ ਜਿਹੜਾ ਸੈਂਕੜਿਆਂ ਨਾਲ ਲੜੇ, ਮਹਾਰਥੀ ਹੁੰਦਾ ਜਿਹੜਾ ਹਜ਼ਾਰਾਂ ਨਾਲ ਲੜੇ, ਅਤਰਥੀ ਹੁੰਦਾ ਜਿਹੜਾ ਲੱਖਾਂ ਨਾਲ ਲੜੇ। ਸੋ ਕਹਿ ਰਹੇ ਨੇ ਵੀ ਜੋਧ ਭਾਵ ਜਿਹੜਾ ਸੀ, ਮਹਾਰਥੀ ਸੂਰਮੇ ਕਿੰਨੇ ਮਾਰ ਦਿੱਤੇ ਯੁੱਧ ਕਰਕੇ ਜਿਹੜੇ ਵਿਰੋਧੀ ਸੀ, ਇਹ ਅਵਤਾਰ ਧਾਰ ਕੇ ਇਹਨੇ, ਹਾਂਜੀ, ਭਾਵ ਉਸ ਵੇਲੇ ਇਸ ਲਈ ਅਵਤਾਰ ਧਾਰੇ ਕਿ ਜਿਹੜੇ ਰਾਕਸ਼ਸ ਜਿਹੜੇ ਥੇ ਉਹ ਪਰਜਾ ਨੂੰ ਤੰਗ ਕਰਨ ਲੱਗ ਪਏ, ਸੰਤਾਂ ਨੂੰ ਤੰਗ ਕਰਨ ਲੱਗ ਪਏ, ਦੇਵਤਿਆਂ ਨੂੰ ਤੰਗ ਕਰਨਾ ਹੀ ਕਰਨਾ ਸੀ, ਇਸ ਲਈ ਦਸ ਅਵਤਾਰ ਧਾਰੇ। ਅਤੇ ਉੱਦਾਂ ਦੇ ਯੋਧੇ ਜਿਹੜੇ ਰਾਕਸ਼ਾਂ ਦੇ ਸੀ ਨਾ, ਮਹਾਰਥੀ ਯੋਧੇ ਹਜ਼ਾਰਾਂ ਹੀ ਜਿਹੜੇ ਸੀ ਮਾਰੇ, ਇਹ ਅਵਤਾਰ ਧਾਰ ਕੇ ਦਸ। ਹਾਂਜੀ, ਹੋਰ ਹੁਣ ਅਵਤਾਰਾਂ ਦੇ ਨਾਂ ਆਏ ਨੇ ਇਹਨਾਂ ਲੈਣਾਂ 'ਚ। ਮੱਛ ਅਵਤਾਰ ਧਾਰੇ ਆ, ਜੋ ਜਿਹੜਾ ਸੀ ਸਖੰਸਰ ਦੈਤਨਾ, ਵੇਦ ਲੈ ਗਿਆ ਚੱਕ ਕੇ ਖੋ ਕੇ ਇਹਨਾਂ ਕੋਲੋਂ, ਦੇਵਤਿਆਂ ਕੋਲੋਂ, ਅਤੇ ਵਾਪਸ ਛਡਾਉਣ ਲਈ ਇਹਨੇ ਮੱਛ ਅਵਤਾਰ ਧਾਰਿਆ, ਭਾਵ ਸਮੁੰਦਰ 'ਚ ਲੈ ਗਿਆ ਉਹ, ਹੁਣ ਸਮੁੰਦਰ ਦੀ ਰੂਪ ਧਾਰਿਆ, ਮੱਛੀ ਮੱਛ ਬਣ ਕੇ, ਪਹਿਲਾਂ ਛੋਟਾ ਜਿਹਾ ਧਾਰਿਆ, ਫਿਰ ਐਡਾ ਵੱਡਾ ਆਕਾਰ ਬਣਾ ਲਿਆ, ਸਾਰੇ ਸਮੁੰਦਰ 'ਚ ਹਲਚਲ ਪੈਦਾ ਕਰ ਦਿੱਤੀ। ਅਤੇ ਉਸ ਵੇਲੇ ਇਹ ਸੰਘਰਸ਼ ਨੇ ਦੇਖਿਆ ਇਸ ਸਮੁੰਦਰ ਨੂੰ ਹਿਲਾਉਣ ਵਾਲਾ ਕੌਣ ਕੋਈ ਹੈ, ਫੌਜ ਤਿਆਰ ਇਕੱਠੀ ਕੀਤੀ, ਲੜਾਈ ਲਈ ਫੌਜਾਂ ਸੈਨਾ ਤਿਆਰ ਕਰ ਲਈਆਂ, ਅਤੇ ਦੇਖਿਆ ਵੀ ਮੱਛ ਜਿਹੜਾ ਹੈ ਕੋਈ ਇਹ ਵਿਸ਼ਨੂੰ ਨੇ ਆਪਣਾ ਕੋਈ ਰੂਪ ਧਾਰਿਆ ਹੋਇਆ ਲੱਗਦਾ, ਕਹਿਣ ਲੱਗਾ ਯੁੱਧ ਕਰੋ, ਬੜਾ ਭਾਰੀ ਜਦੋਂ ਹੋਇਆ ਦੱਸਿਆ। ਉੱਥੇ ਫਿਰ ਜਿਹੜਾ ਸੀ ਸੰਖਾਂਸਰ ਦੈਤ ਨੂੰ ਇਹਨੇ ਮਾਰ ਕੇ ਜਿਹੜੇ ਸੀ ਵੇਦ ਵਾਪਸ ਕਰਵਾਏ, ਤਾਂ ਇਹ ਜਿਹੜਾ ਸੀ ਮੱਛ ਅਵਤਾਰ ਧਾਰਿਆ। ਅਤੇ ਫਿਰ ਦੂਜਾ ਅਵਤਾਰ ਕੀ ਸੀ, ਕੱਛ, ਕੱਛ ਨਾਮ ਹੈ ਕੱਛੂ ਦਾ, ਕੱਛ ਅਵਤਾਰ ਧਾਰਿਆ, ਕਦੋਂ, ਜਦੋਂ ਕਹਿੰਦੇ ਇਹਨਾਂ ਨੇ ਦੇਵਤਿਆਂ ਨੇ ਅਤੇ ਰਾਕਸ਼ਾਂ ਨੇ ਮਿਲ ਕੇ ਸਮੁੰਦਰ ਲੜਕਿਆ ਸੀ, ਬੰਧਿਆਚਲ ਪਰਬਤ ਨੂੰ ਬਣਾਏ ਸੀ ਮਦਾਣੀ, ਅਤੇ ਬਾਸਕੰਨਿਆ ਨਾਗ ਦਾ ਪਾਇਆ ਸੀ ਨੇਤਰਾ, ਅਤੇ ਮੂੰਹ ਵਾਲਾ ਪਾਸਾ ਦੈਂਗਤਾਂ ਨੇ ਫੜ ਕੇ ਲੜਕਣਾ ਲੱਗਿਆ, ਪੂਛ ਵਾਲਾ ਪਾਸਾ ਦੇਵਤਿਆਂ ਨੇ, ਅਤੇ ਇੱਦਾਂ ਦੀ ਕਥਾ ਆਉਂਦੀ ਹੈ। ਅਤੇ ਲੜਕਿਆ ਨੇਤਰ ਬਾਸਕ ਸ਼ਬਦ ਲੜਕੇ ਹੋਣ, ਗੁਰਬਾਣੀ ਵਿੱਚ ਵੀ ਆਉਂਦਾ ਨਾ, ਸੋ ਉਹ ਜਦੋਂ ਬੰਧਿਆਚਲ ਪਰਬਤ ਦੀ ਮਦਾਣੀ ਬਣਾਈ, ਅਤੇ ਉਹ ਹੁਣ ਕਿਹਦੇ ਆਸਰੇ ਟੇਕੇ, ਜਦੋਂ ਵਜਨ ਉਹਦਾ ਪੈਣ ਲੱਗਿਆ ਦੋਹਾਂ ਪਾਸਿਆਂ ਤੋਂ ਰਾਕਸ਼ਾਂ ਅਤੇ ਦੇਵਤਿਆਂ 'ਤੇ, ਹੁਣ ਟੇਕੇ ਕਿੱਥੇ ਮਦਾਣੀ, ਕਹਿੰਦੇ ਉਸ ਵੇਲੇ ਇਹਨੇ ਕੱਛੂ ਦਾ ਰੂਪ ਧਾਰ ਕੇ, ਕੱਛ ਅਵਤਾਰ ਧਾਰ ਕੇ ਉਸ ਪਰਬਤ ਨੂੰ ਜਿਹੜਾ ਸੀ ਟਿਕਾਇਆ, ਇਉਂ ਮੱਛ ਅਵਤਾਰ ਧਾਰਿਆ ਸੀ, ਸਮੁੰਦਰ ਰਿੜਕਿਆ, 14 ਰਤਨ ਕੱਢੇ ਸੀ। ਉਹ ਰੂਪ ਧਾਰਨ ਵਾਲਾ ਵੀ ਇਵੇਂ ਬਹਿਰਾ ਬਰਾਹ ਨਾਮ ਹੁੰਦਾ ਸੂਰ ਦਾ, ਦੇਵਤਿਆਂ ਦੀ ਧਰਤੀ ਲੈ ਕੇ ਖੋ ਜਿਹੜੇ ਸੀ ਕਹਿੰਦੇ ਰਕਸ ਪਾਣੀ 'ਚ, ਉੱਥੋਂ ਵਾਪਸ ਸੂਰ ਦਾ ਰੂਪ ਧਾਰ ਕੇ ਹੁੱਡ 'ਤੇ ਕਹਿੰਦੇ ਧਰਤੀ ਵਾਪਸ ਕਰਕੇ ਦਿੱਤੀ। ਇਉਂ ਅਵਤਾਰ ਧਾਰੇ। ਇਵੇਂ ਹੀ ਚੌਥਾ ਅਵਤਾਰ ਕੀ ਹੈ? ਨਰਸਿੰਘ ਅਵਤਾਰ, ਪ੍ਰਹਲਾਦ ਦੀ ਰੱਖਿਆ ਵਾਸਤੇ। ਨਰ ਅਤੇ ਸਿੰਘ, ਨਰ ਮਨੁੱਖ ਦਾ, ਸਿੰਘ ਰੂਪ ਜਿਹੜਾ ਸੀ ਸ਼ੇਰ ਦਾ, ਇਹ ਰੂਪ ਧਾਰਿਆ। ਮੂੰਹ ਜਿਹੜਾ ਸੀ ਕਹਿੰਦੇ ਸ਼ੇਰ ਦਾ ਸੀ, ਧੜ ਜਿਹੜਾ ਸੀ ਮਨੁੱਖ ਦਾ ਸੀ, ਅਤੇ ਮੂੰਹ ਜਿਹੜਾ ਸੀ ਸ਼ੇਰ ਦਾ ਸੀ। ਮੂਹਲੇ ਪੰਜੇ ਨੋਂਦਰਾਂ, ਪਿਛਲੇ ਗਊ ਦੇ ਪੰਜੇ, ਇਵੇਂ ਦਾ ਰੂਪ ਧਾਰਿਆ ਸੀ। ਹਰਨਾਕਸ਼ ਨੂੰ ਮਾਰਿਆ, ਇਉਂ ਨਰਸਿੰਘ ਅਵਤਾਰ ਧਾਰਿਆ। ਛੇ ਤਰ੍ਹਾਂ ਦੇ ਅਵਤਾਰ ਹੁੰਦੇ ਨੇ ਜੀ, ਲਿਖਣੇ ਤਾਂ ਲਿਖ ਲਓ। ਅੰਸਾਵਤਾਰ, ਅੰਸਾਵਤਾਰ ਐੜੀ ਤੇ ਟਿੱਪੀ, ਅੰਸਾਵਤਾਰ। ਦੂਜਾ ਹੁੰਦਾ ਅਵੇਸਾ ਅਵਤਾਰ, ਅਵੇਸਾ ਐੜਾ ਬਵੇ ਲਾਂ ਸੱਚੇ ਨੂੰ ਕਰਨਾ, ਅਵੇਸਾ ਅਵਤਾਰ। ਪਹਿਲਾ ਅੰਸਾ, ਦੂਜਾ ਕੌਣ? ਅਵੇਸਾ ਅਵਤਾਰ। ਅਤੇ ਤੀਜਾ ਜਿਹੜਾ ਹੈ ਕਲਾ ਅਵਤਾਰ, ਕਲਾ। ਅਤੇ ਚੌਥਾ ਹੋ ਗਿਆ ਨਿੱਤ ਅਵਤਾਰ, ਨਿੱਤ। ਪੰਜਵਾਂ ਹੋ ਗਿਆ ਨਿਮਿੱਤ, ਨਿਮਿੱਤ ਅਵਤਾਰ। ਅਤੇ ਛੇਵਾਂ ਹੋ ਗਿਆ ਪੂਰਨ ਅਵਤਾਰ। ਹਾਂ, ਅੰਸਾ ਅਵਤਾਰ ਕਿਹਨੂੰ ਕਹਿੰਦੇ ਨੇ? ਪਹਿਲਾਂ ਸੀ ਨਾ ਅੰਸਾ, ਅੰਸਾ ਕਿਹਨੂੰ ਕਿਹਾ ਜਾਂਦਾ? ਕਿਸੇ ਸੰਸਾਰੀ ਰਾਜਿਆਂ ਵਿੱਚ ਪਰਮੇਸ਼ਰ ਦੀ ਕਦੀ ਕੋਈ ਅੰਸ ਹੋਵੇ, ਉਹ ਅੰਸਾ ਅਵਤਾਰ ਕਹਾਉਂਦੇ ਨੇ। ਜਿਵੇਂ ਰਾਜਾ ਵਿਕਰਮਾਜੀਤ ਵਰਗੇ ਹੋਏ, ਪ੍ਰਿਥੂ ਰਾਜੇ ਵਰਗੇ ਹੋਏ, ਪਾਪ ਲੋਕਾਂ ਨੂੰ ਫਿਰ ਇਨਸਾਫ ਦੇਣਾ, ਬੇਇਨਸਾਫੀ ਦੇ ਖਿਲਾਫ਼ ਲੜਨਾ, ਅਤੇ ਸੱਤ ਦਾ ਰਾਜ ਕਰਨਾ, ਉਹੋ ਜਿਹੇ ਰਾਜੇ ਕਰ ਸਕਦੇ ਨੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀ, ਅੰਸਾ ਅਵਤਾਰ ਸੀ। ਸੋ ਉਹ ਕਿਸੇ ਰਾਜੇ ਵਿੱਚ ਕਦੋਂ ਅੰਸਾਂ ਪਰਮੇਸ਼ਰ ਦੀਆਂ ਸ਼ਕਤੀ ਦੀਆਂ ਹੋਣ, ਤਾਂ ਉਹ ਅੰਸਾ ਅਵਤਾਰ ਕਹਾਉਂਦਾ। ਅਤੇ ਦੂਜਾ ਹੈ ਅਵੇਸਾ ਅਵਤਾਰ। ਪਹਿਲਾਂ ਤਾਂ ਕੋਈ ਸ਼ਕਤੀ ਨਾ ਹੋਣੀ, ਜਪ ਤਪ ਕਰਕੇ, ਭਗਤੀ ਕਰਕੇ, ਤਪੱਸਿਆ ਦੁਆਰਾ ਜਿਹੜੀ ਸ਼ਕਤੀ ਦਾ ਆ ਜਾਣਾ, ਅਵੇਸ਼ ਹੋ ਜਾਣਾ, ਉਹਨੂੰ ਅਵੇਸਾ ਅਵਤਾਰ ਕਹਿੰਦੇ ਨੇ। ਪਹਿਲਾਂ ਕੋਈ ਸ਼ਕਤੀ ਨਾ ਹੋਣੀ, ਤਪੱਸਿਆ ਕਰਨੀ, ਭਗਤੀ ਕਰਕੇ ਸ਼ਕਤੀ ਦਾ ਅਵੇਸ਼ ਆਉਣਾ, ਅਵੇਸਾ ਅਵਤਾਰ ਕਹਾਉਂਦਾ। ਤੀਜਾ ਜੀ ਕਲਾ ਅਵਤਾਰ। ਪਰਮੇਸ਼ਰ ਨੇ ਕੁਝ ਕਲਾ ਦੇ ਕੇ ਭੇਜ ਦੇਣਾ, ਜਿਵੇਂ ਰਾਮ ਚੰਦਰ ਨੂੰ 14 ਸ਼ਕਤੀਆਂ ਦੇ ਕੇ ਭੇਜਿਆ, ਕਲਾ ਅਵਤਾਰ ਸੀ। ਕ੍ਰਿਸ਼ਨ ਜੀ ਨੂੰ ਫਿਰ 14 ਨਾਲ ਨਾ ਸਰਿਆ, ਦੁਆਪਰ ਯੁੱਗ ਆ ਗਿਆ, ਬਹੁਤਾ ਕੰਮ ਵਿਗੜ ਗਿਆ ਹੋਰ। ਫਿਰ 2 ਸ਼ਕਤੀਆਂ ਹੋਰ ਦਿੱਤੀਆਂ, 16 ਕਲਾਂ ਦੇ ਕੇ ਭੇਜਿਆ, 16 ਕਲਾਂ ਸੰਪੂਰਨ ਹੋਏ। ਸੋ ਇਹ ਫਿਰ ਜਿਹੜੇ ਨੇ ਕਲਾ ਅਵਤਾਰ ਕਹਾਉਂਦੇ ਨੇ। ਸੋ ਅਗਲਾ ਸੀ ਨਿੱਤ ਅਵਤਾਰ। ਨਿੱਤ ਅਵਤਾਰ ਕੀ ਹੈ? ਬ੍ਰਹਮ ਗਿਆਨੀਆਂ ਦਾ ਆਉਣਾ, ਰੱਬ ਦੀ ਚਲਾਈ ਹੋਈ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ। ਜਦੋਂ ਮਰਜ਼ਾਦਾ 'ਚ ਵਿਗਾੜ ਪੈ ਜਾਣਾ, ਹੁਣ ਵਿਗੜਦੀ ਜਾ ਰਹੀ ਹੈ ਨਾ ਦਿਨ ਦਿਨ। ਸੋ ਉਸ ਵੇਲੇ ਫਿਰ ਵਾਹਿਗੁਰੂ ਕਿਸੇ ਬ੍ਰਹਮ ਗਿਆਨੀ ਦੇ ਰੂਪ ਵਿੱਚ ਆਉਂਦਾ। ਰੱਬ ਦੀ ਚਲਾਈ ਹੋਈ ਮਰਜ਼ਾਦਾ ਨੂੰ ਕਾਇਮ ਰੱਖਣ ਵਾਲੇ ਨੂੰ ਕਹਿੰਦੇ ਨੇ ਨਿੱਤ ਅਵਤਾਰ। ਅਤੇ ਪੰਜਵਾਂ ਹੈਗਾ ਨਿਮਿੱਤ ਅਵਤਾਰ। ਨਿਮਿੱਤ ਅਵਤਾਰ ਕਿਹੜਾ ਹੁੰਦਾ? ਕਿਸੇ ਨਿਮਿੱਤ ਨੂੰ, ਨਿਮਿੱਤ ਕਹਿੰਦੇ ਨੇ ਕਾਰਨ ਨੂੰ, ਕਿਸੇ ਖਾਸ ਕਾਰਨ ਨੂੰ ਲੈ ਕੇ ਅਵਤਾਰ ਧਾਰਨਾ, ਉਹ ਕੰਮ ਕਰਕੇ, ਉਸ ਕਾਰਜ ਨੂੰ ਕਰਕੇ ਜਦੋਂ ਅਲੋਪ ਹੋ ਜਾਣਾ, ਫਿਰ ਬਹੁਤਾ ਸਮਾਂ ਨਹੀਂ ਰਹਿਣਾ। ਸੋ ਨਰਸਿੰਘ ਜਿਹੜਾ ਸੀ ਨਿਮਿੱਤ ਅਵਤਾਰ ਸੀ। ਕਾਰਜ ਕੀ ਸੀ? ਹਰਨਾਕਸ਼ ਜ਼ੁਲਮ ਕਰਨ ਲੱਗ ਪਿਆ, ਪ੍ਰਹਲਾਦ ਨਾਲ ਮਾਰਨਾ ਚਾਹਿਆ ਪ੍ਰਹਲਾਦ ਨੂੰ, ਉਸ ਲਈ ਉਹਨੇ ਵਰ ਲਏ ਹੋਏ ਸੀ ਹਰਨਾਕਸ਼ ਨੇ। ਨਾ ਮੰਦਰ ਬਣਾ, ਨਾ ਬਾਹਰ ਮਰਾਂ, ਨਾ ਦਿਨ ਮਰਾਂ, ਨਾ ਰਾਤ ਮਰਾਂ, ਨਾ ਕਿਸੇ ਸ਼ਸਤਰ ਨਾਲ ਮਰਾਂ, ਨਾ ਬ੍ਰਹਮਾ ਦੀ ਪੈਦਾ ਕੀਤੀ ਕਿਸੇ ਸ੍ਰਿਸ਼ਟੀ ਵਿੱਚੋਂ ਮੈਂ ਮਰਾਂ, ਇਹੋ ਜਿਹੇ ਵਰ ਲੈ ਲਏ ਸੀ। ਇਉਂ ਫਿਰ ਇਹ ਜਿਹੜਾ ਸੀ ਇਹਨੇ ਨਰਸਿੰਘ ਅਵਤਾਰ ਧਾਰਿਆ। ਨਾ ਮਨ ਬ੍ਰਹਮਾ ਦੀ ਬਣਾਈ ਸ੍ਰਿਸ਼ਟੀ ਵਿੱਚੋਂ ਸੀ ਕੋਈ ਇਹ, ਕਿਉਂਕਿ ਮੂੰਹ ਸ਼ੇਰ ਦਾ, ਬੋਡੀ ਮਨੁੱਖ ਦੀ, ਪੈਰ ਪੰਜੇ ਸ਼ੇਰ ਵਰਗੇ, ਪਿਛਲੇ ਗਊ ਵਰਗੇ। ਸੋ ਬ੍ਰਹਮਾ ਦੀ ਸ੍ਰਿਸ਼ਟੀ ਵਿੱਚੋਂ ਵੀ ਨਹੀਂ ਬਣਾਇਆ ਸੀ, ਫਿਰ ਮਾਰਿਆ ਕਿਵੇਂ? ਅਤੇ ਨਾ ਦਿਨੇ ਮਰਾਂ, ਨਾ ਰਾਤ ਨੂੰ, ਜਦੋਂ ਮਾਰ ਲੱਗੇ ਨੇ ਇਹਨੂੰ ਫੜ ਜਿਹੜਾ ਸੀ ਫੜ ਲਿਆ ਹਰਨਾਕਸ਼ ਨੂੰ, ਦਿਨ ਦਸ ਪਾਉ ਸੀ, ਨਾ ਦਿਨ ਸੀ ਨਾ ਰਾਤ ਸੀ, ਅਗਲਾ ਵਾਰ ਸੀ ਨਾ ਮੈਂ ਅੰਦਰ ਬਣਾ ਨਾ ਬਾਹਰ ਮਰਾਂ। ਦੇਹਲੀ ਉੱਤੇ ਰੱਖ ਲਿਆ, ਅੱਧਾ ਸਰੀਰ ਅੰਦਰ ਸੀ ਅੱਧਾ ਬਾਹਰ ਸੀ, ਨਾ ਅੰਦਰ ਨਾ ਬਾਹਰ। ਤੁਸੀਂ ਫਿਰ ਸੀ ਕਿ ਨਾ ਮੈਂ ਕਿਸੇ ਸ਼ਸਤਰ ਨਾਲ ਮਰਾਂ, ਸ਼ਸਤਰ ਕੋਈ ਨਹੀਂ, ਨੌਂਦਰਾਂ ਨਾਲ ਪਾੜ ਦਿੱਤਾ, ਨੌਂਦਰ ਕੋਈ ਸ਼ਸਤਰ ਤਾਂ ਨਹੀਂ ਨਾ। ਇਉਂ ਵਰ ਵੀ ਪੂਰੇ ਕੀਤੇ ਅਤੇ ਨਾਲ ਜਿਹੜਾ ਸੀ ਮਾਰ ਵੀ, ਇਉਂ ਨਰਸ ਫਿਰ ਇਹ ਮਾਰ ਕੇ ਅਲੋਪ ਹੋ ਗਏ। ਇਸ ਲਈ ਕਹਿੰਦੇ ਨੇ ਨਿਮਿੱਤ ਅਵਤਾਰ, ਉਹੀ ਕੰਮ ਕਰਨ ਲਈ ਆਏ, ਹਰਨਾਕਸ਼ ਨੂੰ ਮਾਰ ਕੇ ਫਿਰ ਜਿਹੜੇ ਸੀ ਅਲੋਪ ਹੋ ਗਏ। ਇਹ ਕਹਾਉਂਦੇ ਨੇ ਫਿਰ ਨਿਮਿੱਤ ਅਵਤਾਰ। ਛੇਵਾਂ ਅਵਤਾਰ ਹੈ ਜੀ ਪੂਰਨ ਅਵਤਾਰ। ਫਿਰ ਉੱਥੇ ਜਦੋਂ ਕੰਮ ਬਹੁਤਾ ਹੀ ਵਿਗੜ ਜਾਏ, ਨਾ ਸੋਲ੍ਹਾਂ ਕਲਾਂ ਨਾ ਸੌਰ ਸਕੇ, ਨਾ ਚੌਦਾਂ ਨਾ ਸਰਨ ਵਾਲਾ ਸੀ, ਨਾ ਨਿਤਮ ਨਿਮਿੱਤ ਵਾਲੀ ਗੱਲ ਸੀ, ਬਹੁਤਾ ਕੰਮ ਵਿਗੜ ਗਿਆ, ਫਿਰ ਆਪ ਪਰਮੇਸ਼ਰ ਆਉਂਦਾ, ਫਿਰ ਕਿਸੇ ਦੇਵਤੇ ਦੇ ਅਵਤਾਰ 'ਚ ਨਹੀਂ ਆਉਂਦਾ। ਫਿਰ ਆਪ ਪਰਮੇਸ਼ਰ ਅਵਤਾਰ ਆਪਣਾ ਧਾਰਿਆ, ਕੌਣ ਧਾਰਿਆ? ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ, ਗੁਰੂ ਨਾਨਕ ਸਾਹਿਬ ਰੂਪ ਹੋ ਕੇ ਆਏ, ਜੋਤ ਰੂਪ ਹਰ ਆਪ ਕਹਾਇਓ। ਜੋਤ ਰੂਪ ਆਪ ਮਾਰੇ ਨੇ ਇਹ ਰੂਪ ਧਾਰਿਆ। ਕਿੰਨੀਆਂ ਕੁ ਕਲਾ ਸੀ ਬਈ, ਹੁਣ ਅੰਤ ਕਲਾ ਹੋਏ ਠਾਕੁਰ ਚੜਿਆ, ਗੁਰਬਾਣੀ ਵਿੱਚ ਕਥਨ ਹੈ। ਇਹ ਕਦੀ ਕਲਾ ਨਾਲ ਨਹੀਂ ਸੀ ਸਾਡਾ, ਕੱਲ੍ਹ ਜਦੋਂ ਕੰਮ ਵਿਗੜ ਗਿਆ, ਅਨੰਤ ਬੇਅੰਤ ਕਲਾ ਲੈ ਕੇ ਮਹਾਰਾਜ ਪਾਤਸ਼ਾਹ ਜੀ ਰੂਪ ਹੋ ਕੇ ਆਏ। ਇੱਥੇ ਹੁਣ ਹੈ ਇਹ ਜਿਹੜੇ ਦਸ ਅਵਤਾਰ ਧਾਰੇ ਨੇ ਉਹਨਾਂ ਦੀ ਗੱਲ ਹੈ। ਨਿਮਿੱਤ ਅਵਤਾਰ ਆਏ ਨਿਤਾ ਮੱਛ ਕੱਛ ਬਹਿਰਾਹ ਰੂਪ, ਹੋਏ ਨਰਸਿੰਘ ਬਾਵਨ ਬਹੁ ਧਾਰੇ। ਹਾਂ, ਬਾਵਨ ਅਵਤਾਰ ਧਾਰਿਆ, ਬਲ ਰਾਜੇ ਨੂੰ ਛਲਿਆ ਸੀ, ਅਤੇ ਇਵੇਂ ਬੁੱਧ ਅਵਤਾਰ ਧਾਰਿਆ ਜੀ, ਬੁੱਧ ਵੀ ਇਹ ਇਹਦਾ ਅਵਤਾਰ ਮੰਨਿਆ ਵਿਸ਼ਨੂੰ ਦਾ ਜੀ, ਜਿਹੜਾ ਮਹਾਤਮਾ ਬੁੱਧ ਹੋਇਆ, ਇਹ ਅਵਤਾਰ ਧਾਰਨਾ ਕੀਤੇ ਜੀ। ਫਿਰ ਹੋਰ
ਪਰਸ਼ਰਾਮ ਰਾਮ ਕਿਸਨ ਹੋਏ, ਕਲੰਕ ਕਲੰਕੀ
ਕਲਕ ਕਲੰਕੀ, ਕਿਲਕ ਹੈ ਕਿ ਕਲਕ ਹੈ? ਸਾਡੇ ਕੋਲ ਕਲਕ ਹੈ, ਚਲੋ ਕਿਲਕ ਠੀਕ ਹੈ। ਕਿਲਕ ਕਲੰਕੀ ਅਤ ਅਹੰਕਾਰੇ, ਪੜਾਂਗੇ ਸਾਰੇ। ਠੀਕ, ਫਿਰ ਪਰਸ਼ੁਰਾਮ ਅਵਤਾਰ ਹੋਇਆ, ਇਹਦਾ ਅਵਤਾਰ ਹੋਇਆ ਇਹ ਤ੍ਰੇਤੇ ਯੁੱਗ ਵੇਲੇ। ਕਹਿੰਦੇ ਨਾ ਇਹਨੇ ਜਿਹੜੇ ਸੀ 21 ਵਾਰੀ ਛੱਤਰੀਆਂ ਦਾ ਨਾਸ਼ ਕੀਤਾ, ਪਰਸ਼ੁਰਾਮ ਨੇ ਅਵਤਾਰ ਧਾਰ ਕੇ। ਉਹ ਕਿਉਂ ਛੱਤਰੀਆਂ ਦਾ ਕਿਉਂ ਨਾਸ਼ ਕੀਤਾ, ਕੀ ਕਾਰਨ ਸੀ, ਇਹਦੀ ਵੀ ਗਾਥਾ ਆਉਂਦੀ ਆ। ਜਮਦੰਗਨੀ ਰਿਸ਼ੀ ਹੋਇਆ ਅਤੇ ਇੱਕ ਹੋਇਆ ਰਾਜਾ ਸਹੰਸਰ ਬਾਹੂ, ਰਿਸ਼ੀ ਜਮਦੰਗਨੀ ਸਹੰਸਰ ਬਾਹੂ ਰਾਜਾ, ਆਪੋ ਵਿੱਚ ਹੀ ਰਿਸ਼ਤੇ ਸਾਢੂ ਸੀ। ਜਮਦੰਗਨੀ ਦੀ ਘਰਵਾਲੀ ਦਾ ਨਾਂ ਸੀ ਰੇਣੂਕਾ, ਇਹ ਰੇਣੂਕਾ ਦਾ ਪੁੱਤਰ ਸੀ ਪਰਸ਼ੁਰਾਮ। ਸੋ ਇੱਕ ਵਾਰੀ ਰੇਣੂਕਾ ਦੀ ਭੈਣ ਜਿਹੜੀ ਸੀ ਸੰਸਰ ਬਾਹੂ ਦੇ ਘਰਵਾਲੀ, ਸੰਸਰ ਬਾਹੂ ਨੂੰ ਕਹਿਣ ਲੱਗੇ ਬਹੁਤ ਸਮਾਂ ਹੋ ਗਿਆ ਭੈਣ ਨੂੰ ਨਹੀਂ ਮਿਲੀ, ਕਿਤੇ ਜਾ ਕੇ ਮਿਲਾਈਏ। ਸੰਸਰ ਬਾਹੂ ਕਹਿਣ ਲੱਗਾ ਪਾਉਂਦੇ ਰਾਜੇ, ਅਤੇ ਉਹ ਹੁੰਦੇ ਨੇ ਫਕੀਰ ਵਰਗੇ ਕੰਗਾਲ, ਉਹਨਾਂ ਕੋਲ ਰਾਜਿਆਂ ਦਾ ਜਾਣਾ ਠੀਕ ਨਹੀਂ। ਇਵੇਂ ਇੱਕ ਵਾਰੀ ਫਿਰ ਰੇਣੂਕਾ ਨੇ ਮਨ 'ਚ ਫੁੱਲਾ ਬਣਾਇਆ, ਜਮਦੰਗਨੀ ਨੂੰ ਕਹਿਣ ਲੱਗੀ ਭੈਣ ਨੂੰ ਮਿਲਿਆ ਨੂੰ ਬੜਾ ਹੀ ਚਿਰ ਹੋ ਗਿਆ, ਆਖੋ ਤਾਂ ਮਿਲ ਆਈਏ। ਸੋ ਰਿਸ਼ੀ ਨੇ ਕਿਹਾ ਉਹ ਰਾਜੇ ਲੋਕ ਹੁੰਦੇ ਨੇ ਆਪਾਂ ਉਹਨਾਂ ਨਾਲ ਮੇਲ ਨਹੀਂ ਖਾਣਾ, ਪਰ ਇਹਨੇ ਜਿਹੜਾ ਸੀ ਹੱਠ ਕੀਤਾ, ਨਹੀਂ ਜਾਣਾ ਜੀ ਜ਼ਰੂਰ, ਮਿਲ ਜਾਣਾ ਭੈਣ, ਚੱਲ ਜਾਇਆ ਉਹਨੇ। ਫਿਰ ਆਏ, ਹੁਣ ਉਹ ਰਾਜਾਂ ਵਾਲੀ ਠਾਠ ਬਾਠ ਹੈ, ਮਿਲੇ ਮਿਲਾਏ ਚਲੋ ਵਾਪਸ ਆ ਗਏ। ਮੁੜ ਕੇ ਹੁਣ ਜਿਹੜੀ ਸੰਸਰ ਬਾਹੂ ਦੇ ਘਰਵਾਲੀ ਸੀ ਰੇਣੂਕਾ ਦੀ ਭੈਣ, ਉਹ ਆਖਣ ਲੱਗੀ ਆਪਣੇ ਆ ਕੇ ਮਿਲ ਕੇ ਗਏ ਨੇ, ਅਤੇ ਸਾਡਾ ਵੀ ਤਾਂ ਜਾਣਾ ਚਾਹੀਦਾ। ਕਹਿਣ ਲੱਗੇ ਜਾਵਾਂਗੇ ਉੱਥੇ ਨਾਲ, ਫਿਰ ਮੇਰੇ ਨਾਲ ਫੌਜਾਂ ਵੀ ਤਾਂ ਜਾਣਗੀਆਂ, ਅਹਿਲਕਾਰ ਜਾਣਗੇ, ਘੋੜੇ ਜਾਣਗੇ, ਹਾਥੀ ਜਾਣਗੇ, ਉਹਦੇ ਕੰਗਾਲ ਕੋਲ ਕੀ ਆ, ਕੀ ਖਵਾਊਗਾ ਉੱਥੇ ਇਹਨੇ ਕੁਛ ਨੂੰ, ਰਿਸ਼ੀ ਆ ਜਿਹੜਾ। ਕਹਿਣ ਲੱਗੇ ਚਲੋ ਆਪ ਨਾਲ ਲੈ ਚੱਲਿਓ, ਅਤੇ ਜਾਂ ਸ਼ਕੋ ਸਿਖਾਇਓ ਨਾ। ਸਹਿਮਤ ਕਰੀ ਲਿਆ ਅਕਸਰ ਜੀ ਸੰਸਰ ਬਾਹੂ ਨੂੰ, ਮਿਲਣੇ ਹੀ ਆਏ ਜਮਦੰਗਨੀ ਰਿਸ਼ੀ ਦੇ ਕੋਲ। ਪਹਿਲਾਂ ਦੱਸਦਾ ਕਿ ਆਉਣ ਲੱਗਿਆ ਜੀ ਅਸੀਂ ਇੰਨੀਆਂ ਫੌਜਾਂ ਆਉਣਗੀਆਂ, ਹਾਥੀ ਘੋੜੇ ਆਉਣਗੇ, ਅਤੇ ਉਹਨਾਂ ਹੁਣ ਰਿਸ਼ੀ ਜਿਹੜਾ ਹੈ ਹੁਣ ਉਹਦੇ ਕੋਲ ਕਾਮ ਤਿੰਨ ਗਊ ਬਸ ਕੀਤੀ ਹੋਈ ਸੀ, ਸਵਰਗ ਦੀ ਰਹਿਣ ਵਾਲੀ ਹੁੰਦੀ ਹੈ ਨਾ, ਕਾਮ ਤਿੰਨ ਚੀਜ਼ਾਂ ਨੇ ਉੱਥੇ ਮੰਨੀਆਂ, ਇੱਕ ਕਾਮ ਤਿੰਨ ਗਊ, ਇੱਕ ਕਲਪ ਵਿਰਸ਼, ਇੱਕ ਚਿੰਤਾਮਣੀ ਕਹਿੰਦੇ ਨੇ। ਸੋ ਇਹ ਸਾਰੀਆਂ ਕਲਪ ਵਿਰਸ਼ ਜਿਹੜਾ ਹੈਗਾ ਪਾਰ ਜਾਤ ਗੋਪੀ ਲਾਇਆ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ, ਪਾਰ ਜਾਤ ਵੀ ਉਹਨੂੰ ਕਹਿੰਦੇ ਕਲਪ ਵਿਰਸ਼ ਨੂੰ, ਗੋਪੀਆਂ ਵਾਸਤੇ ਲਿਆਉਂਦਾ ਤੇ ਕ੍ਰਿਸ਼ਨ ਨੇ, ਕਹਿੰਦੇ ਹੇਠਾਂ ਬੈਠੋ ਇੱਛਾ ਪੂਰੀਆਂ ਕਰ ਦਿੰਦਾ। ਇਵੇਂ ਕਾਮਧਨ ਗੋਵਿੰਦਾਂ ਦੀ ਕੋਈ ਸ਼ਕਤੀ ਰੱਖਦੀ ਆ ਵੀ ਉਹ ਸਾਰੀਆਂ ਜੋ ਕਹੋ ਤਾਂ ਪੂਰੀ ਹੋ ਜਾਂਦੀ ਆ। ਇਹਨੂੰ ਕਾਮਧਨ ਗਊ ਲਿਆ ਕਰਕੇ ਇਤਨੇ ਪਦਾਰਥ ਤਿਆਰ ਕਰ ਦਿੱਤੇ, ਉਹਦੇ ਦੁਆਰਾ ਮਠਿਆਈਆਂ ਜਿਹੜੀਆਂ ਸੀ ਘੋੜਿਆਂ ਵਾਸਤੇ ਵੱਖਰੇ, ਚਾਰੇ ਹਾਥੀਆਂ ਵਾਸਤੇ, ਅਤੇ ਇਸੇ ਪ੍ਰਬੰਧ ਹੋ ਗਏ। ਉਹ ਜਦੋਂ ਇਹ ਸਾਰਾ ਕੁਛ ਆ ਕੇ ਵੇਖਿਆ ਸਾਂਸਰ ਬਾਹੂ ਨੇ ਵੀ ਇੱਦਾਂ ਦੇ ਭੋਜਨ ਤਾਂ ਮੈਂ ਕਦੇ ਰਾਜ ਸ਼ਾਹੀ ਠਾਠ ਵਾਰ 'ਚ ਨਹੀਂ ਖਾਧੇ। ਇਹ ਕੰਗਾਲੇ ਫਕੀਰ ਕੋਲ ਜਿਹੜਾ ਸੀ ਬ੍ਰਿਸ਼ੀ ਕੋਲ, ਇਹ ਵਸਤੂਆਂ ਕਿਵੇਂ ਨੇ ਪੈਦਾ ਕਰ ਦਿੱਤੀਆਂ ਨੇ ਛੇਤੀ? ਅਤੇ ਘੋੜਿਆਂ ਵਾਸਤੇ ਵੱਖਰਾ ਪ੍ਰਬੰਧ ਹੈ, ਹਾਥੀਆਂ ਦਾ ਵੱਖਰਾ ਹੈ, ਅਤੇ ਇਹ ਸਾਰਾ ਜਿੰਨਾ ਪ੍ਰਬੰਧ ਕਿਵੇਂ ਹੋਇਆ? ਅਕਸਰ ਜਿਹੜਾ ਸੀ ਚਲੋ ਸ਼ਖਸ ਕਹਾ ਕੇ ਆਖਣ ਲੱਗਾ ਜੀ ਦੱਸੋ ਤੁਸੀਂ ਇੰਨਾ ਪ੍ਰਬੰਧ ਕਿਵੇਂ ਨਾ ਛੇਤੀ ਕਰ ਲਿਆ। ਯਮਨਗਨੀ ਨੂੰ ਫਿਰ ਝੂਠ ਥੋੜ੍ਹਾ ਬੋਲਣ ਦੱਸ ਦਿੱਤਾ ਕਿ ਉਹ ਜਿਹੜੀ ਗਾਂ ਖੜੀ ਹੈ ਸਵਰਗ 'ਚੋਂ ਮੰਗਵਾਈ ਹੈ ਸ਼ਕਤੀ ਦੁਆਰਾ, ਇਹ ਚੀਜ਼ਾਂ ਜੋ ਮਰਜ਼ੀ ਤਿਆਰ ਹੋ ਜਾਂਦੀਆਂ ਨੇ। ਸੋ ਰਾਜੇ ਨੇ ਸੋਚ ਲਿਆ, ਮਨ ਬਦਲ ਗਿਆ ਇਹਦਾ ਸਾਂਸਰ ਬਾਹੂ ਦਾ ਵੀ ਇਹਨੇ ਕੀ ਕਰਨੀ ਹੈ, ਇਹ ਤਾਂ ਮੇਰੇ ਕੋਲ ਚਾਹੀਦੀ ਆ ਜਿਹੜੀ ਇੱਦਾਂ ਦੀ ਹੈ ਕੰਮ 'ਤੇ। ਅਤੇ ਇੱਛਾ ਪਲਟਾਈ, ਕਹਿੰਦਾ ਜੀ ਤੁਸੀਂ ਮੈਨੂੰ ਦੇ ਦਿਓ ਇਹ, ਆਪਾਂ ਸਾਡੂ ਤਾਂ ਹੈਗੇ ਹਾਂ, ਤੁਸੀਂ ਕੀ ਕਰਨਾ ਇਹਨੂੰ ਮੈਂ ਲੈ ਜਾਂਦਾ। ਕਹਿਣ ਲੱਗਾ ਵੀ ਨਹੀਂ, ਇਹ ਕਮਾਈ ਵਾਲਿਆਂ ਦੀ ਵਸਤੂ ਆ, ਭਗਤੀ ਵਾਲਿਆਂ ਕੋਲ ਚੀਜ਼ਾਂ ਆਉਂਦੀਆਂ ਨੇ ਅਤੇ ਰਾਜਾ ਕੋਲ ਨਹੀਂ ਹੋ ਸਕਦੀਆਂ, ਇਹ ਤਾਂ ਭਗਤੀ ਵਾਲਿਆਂ ਦੀ ਵਸਤੂ ਹੈ। ਅਤੇ ਜੀ ਕਹਿਣ ਲੱਗਾ ਜੇ ਮੈਂ ਧੱਕੇ ਨਾਲ ਖੋਹ ਕੇ ਲੈ ਜੂੰਗਾ ਫਿਰ ਤੂੰ ਕੀ ਕਰੇਗਾ? ਅਤੇ ਖੋਣ ਦੀ ਗੱਲ ਹੋਈ, ਉਹਨੇ ਕਿਹਾ ਜਿੱਦੋਂ ਲਿਆਉਂਦੀ ਆ ਅਤੇ ਆਪਣਾ ਵਾਪਸ ਸਮਾਨ ਤੋਂ ਮੋੜ ਦਿੰਦੇ ਹਾਂ, ਉਡਾ ਦਿੱਤੀ ਸਵਰਗ ਵੱਲ ਨੂੰ ਜਾਣ ਗਈ। ਇਹਨੇ ਤੀਰ ਮਾਰੇ, ਕਹਿੰਦੇ ਜਾਂਦੀ ਦੇ ਖੁਰਾਂ ਵਿੱਚ ਦੱਸ ਦਿੰਦੇ ਵੀ ਤੀਰ ਵੱਜੇ ਨੇ, ਖੂਨ ਡੁੱਲਿਆ। ਪੁਰਾਣ ਕੋ ਕਥਾ ਮੁਤਾਬਕ ਹੈ ਵੀ ਉਹ ਖੂਨ ਤੋਂ ਤੰਬਾਕੂ ਦੀ ਬੂਟੀ ਪੈਦਾ ਹੋਈ ਜਿੱਥੇ ਡਿੱਗਿਆ, ਜਿਹਦੇ ਕਰਕੇ ਇਹ ਐਸੀ ਨਿਸ਼ਚਿਤ ਬੂਟੀ ਪੈਦਾ ਹੋਈ ਆ। ਜਿਹੜੇ ਕਹਿੰਦੇ ਪੀਣਗੇ ਕਰਮਨਾਸ਼ ਹੋਣਗੇ, ਰੋ ਵਿਚਾਰ। ਅਤੇ ਚਲੋ ਗਾਂ ਤਾਂ ਉਹਨੂੰ ਮਿਲਣੀ ਕੀ ਸੀ, ਉਹ ਤਾਂ ਆਪਣੇ ਜਿੱਥੋਂ ਆਈ ਚੱਲ ਗਈ ਆ, ਜਿਸ ਦੇਸ਼ ਦੀ ਵਾਸੀ ਸੀ ਚੱਲ ਗਈ। ਹੁਣ ਇਹਨੇ ਕ੍ਰੋਧ ਕੀਤਾ ਵੀ ਇਹਨੇ ਮੈਨੂੰ ਗਾਂ ਨਹੀਂ ਦਿੱਤੀ, ਫੜ ਕੇ ਜਿਹੜਾ ਸੀ ਤਲਵਾਰ ਲੈ ਕੇ ਗਲ ਵੱਢ ਦਿੱਤਾ ਸਾਂਸਰ ਬਾਹੂ ਨੇ ਜਮਦੰਗਨੀ ਰਿਸ਼ੀ ਦਾ। ਇਹ ਪਰਸ਼ੁਰਾਮ ਜਿਹੜਾ ਸੀ ਬਾਹਰ ਗਿਆ ਹੋਇਆ ਸੀ ਤਪੱਸਿਆ ਲਈ, ਜਦ ਵਾਪਸ ਆਇਆ ਹੁਣ ਮਾਂ ਰੋਂਦੀ ਆ ਰੇਣਕਾਂ ਜਮਦੰਗਨੀ ਦਾ, ਰੇਣਕਾ ਦਾ ਪੁੱਤਰ ਜੇ ਜਮਦੰਗਨੀ ਦਾ ਪੁੱਤਰ ਸੀ ਉਹ। ਹੁਣ ਤਪ ਕਰਕੇ ਵਾਪਸ ਆਇਆ, ਸੱਤ ਬਚਨ ਲੈ ਕੇ ਆਇਆ ਅਤੇ ਆ ਕਰਕੇ ਪੁੱਛਿਆ ਮਾਂ ਰੋਣ ਦਾ ਕੀ ਕਾਰਨ ਹੈ? ਕਹਿੰਦੇ ਕਿ ਤੇਰੇ ਪਿਤਾ ਨੂੰ ਤੇਰੇ ਮਾਸੜ ਨੇ ਮਾਰ ਦਿੱਤਾ ਸਾਂਸਰ ਬਾਹੂ ਨੇ, ਇਸ ਕਰਕੇ ਪਿੱਟੀ। ਕਹਿੰਦੇ ਪਿੱਟਣ ਦਾ ਤਰੀਕਾ ਸੀ ਉਦੋਂ ਆ ਜਿਹੜਾ ਸਿਆਪਾ ਜਿਹਾ ਚੱਲਿਆ ਹੋਇਆ ਪਿੰਡਾਂ 'ਚ, ਬੁੜੀਆਂ ਕਰਦੀਆਂ ਨੇ ਨਾ ਦਹਾਤੜ ਮਾਰਦੀਆਂ ਨੇ, ਉਦੋਂ ਕਹਿੰਦੇ ਰੇਣੂਕਾ ਨੇ ਸੱਤ ਦਹਾਤੜ ਮੂੰਹ 'ਤੇ ਮਾਰੇ, ਸੱਤ ਵਾਰੀ ਮੂੰਹ ਨੂੰ ਪਿੱਟਿਆ। ਇਹ ਵੀ ਜਦੋਂ ਸਿਆਪਾ ਕਰਦੀਆਂ ਨੇ ਕਰਦੀਆਂ ਨੇ ਇੱਦਾਂ, ਅਤੇ ਸੱਤ ਦਹਾਤੜ ਛਾਤੀ 'ਤੇ ਮਾਰੇ, ਸੱਤ ਜਿਹੜੇ ਸੀ ਪੱਟਾਂ 'ਤੇ ਮਾਰੇ, ਇੱਕੀ ਹੋ ਗਏ ਨਾ। ਇਹਨੇ ਫਿਰ ਉਸ ਵੇਲੇ ਪਾਲਣ ਕੀਤਾ, ਮਾਂ ਤੂੰ 21 ਵਾਰੀ ਦੇ ਹੱਥਣ ਮਾਰੇ ਨਾ, 21 ਵਾਰੀ ਸਤਨੀਆਂ ਦਾ ਨਾਸ਼ ਕਰੂੰਗਾ ਧਰਤੀ 'ਤੇ, ਮੈਂ ਪਾਲਣ ਕਰ ਲਿਆ। ਇਹ ਲੈ ਕੇ ਕੁਹਾੜਾ ਜਿਹੜਾ ਸੀ ਜਿੱਥੇ ਮਿਲਦਾ ਛੱਤਰੀ ਸਾਰੇ ਨਾਸ਼ ਕਰ ਦਿੱਤੇ, ਜਾ ਕੇ ਪਹਿਲਾਂ ਸਾਂਸਰ ਬਾਹੂ ਨੂੰ ਮਾਰਿਆ। ਅਤੇ ਇਸ ਤਰ੍ਹਾਂ ਜਿਹੜਾ ਸੀ ਇਹਦਾ ਨਾਮ ਵੀ ਪਰਸ ਨਾਮ ਹੁੰਦਾ ਕੁਹਾੜੇ ਦਾ, ਸ਼ਿਵਜੀ ਦੀ ਉਪਾਸਨਾ ਕਰਨ ਤੋਂ ਕਹਿੰਦੇ ਇਹਨੂੰ ਕੁਹਾੜਾ ਮਿਲਿਆ ਸੀ, ਤਾਂ ਹੀ ਨਾ ਉਹ ਪਰਸ ਨਾਮ ਪੈ ਗਿਆ ਸੀ। ਚਲੋ ਆਪਣੇ ਪ੍ਰਕਰਨ ਵੱਲ ਆਈਏ, 21 ਵਾਰੀ ਛੱਤਰੀਆਂ ਦਾ ਨਾਸ਼ ਹੋਇਆ, ਧਰਤੀ ਖੋਹ ਕੇ ਜਿਹੜੀ ਸੀ ਸੱਤਰੀਆਂ ਦਾ ਰਾਜ ਜਿਹੜਾ ਸੀ ਬ੍ਰਾਹਮਣਾਂ ਨੂੰ ਦਿੱਤਾ, ਬ੍ਰਾਹਮਣ ਰਾਜ ਕਰਨ ਲਈ ਕਿਹਾ। ਫਿਰ ਜਦੋਂ ਤ੍ਰੇਤਾ ਯੁੱਗ ਆਇਆ, ਇਹ ਜਦੋਂ ਰਾਮ ਚੰਦਰ ਜੀ ਆਏ, ਇਹ 14 ਕਲਾਂ ਸੰਪੂਰਨ ਸੀ, ਇਹਦੇ ਕੋਲ 3 ਕਲਾਂ ਤੀਆਂ ਪਰਸ਼ੁਰਾਮ ਕੋਲ, ਇੰਨੀ ਕੁ ਸ਼ਕਤੀ ਸੀ। ਉਦੋਂ ਫਿਰ ਪਰਸ਼ੁਰਾਮ ਨੂੰ ਇਹਨਾਂ ਨੇ ਜਿਹੜਾ ਸੀ ਜਦੋਂ ਦੇਖਿਆ ਵੀ ਮਾਰਨ ਵਾਸਤੇ ਵੀ ਛੱਤਰੀ ਤਾਂ ਫਿਰ ਪੈਦਾ ਹੋ ਗਏ, ਇਹਨਾਂ ਨੂੰ ਖਾਤਮਾ ਕਰਾਂ, ਕੁਹਾੜਾ ਲੈ ਕੇ ਮਾਰਨ ਲਈ ਆਇਆ, ਪਰ ਇਹ ਨਹੀਂ ਸੀ ਪਤਾ ਵੀ ਇੰਨੀ ਸ਼ਕਤੀ ਲੈ ਕੇ ਆਏ ਨੇ। ਉਹਨਾਂ ਨੇ ਇਹਨੂੰ ਕਾਬੂ ਕਰ ਲਿਆ, ਫੜ ਲਿਆ। ਫਿਰ ਉਸ ਵੇਲੇ ਕਹਿੰਦੇ ਲਛਮਣ ਕਹਿੰਦੇ ਨੇ, ਰਾਮ ਚੰਦਰ ਨੇ ਪੁੱਛਿਆ ਵੀ ਇਹਨੂੰ ਸਜ਼ਾ ਹੁਣ ਕੀ ਦਈਏ, ਇਹਨੇ 21 ਵਾਰੀ ਛੱਤਰੀਆਂ ਦਾ ਨਾਸ਼ ਕੀਤਾ, ਕਾਬੂ ਆਪਾਂ ਨੇ ਕਰ ਲਿਆ, ਸਜ਼ਾ ਕੀ ਦਈਏ? ਉਦੋਂ ਫਿਰ ਲਿਖਿਆ, ਕਹੋਂ ਬਾਂਧ ਡਾਰੋਂ, ਕਿਤੇ ਬੰਨ ਕੇ ਮਾਰ ਦਈਏ ਇਹਨੂੰ, ਕਹੋਂ ਬਾਂਧ ਡਾਰੋਂ, ਕਹੋਂ ਬਾਹਰ ਦਾ ਤਾਰੋਂ, ਜਾਂ ਸਮੁੰਦਰ ਸੁੱਟ ਕੇ ਮਾਰ ਦਈਏ। कहूँ जूड़ा काट लीजिए। देखो केसां दी महानता उस वेले इन्हां ऋषियां मुनियां विच अवतारां विच भी केसां दी बहुत बड़ी महानता सी, केसाधारी हुंदे सी। ते ब्राह्मण भी उस वेले दे केस रखदे थे, हुण परसना ब्राह्मण है। ते हुण ओह कहण लग्गा रामचंद्र भी इदां करो, इहदा जूड़ा कट लो, केसाधारी है। ਉਦੋਂ ਮੌਤ ਦੀ ਸਜ਼ਾ ਦੇ ਨਾਲ ਬਰਾਬਰ ਦੀ ਸਜ਼ਾ ਦਿੰਦੇ ਵੀ ਕੇਸ ਕੱਟ ਲਓ, ਮੌਤ ਦੀ ਸਜ਼ਾ ਦੇ ਬਰਾਬਰ ਸਜ਼ਾ ਗਿਣੀ ਜਾਂਦੀ ਸੀ। ਜੂੜਾ ਕੱਟ ਲਿਆ, ਇਹ ਸਜ਼ਾ ਦਿੱਤੀ। ਮੁੜ ਕੇ ਪਰਸਨਾਮ ਜਿਹੜਾ ਸੀ ਲੱਜਾ ਦਾ ਮਾਰਿਆ ਹੋਇਆ, ਧਰਤੀ 'ਤੇ ਦੇਖਣਾ ਨਹੀਂ ਪਾਇਆ, ਇਸ ਤਰ੍ਹਾਂ ਲੱਜਿਤ ਹੋਇਆ। ਇਉਂ ਇਹ ਜਿਹੜਾ ਸੀ ਉਹ ਪਰਸਰਾਮ ਹੈ ਭਾਈ, ਪਰਸਰਾਮ ਰਾਮ ਕਿਸ਼ਨ ਹੋਏ। ਫਿਰ ਰਾਮ ਦਾ ਅਵਤਾਰ ਧਾਰਿਆ ਜੀ, ਕਿਸ਼ਨ ਦਾ ਕ੍ਰਿਸ਼ਨ ਰੂਪ ਧਾਰਿਆ ਦੁਆਪਰ 'ਚ। ਹੋਰ ਅੱਗੇ ਜਿਹੜਾ ਹੋਣਾ ਹੈ ਉਹ ਕੌਣ ਹੈ? ਕਲਕ ਕਲੰਕੀ ਅਤ ਅਹੰਕਾਰੇ। ਸੋ ਕਲਕੀ ਨੇ ਅਜੇ ਹੋਣਾ ਦੱਸਿਆ। ਦਸਮ ਗ੍ਰੰਥ ਵਿੱਚ ਕਥਾ ਹੁੰਦੀ ਹੈ ਕਿੱਥੇ ਹੋਣਾ, ਕਿਹੜਾ ਨਗਰ ਹੈ। ਨੇ ਕਲੰਕ ਕਿਉਂ ਕਿਹਾ? ਕਹਿੰਦੇ ਮਾਂ ਦੇ ਗਰਭ ਤੋਂ ਨਹੀਂ ਪੈਦਾ ਹੋਣਾ, ਪ੍ਰਗਟ ਹੋਣਾ। ਸੰਭਲ ਨਾਮੇ ਨਗਰ ਦੱਸਿਆ। ਸੋ ਸੰਭਲ ਪਲ ਪਲ ਭਾਗ ਪਲੇ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ, ਆਉਂਦਾ ਨਾ ਦਸਮ ਗ੍ਰੰਥ ਵਿੱਚ। ਉਹ ਅਜੇ ਹੋਣਾ ਹੈ, ਕਦੋਂ ਹੋਣਾ? ਕਦੇ ਕਲਯੁਗ ਦਾ ਹੋਰ ਬਹੁਤਾ ਘੋਰ ਸਮਾਂ ਵਿਆਪਕ ਹੋਵੇਗਾ, ਅਤੇ ਉਦੋਂ ਹੋਣਾ ਦੱਸਿਆ ਵੀ ਪਿਓ ਧੀ ਦਾ ਸੰਬੰਧ ਹੋ ਜਾਣਾ, ਭੈਣ ਭਰਾ ਦਾ ਹੀ ਸੰਬੰਧ ਹੋ ਜਾਣਾ, 9 ਸਾਲ ਦੀ ਨੇ ਮਾਂ ਬਣ ਜਾਣਾ। ਇਹ ਜਿਹੇ ਹਾਲਾਤ ਵਾਪਰ ਜਾਣੇ, ਵਾਪਰ ਰਹੇ ਨੇ, ਤਿਆਰੀ ਹੋਈ ਆਉਣ ਲੱਗਦੀ ਹੈ। ਸੋ ਉਦੋਂ ਫਿਰ ਇਹਨੇ ਅਵਤਾਰ ਪ੍ਰਗਟੇ ਹੋਣਾ। ਸੰਭਲ ਨਾਮੇ ਨਗਰ ਹੈ, ਇਹ ਦੋ ਤਿੰਨ ਮੰਨੇ ਨੇ, ਹਾਂ ਦੋ ਵੀ ਮੰਨੇ ਨੇ, ਤੀਜਾ ਵੀ ਕਿਸੇ ਨੇ ਮੰਨ ਲਿਆ। ਮੁੱਖ ਦੋ ਮੰਨੇ ਨੇ, ਇੱਕ ਤਾਂ ਜਿਹੜਾ ਹੈਗਾ ਜ਼ਿਲ੍ਹਾ ਮੁਰਾਦਾਬਾਦ ਯੂਪੀ ਵਿੱਚ, ਅਤੇ ਉੱਥੇ ਸੰਭਲ ਨਾਮੇ ਨਗਰ ਮੰਨਿਆ। ਸੰਭਲ ਪਿੰਡ ਦਾ ਨਾਮ ਹੈ ਇੱਕ, ਹਾਂ ਇੱਕ ਅਨੰਦਪੁਰ ਸਾਹਿਬ ਪਹਾੜੀਆਂ ਦੀ ਦੂਣ ਵਿੱਚ, ਨੈਣਾ ਦੇਵੀ ਦੀ ਪਹਾੜੀ ਤੋਂ ਹੇਠਾਂ ਜਿਹੜਾ ਹੈਗਾ ਆ ਕੇ, ਇੱਕ ਉੱਥੇ ਵੀ ਸੰਭਲ ਹੈ। ਉੱਥੋਂ ਜ਼ਿਆਦਾ ਕਿਆਸ ਮੰਨਿਆ ਜਾਂਦਾ ਵੀ ਇੱਥੋਂ ਹੀ ਪ੍ਰਗਟ ਹੋਣਾ। ਉਹ ਦੱਸਿਆ ਗਿਆ ਵੀ ਉਹ ਜਿਨ੍ਹਾਂ ਦੇ ਘਰ ਪੈਦਾ ਹੋਣਾ ਉਹਦਾ ਨਾਮ ਹੀ ਦੱਸਿਆ ਗਿਆ, ਵਿਸ਼ਨ ਜਸ ਉਹਦਾ ਨਾਮ ਦੱਸਿਆ ਵੀ ਉਹਨਾਂ ਦੇ ਘਰ ਇਹ ਪ੍ਰਗਟ ਹੋਵੇਗਾ, ਬਹੁਤ ਸਮੇਤ ਆਊਗਾ। ਚਿੱਟਾ ਘੋੜਾ ਵੀ ਦੱਸਿਆ ਵੀ ਇੱਦਾਂ ਉਹ ਘੋੜੇ 'ਤੇ ਸਵਾਰ ਹੋ ਕੇ ਆਵੇਗਾ, ਅਤੇ ਬਹੁਤ ਉਦੋਂ ਫਿਰਾ ਕਰਕੇ ਯੁੱਧ ਕਰਨੇ ਨੇ, ਜ਼ਿਆਦਾ ਵਿਨਾਸ਼ ਹੋਣਾ ਲੋਕਾਂ ਦਾ ਉਸ ਵੇਲੇ, ਤਦ ਧਰਮ ਕਾਇਮ ਹੋਵੇਗਾ। ਇਉਂ ਇਹ ਕਲਕ ਕਲੰਕੀ ਅਤ ਅਹੰਕਾਰੇ, ਇਉਂ ਇਹ ਦਿਗਵਿਜੇ ਕਰਦਾ ਹੋਇਆ ਆਉਣਗੇ ਸਾਰੇ। ਕੁਛ ਹੋ ਗਏ ਨੇ ਕਿ ਨਹੀਂ ਆਉਣਾ ਅਜੇ ਜੀ? ਹਾਂਜੀ ਬਾਹਨ ਵੱਖਰਾ, ਬਹੁਤ ਵੱਖਰਾ, ਬੁੱਧ ਅਵਤਾਰ, ਹਾਂ ਹੋ ਗਏ 10, ਬਸ ਫਿਰ ਠੀਕ ਆ। ਹਾਂਜੀ ਤੀਜਾ ਮਹਾਰਾਸ਼ਟਰ ਦੇ ਪਾਸੇ ਦੱਸਿਆ ਕੋਈ ਨਗਰ, ਉੱਥੇ ਵੀ ਕਹਿੰਦੇ ਮੰਨਿਆ, ਪਰ ਜ਼ਿਆਦਾ ਜਿਹੜਾ ਅਨੁਮਾਨ ਲਾਇਆ ਜਾ ਰਿਹਾ ਇਹ ਜੋ ਅਨੰਦਪੁਰ ਸਾਹਿਬ ਦੇ ਲਾਗੇ ਹੈ, ਇੱਥੋਂ ਪ੍ਰਗਟ ਹੋਣਾ ਮੰਨਿਆ। ਪੁਰਾਣਾ ਵਾਲੇ ਕਹਿੰਦੇ ਨੇ ਵੀ ਉਹ ਜਿਹੜਾ ਮੁਰਾਦਾਬਾਦ ਦੇ ਲਾਗੇ ਹੈ ਉੱਥੋਂ ਹੋਣਾ। ਚਲੋ ਉਡੀਕੀ ਆਪਾਂ ਖੋਵੇ ਚੁੱਕਾ, ਇਉਂ ਜਿਹੜੇ ਨੇ ਐਸੇ ਸ਼ਕਤੀ ਦਾ ਆਵੇਸ਼ ਲੈ ਕਰਕੇ ਆਏ। ਹਾਂਜੀ ਅਤੇ ਆਉਣਾ ਖੱਤਰੀ ਮਾਰ ਆ, ਦੇਖ ਆ ਗਏ ਨਾ ਹੁਣ ਕਿਵੇਂ ਮਾਰਿਆ ਪਰਸਰਾਮ ਨੇ ਖੱਤਰੀਆਂ ਨੂੰ, ਕਿੰਨੇ ਵਾਰੀ ਬੋਲੋ ਜੀ?
ਖੱਤਰੀ ਮਾਰ
21 ਹੀ ਵਾਰ,
21
ਵਾਰੀ ਖੱਤਰੀਆਂ ਦਾ ਨਾਸ਼, ਛੱਤਰੀਆਂ ਦਾ ਨਾਸ਼ ਕੀਤਾ ਇਹਨੇ। ਹੋਰ
ਰਾਮਾਇਣ ਕਰ ਭਾਰਤ ਭਾਰੇ,
ਹਾਂ ਰਾਮਾਇਣ ਕਰ ਭਾਰਤ ਭਾਰੇ, ਹਾਂ ਇਉਂ ਫਿਰ ਜਿਹੜਾ ਸੀ ਰਾਮ ਅਵਤਾਰ ਹੋ ਕਰਕੇ ਰਮਾਇਣ ਦੀ ਰਚਨਾ ਹੋਈ ਆ। ਭਾਰਤ ਨਾਮ ਹੁੰਦਾ ਯੁੱਧ ਦਾ, ਇਹ ਭਾਰਤ ਸ਼ਬਦ ਯੁੱਧ ਕਿਉਂ ਪਿਆ ਬਈ? ਜਦੋਂ ਕਹਿੰਦੇ ਨੇ ਨਾ ਇਹਦਾ ਮਸਲਾ ਤਾਂ ਪੁੱਛ ਲਓ, ਆਇਆ ਵਿਚਾਰਾ ਕੋਈ ਗੱਲ ਲੈ ਕੇ ਆਇਆ ਪੂਰੀ ਕਰੋ,
ਨਿਕਲਣ ਦਾ ਰਸਤਾ ਨਹੀਂ ਲੱਭਦਾ ਸੀ।
ਅੱਛਾ ਰਸਤੇ ਦੇ ਚੱਕਰ ਸੀ, ਉਹ ਵੀ ਦੇਖਦਾ ਵੀ ਹਾਂ ਇਹਨਾਂ ਨੇ ਕੁੰਡਲ ਜਿਹਾ ਬਣਾਇਆ ਹੈ ਕਿ। ਚਲੋ ਜੀ ਭਾਰਤ ਸ਼ਬਦ ਜਿਹੜਾ ਹੈ ਨਾ ਮਹਾਂਭਾਰਤ ਤੋਂ ਹੀ ਬਣਿਆ ਹੈ, ਵੀ ਜਦੋਂ ਇਹ ਭਾਰਤ ਵੰਸ਼ੀਆਂ ਨੇ ਭਾਰਤ ਵਾਸੀਆਂ ਯੁੱਧ ਕੀਤਾ ਨਾ ਕੁਰਕਸ਼ੇਤਰ ਦੇ ਉੱਤੇ, ਮਹਾਂਭਾਰਤ ਹੋਇਆ ਉਦੋਂ ਭਾਰਤ ਨਾਮ ਯੁੱਧ ਦਾ ਉਦੋਂ ਉਦੋਂ ਪਿਆ ਸੋ ਭਾ ਫਿਰ ਯੁੱਧ ਦੇ ਅਰਥਾਂ 'ਚ ਆਉਣ ਲੱਗ ਗਿਆ ਇਹ। ਹਾਂਜੀ ਸੋ ਰਮਾਇਣ ਦੇ ਦੁਆਰਾ ਕਹਿੰਦੇ ਕਹਿੰਦੇ ਇੱਦਾਂ ਜਿਹੜਾ ਸੀ ਬੜਾ ਭਾਰੀ ਯੁੱਧ ਹੋਇਆ, ਕਿਹਦੇ ਨਾਲ ਹੋਇਆ? ਰਾਵਣ ਨਾਲ, ਅੱਗੇ ਦੱਸਣਗੇ। ਰਾਮ ਅਵਤਾਰ ਤਾਰ ਕੇ ਕੀ ਕੀਤਾ? ਹਾਂਜੀ ਕਾਮ ਕ੍ਰੋਧ,
ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਅਹੰਕਾਰ ਨਾ ਮਾਰੇ।
ਦੇਖੋ ਕਹਿੰਦੇ ਇਹ ਅਵਤਾਰ ਤਾਂ ਧਾਰ ਲਏ ਇਹਨਾਂ ਨੇ, ਠੀਕ ਆਪੋ ਆਪਣੇ ਸਮੇਂ ਜੋ ਇਹਨਾਂ ਨੂੰ ਸ਼ਕਤੀਆਂ ਮਿਲੀਆਂ ਕੰਮ ਕਰਿਆ ਉਹਦੇ ਮੁਤਾਬਕ, ਪਰ ਆਹ ਜਿਹੜੀਆਂ ਚੀਜ਼ਾਂ ਸੀ ਕਾਮ ਕ੍ਰੋਧ ਆਦਿਕ, ਇਹਨਾਂ ਦੀ ਸਾਧਨਾ ਨਾ ਹੋ ਸਕੀ, ਅਵਤਾਰ ਹੋਏ ਨੇ ਅਤੇ ਲੋਭ ਮੋਹ ਅਹੰਕਾਰ ਦੀ ਨਿਵਿਰਤੀ ਵੀ ਨਾ ਹੋਈ, ਹਾਂ ਪੂਰੇ ਗੁਰੂ ਤੋਂ ਬਿਨਾਂ। ਹਾਂਜੀ ਚਲੋ ਜੀ।
ਸਤਿਗੁਰ ਪੁਰਖ ਨਾ ਪੇਟਿਆ,
ਆਹ ਦੇਖੋ ਆਇਆ ਨਾ, ਪਰ ਸਤਿਗੁਰ ਪੁਰਖ ਦਾ ਮਿਲਾਪ ਨਹੀਂ ਹੋਇਆ, ਅਵਤਾਰ ਵੀ ਇਹਨਾਂ ਤੱਕ ਸੀਮਿਤ ਰਹੇ ਨੇ। ਹਾਂ ਪਰ
ਸਾਧ ਸੰਗਤ ਸਹਿਲੰਗ ਨਾ ਸਾਰੇ,
ਸੋ ਸਾਧ ਸੰਗਤ ਦੀ ਪ੍ਰਾਪਤੀ ਨਹੀਂ ਹੋਈ, ਸਹਿਲੰਗ ਹੁੰਦਾ ਮੇਲ, ਕਿਉਂਕਿ ਬਾਣੀ 'ਚ ਆਉਂਦਾ ਨਾ ਸੁਰ ਨਾਲ ਮੁੰਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ 'ਤੇ ਪਾਇਆ। ਦੇਵਤੇ ਵੀ ਜਿਹੜੇ ਸੀ ਭਾਵੇਂ ਇਹ ਅਵਤਾਰ ਧਾਰੇ ਨੇ ਵਿਸ਼ਨੂੰ ਨੇ, ਪਰ ਆਹ ਜਿਹੜੇ ਸੀ ਉਹਨਾਂ 'ਚ ਉੱਪਰਲੇ ਜੋ ਚੀਜ਼ਾਂ ਕਹੀਆਂ ਨੇ ਅਹੰਕਾਰ ਆਦਿਕ, ਕਾਮ ਆਦਿਕ, ਕ੍ਰੋਧ ਆਦਿਕ, ਇਹਨਾਂ ਦੀ ਨਿਵਿਰਤੀ ਨਹੀਂ ਹੋ ਸਕੀ। ਤਦੇ ਇਸ ਦੇਹੀ ਕੋ ਸਿਮਰਹਿ ਦੇਵ, ਉਹ ਦੇਵਤੇ ਵੀ ਚਾਹੁੰਦੇ ਨੇ ਕਿ ਮਹਾਰਾਜ ਸਾਨੂੰ ਮਨੁੱਖਾਂ ਦੇ ਹੀ ਦੇ, ਜਿਸ ਕਰਕੇ ਭਗਤੀ ਕਰਕੇ ਗੁਰੂ ਵਾਲੇ ਬਣ ਕੇ ਸਤਸੰਗਤ ਕਰਕੇ ਅਸੀਂ ਵੀ ਜਿਹੜੀ ਹੈ ਤਰੀਏ। ਕਿੰਨੀ ਮਹਾਨਤਾ ਵਾ ਬਈ, ਕਿੰਨਾ ਉੱਚਾ ਪਦਵੀ ਹੈ ਜਿਹੜਾ ਹੈ ਸਤਿਗੁਰੂ ਦੀ, ਦੇਵਤਿਆਂ ਤੋਂ ਕਿਤਨੀ ਮਹਾਨ ਹੈ, ਇਹਨਾਂ ਅਵਤਾਰਾਂ ਤੋਂ ਕਿੰਨੀ ਉੱਚੀ ਪਦਵੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਹਾਂਜੀ
ਹਉਮੈ ਅੰਦਰ ਕਾਰ ਵਿਕਾਰੇ,
ਕਿਉਂ ਇਸ ਕਰਕੇ ਇਹਨਾਂ ਹਉਮੈ ਅੰਦਰ ਹੀ ਇਹ ਕਾਰਾਂ ਜਿਹੜੇ ਅਸੀਂ ਕਾਰਨਾਮੇ ਕੀਤੇ ਵਿਕਾਰ ਵਾਲੇ ਵੀ ਹੋਏ। ਇਉਂ ਗੁਰਮਤਿ ਨੂੰ ਬਹੁਤ ਉੱਚਾ ਦਰਜਾ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਿਸੇ ਦੇਵਤੇ ਦੇ ਅਵਤਾਰ ਨੂੰ ਨਾ ਹੋਏ, ਇਉਂ ਇਹ ਮਹਾਨਤਾ ਦਰਸਾਈ ਹੈ ਗੁਰਸਿੱਖੀ ਦੀ। ਗੁਰੂ ਕੀ ਸਾਧ ਸੰਗਤ ਕਿਹਨੇ ਕਾਇਮ ਕੀਤੀ? ਗੁਰੂ ਨਾਨਕ ਸਾਹਿਬ ਨੇ ਆ ਕੇ ਕੀਤੀ, ਇਹ ਉਹਨਾਂ ਨੂੰ ਪ੍ਰਾਪਤ ਨਹੀਂ ਤੱਕ ਹੋ ਸਕੀ। ਹਾਂਜੀ ਦੇਵਤਾ ਲੋਕ ਨੂੰ, ਹਾਂਜੀ
ਮਹਾਂਦੇਵ ਅਵਧੂਤ ਹੋਏ,
ਹੁਣ ਹੋਰ ਲਓ ਸ਼ਿਵ ਜੀ ਦਾ ਅਵਤਾਰ ਦੀ ਗੱਲ ਕਰਦੇ ਨੇ। ਅਵਧੂਤ ਤੋਂ ਨਾਮ ਦਾ ਨਾਂਗਾ ਹੀ ਰਿਹਾ ਕਹਿੰਦੇ, ਅਤੇ ਬਹੁਤਾ ਕਈ ਵਾਰ ਨਾਂਗਾ ਹੋ ਕੇ ਵਿਚਰਦਾ ਸੀ।
ਤਾਮਸ ਅੰਦਰ ਯੋਗ ਨਾ ਜਾਣਾ,
ਤਾਮਸ ਬਿਰਤੀ ਹੈ, ਤਮੋ ਗੁਣੀ ਬਿਰਤੀ ਹੈ ਇਹਦੀ ਸ਼ਿਵ ਜੀ ਦੀ। ਬ੍ਰਹਮਾ ਨੂੰ ਸਤੋ ਜਿਹੜਾ ਸੀ ਕਿਹਾ ਹੈ ਰਜੋ ਗੁਣੀ ਕਿਹਾ, ਵਿਸ਼ਨੂੰ ਨੂੰ ਸਤੋ ਗੁਣੀ ਕਿਹਾ ਹੈ, ਅਤੇ ਸ਼ਿਵ ਜੀ ਨੂੰ ਤਮੋ ਗੁਣੀ, ਤਿੰਨੇ ਮਾਇਆ ਦੇ ਗੁਣ ਨੇ, ਮਾਇਆ ਦਾ ਹੀ ਹਿੱਸਾ ਨੇ ਤਿੰਨੇ ਦੇਵਤੇ ਜਿਹੜੇ ਨੇ। ਹਾਂਜੀ
ਭੈਰੋ ਭੂਤ ਕਸੂਤ ਵਿੱਚ,
ਮਹਾਂਦੇਵ ਅਵਧੂਤ ਹੋਏ,
ਮਹਾਂਦੇਵ
ਜਿਹੜਾ ਸੀ ਅਵਧੂਤ ਹੋ ਕੇ, ਅਵਧੂਤ ਨਾਮ ਜੋਗੀ ਦਾ ਵੀ ਹੁੰਦਾ ਹੈ, ਇਉਂ ਕਹਿੰਦੇ ਆਪਣੇ ਆਪ ਨੂੰ ਜੋਗੀ ਕਹਾਇਆ। ਤਾਮਸ ਤਮੋ ਗੁਣੀ ਵਿਰਤੀ ਹੈ, ਪਰ ਯੋਗ ਦੀ ਗੱਲ ਅੰਦਰ ਨਾ ਜਾਣਨਾ ਨਹੀਂ ਕੀਤੀ, ਯੋਗ ਨਾਮ ਜੁੜਨ ਦਾ, ਪਰਮੇਸ਼ਰ ਨਾਲ ਜੁੜਨ ਵਾਲੀ ਗੱਲ ਨਾ ਜਾਣ ਸਕਿਆ।
ਭੈਰੋ ਭੂਤ ਕਸੂਤ ਵਿੱਚ,
ਹਾਂ
ਖੇਤਰ ਪਾਲ ਬੇਤਾਲ ਅਤੇ ਯਾਣਾ,
ਆ ਇਹਦੇ ਜਿਹੜੇ ਨੇ ਨਾ, ਇੱਕ ਇਹਨਾਂ ਨੇ ਭੈਰੋਂ ਦਾ ਰੂਪ ਧਾਰਿਆ ਹੋਇਆ ਇਹਨੇ, ਇਹਨੇ ਜਿਹੜਾ ਸੀ ਸ਼ਿਵ ਜੀ ਨੇ, ਉਹ ਇੱਕ ਭਿਆਨਕ ਜਿਹਾ ਰੂਪ ਹੈ, ਇੱਕ ਇਹਦੇ ਭੇਦ ਅੱਠ ਕੁ ਭੇਦ ਮੰਨੇ ਨੇ ਜਿਹੜੇ ਬਣਾਏ ਨੇ ਸ਼ਿਵ ਜੀ ਨੇ, ਉਹਨਾਂ ਵਿੱਚ ਇੱਕੋ ਇਹ ਭੈਰੋਂ ਦਾ ਭੋ ਹੈ। ਕਹਿੰਦੇ ਕੁੱਤੇ ਦੀ ਸਵਾਰੀ ਕਰਦਾ ਇਹ, ਗੁਰਬਾਣੀ ਵਿੱਚ ਵੀ ਆਉਂਦਾ ਭੈਰੋਂ ਭੋ ਸੀਤਲਾ ਧਾਵੈ ਅਤੇ ਖਰ ਵਾਹਰੋ ਸਾਰ ਉਡਾਵੈ, ਹਾਂ ਤਾਂ ਇਹ ਕਰਮਈਆ ਲਾਇਆ ਹਾਂ, ਭਾਵੇਂ ਅਸੀਂ ਇਹਨਾਂ ਦੀ ਪੂਜਾ ਨਹੀਂ ਕਰਨੀ, ਗੁਰਬਾਣੀ 'ਚ ਉੱਥੇ ਦੱਸਿਆ ਗਿਆ। ਜਿਹੜਾ ਆਪ ਇੱਦਾਂ ਦਾ ਇਹ ਡਰਾਉਣਾ ਜਿਹਾ ਰੂਪ ਧਾਰਿਆ ਹੋਇਆ ਨੇ ਭੈਰੋ ਦਾ, ਕੁੱਤੇ ਦੀ ਸਵਾਰੀ ਕਰਦਾ ਦੱਸਿਆ, ਇਵੇਂ ਹੀ ਅੱਗੇ ਕੀ ਹੈ ਜੀ ਭੂਤ
ਅਕਤ,
ਭੂਤ ਦੀ ਗੱਲ ਕਰ ਲਓ, ਇਉਂ ਵੀ ਜਿਹੜਾ ਸੀ ਇਹ ਜਿਹੜੇ ਨੇ ਭੂਤ ਇਹਨੇ ਜਿਹੜੇ ਨੇ ਨਾ, ਬਾਜੂ ਪੁਰਾਣ ਵਿੱਚ ਇੱਕ ਕਥਾ ਆਉਂਦੀ ਆ ਕਿ ਇੱਕ ਦਕਸ਼ ਦੀ ਪੁੱਤਰੀ ਹੋਇਆ, ਦਕਸ਼ ਦੀ ਪੁੱਤਰੀ ਦਾ ਨਾਂ ਸੀ ਕ੍ਰੋਧਾ, ਉਹ ਕ੍ਰੋਧਾ ਜਿਹੜਾ ਸੀ ਕ੍ਰੋਧਾ ਜਿਹੜੀ ਸੀ ਉਹਦੇ ਉਧਰ ਤੋਂ ਇਹ ਕਸ਼ਪ ਦੀ ਔਲਾਦ ਹੋਏ ਨੇ ਭੂਤ, ਜਿੰਨੇ ਉਸ ਵੇਲੇ ਦੇ ਇਹ ਜਿਹੜੀ ਜੁਨੀ ਹੈ ਇਹ ਕਹਿੰਦੇ ਇਹਦੇ ਅੜਦਲ ਵਿੱਚ ਰਹਿੰਦੀ ਹੈ, ਸ਼ਿਵ ਜੀ ਦੇ ਵਸ ਕੀਤੇ ਹੋਏ ਨੇ ਸਾਰੇ ਇਹਨਾਂ ਦੀ, ਉਹ ਜਿਹੜਾ ਹੈ ਇਹਨਾਂ ਨੂੰ ਹੁਕਮ ਜੋ ਕਰਦਾ, ਕਦੇ ਕਿਤੇ ਉਹਨੂੰ ਭੇਜ ਦਿੰਦਾ, ਕਦੇ ਕਿਤੇ ਭੇਜ ਦਿੰਦਾ, ਇਹੋ ਜਿਹਾ ਕੁਛ ਹੈਗਾ। ਹਾਂਜੀ तो दक्ष की पुत्री क्रोधा के उधर तो कश्यप की औलाद जड़े पुरुष से ये जड़े इन्हें काबू किए हुए ने अपना इन्हें हुक्म चला होर कौन कसूत एक कसूता ही काम करता है चंगा नहीं ना इन्हें भूतों बस कर लिया तद जड़े ने भूतों बस करने वाले शिवजी की उपासना करते हैं बड़िया जाके बह जाते चलइए कढ़ दे होर कौन जी खेतरपाल ये भी एक भूतों की किस्म है वो भी ये जड़े ने रह रहे उत्थे दे हुक्म विच ते होर कौन ने जी बेताल ये भी इन्हां दी कोई किस्म बनी है भूतों की सो इउं जड़े ने यह सारे इन्हां नूं हुक्म चलाउंदा ते असीं कसूत कर रहे जी हाँ जी
अक तूरा खावना
खांदा की है अक अक खाना जां तूरा दा तुसीं पिंडां वेखे होणा खड़िया कंडेदार हुंदे ने फल जे बाड़ां च खड़े हुंदे ने अमली अमली लोग खा जिहड़े ने ना जिहनूं नशा ना चढ़दा होवे तूरा खा लैंदे ने ते पए रहिंदे ने ते इह शिवजी इह खांदा सी ते हुण इह ਕਹਿੰਦੇ ਅਸੀਂ ਵੀ ਤਾਂ ਸ਼ਿਵ ਜੀ ਦੇ ਜਿਹੜੇ ਹਾਂ ਸੇਵਕ ਹਾਂ ਅਸੀਂ ਅਸੀਂ ਕਿਉਂ ਨਹੀਂ ਖਾ ਸਕਦੇ ਜੇ ਸ਼ਿਵ ਜੀ ਖਾਂਦਾ ਸੀ ਜਿੰਨੇ ਅਮਲੀਆਂ ਦਾ ਵਿਚਾਰ ਆ ਉਹਨੇ ਖਾ ਲੈਂਦੇ ਨੇ ਅੱਗ ਤੇ ਧੂਰਾ ਖਾਵਣਾ
ਅੱਗ ਤੇ ਧੂਰਾ ਖਾਵਣਾ
ਇਹਦੀ ਖੁਰਾਕ ਸੀ ਵਾਸਾ ਕਿੱਥੇ ਹੈ ਰਾਤ ਨੂੰ
ਰਾਤੀ ਵਾਸਾ ਮੜੀ ਮਸਾਣਾ
ਹਾਂ ਕਹਿੰਦੇ ਵਾਸਾ ਰਾਤ ਨੂੰ ਮੜੀਆਂ ਮਸਾਣਾ 'ਚ ਵਾਸਾ ਕਰਦਾ ਸ਼ਿਵ ਜੀ ਤਾਂ ਜਿਹੜੇ ਚਿੱਲੀ ਸਿਕਟ ਵਾਲੇ ਨੇ ਚਾਲੀਏ ਉਹ ਕੱਢਦੇ ਨੇ ਨਾ ਵਸ ਕਰਨ ਲਈ ਭੂਤਾਂ ਨੂੰ ਮੜੀਆਂ ਜਾ ਕੇ ਬਹਿੰਦੇ ਨੇ ਸੋ ਇਉਂ ਮਸਾਣਾ ਵਿੱਚ ਰਹਿੰਦਾ ਜੀ ਰਾਤ ਨੂੰ
ਪਹਿਨਾ ਹਾਥੀ ਸੀਹ ਖਲ
ਪਹਿਨਦਾ ਕੀ ਹੈ ਪਹਿਨਾ ਹਾਥੀ ਸੀਹ ਖਲ
ਪਹਿਨਾ ਹਾਥੀ ਸੀਹ ਖਲ
ਖਲ ਪਾਲਾ ਕਰਕੇ ਪੜ੍ਹੋ
ਖਲ
ਖਲ ਕਹੋਗੇ ਮੂਰਖ ਅਰਥ ਹੋ ਜੂਗਾ ਖਲ ਕਹਿੰਦੇ ਖਲੜੀ ਹੁੰਦੀ ਹੈ ਪਹਿਲੋ ਪੜ੍ਹੋ ਸਾਰੇ ਪਹਿਨਾ
ਪਹਿਨਾ
ਕਈ ਪਹਿਨੇ ਕਹਿੰਦੇ ਨੇ ਕੋਈ ਪਹਿਨਾ ਕਹਿੰਦੇ ਕੋਈ ਬੋਲਦਾ ਹੀ ਨਹੀਂ ਪੜ੍ਹੋ ਸਾਰੇ
ਪਹਿਨੇ ਹਾਥੀ ਸੀਹ ਖਲ ਡੌਰੂ ਵਾਏ ਕਰ
ਹੈਰਾਨ ਹੈ
ਹੈਰਾਨ
ਦਲਾਮਾ ਨੇ ਨੇ ਆ ਤੁਹਾਡੇ ਕੋਲ ਹੈ ਹਾਂ ਦਲਾਬਾ ਬੋਲੋ ਪਹਿਨ ਪਹਿਨਦਾ ਕੀ ਆ ਹਾਥੀ ਦੀ ਖਲ ਪਹਿਨਦਾ ਹੈ ਲੱਕ ਦੇ ਉੱਤੇ ਕੀ ਆ ਸ਼ੇਰ ਦੀ ਖਲ ਬੰਨੀ ਹੋਈ ਆ ਕੋਈ ਫੋਟੋ 'ਚ ਦੇਖੋਗੇ ਨਾ ਇਹਦੀ ਸ਼ੇਰ ਦੀ ਖਲ ਜੀ ਵਧੀ ਹੁੰਦੀ ਆ ਇੱਥੇ ਇੱਦਾਂ ਦਾ ਪਹਿਰਾਵਾ ਇਹਦਾ ਅਤੇ ਸਾਜ ਕਿਹੜਾ ਪਸੰਦ ਕਰਦਾ ਡੌਰੂ ਹਾਂ ਡੌਰੂ ਤਾਂ ਜਾਣਦੇ ਹੋ ਨਾ ਢੱਟ ਦੇਖੀ ਹੋਣਾ ਢਾਡੀਆਂ ਕੋਲ ਇਹ ਤਾਂ ਉਂਗਲੀ ਮਾਰ ਕੇ ਵੱਜਦੀ ਆ ਉਹਦੇ ਨਾਲ ਤਾਂ ਹੋਰ ਤਣੀਆਂ ਵਧੀਆਂ ਹੁੰਦੀਆਂ ਨੇ ਉਹ ਐਂ ਵਜਾਉਂਦੇ ਅਤੇ ਤਣੀਆਂ ਜੋ ਉੱਤੇ ਵੱਜਦੀਆਂ ਨੇ ਡੁੰਮ ਡੁੰਮ ਦੀ ਆਵਾਜ਼ ਕਰਦਾ ਅਤੇ ਇਹਦਾ ਸਾਜ ਹੈ ਇਹ ਤਾਂ ਇਹਨੂੰ ਵਜਾਉਂਦਾ ਕਹਿੰਦੇ ਬੜਾ ਵਜਾਉਂਦਾ ਡਾਰੂ ਹੈਰਾਨ ਜਿਹਾ ਹੀ ਕਰ ਦਿੰਦਾ ਹਾਂਜੀ ਚਲੋ
ਨਾਥਾ ਨਾਥ ਸਦਾਏ ਦਾ
ਆਪਣੇ ਆਪ ਨੂੰ ਨਾਥਾਂ ਦਾ ਨਾਥ ਕਹਾਉਂਦਾ ਹਾਂ
ਹੋਏ ਅਨਾਥ ਨਾ ਹਰ ਰੰਗ ਮਾਣੇ
ਅਨਾਥ ਨਹੀਂ ਹੋਇਆ ਨਿਮਰਤਾ ਨਹੀਂ ਆਈ ਆਪਣੇ ਆਪ ਨੂੰ ਅਣਕ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਤਰੋਚਨ ਦੀ ਬਾਣੀ ਵਿੱਚ ਅਣਕ ਪਾਤਕ ਹਰਤਾ ਤਿਰ ਭਵਨ ਨਾਥਰੀ ਆਪਣੇ ਆਪ ਤਿੰਨੇ ਭਵਨਾਂ ਦਾ ਨਾਥ ਕਹਾਉਂਦਾ ਅਨੇਕਾਂ ਪਾਪਾਂ ਦੇ ਕੱਟਣ ਵਾਲਾ ਕਹਾਉਂਦਾ ਕਰਮ ਕਰ ਕਪਾਲ ਮਫੀਟ ਸਿਰੀ ਪਰ ਕਰਮ ਕਰਕੇ ਕਪਾਲੀ ਤਾਂ ਮਿੱਟੀ ਨਹੀਂ ਤਿਉਂ ਤੂੰ ਇਸ ਲਈ ਨਾਥਾ ਨਾਥ ਕਹਾਉਂਦਾ ਮੈਂ ਸਵਾਮੀਆਂ ਦਾ ਸਵਾਮੀ ਹਾਂ ਜੀ ਕਹਿੰਦਾ ਅਨਾਥ ਆਪਣੇ ਆਪ ਨੂੰ ਨਿਮਰਤਾ ਵਾਲਾ ਨਹੀਂ ਕਹਾਇਆ ਜਿਸ ਕਰਕੇ ਨਾ ਹਰ ਰੰਗ ਮਾਣਾ ਹੈ ਹਰੀ ਦੇ ਨੰਗ ਨੂੰ ਮੰਨਣ ਵਾਲਾ ਨਾ ਹੋਇਆ ਹਰੀ ਦੇ ਨੰਦ ਨੂੰ ਮੰਨਣ ਵਾਲਾ ਨਹੀਂ ਹੋਇਆ ਜਦ ਤੱਕ ਕਿਹਾ ਨਾ ਬ੍ਰਹਮ ਮਹੇਸ਼ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਹਾਂਜੀ ਚਲੋ ਜੀ
ਸਿਸ਼ਟ ਸ਼ਿੰਗਾਰੇ ਤਾਮਸੀ ਜੋਗ ਨਾ ਭੋਗ ਨਾ ਜੁਗਤ ਪਛਾਣੇ
ਸਿੱਠ ਸ਼ਿੰਗਾਰ ਹੈ ਤਾਮਸੀ ਸਿੱਠ ਨਾਮ ਸ੍ਰਿਸ਼ਟੀ ਪਰ ਡਿਊਟੀ ਕੀ ਲਈ ਹੋਈ ਹੈ ਸ਼ਿੰਗਾਰ ਹੈ ਮਾਰਨ ਦੀ ਤਾਮਸੀ ਬਿਰਤੀ ਹੋਣ ਕਰਕੇ ਤਮੋ ਗੁਣ ਹੋਣ ਕਰਕੇ ਅਤੇ ਇਹ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਬ੍ਰਹਮਾ ਨੂੰ ਬਣਾਉਣ ਦੀ ਡਿਊਟੀ ਲਾਤੀ ਤੂੰ ਆਪ ਪੈਦਾ ਕਰਨਾ ਆਪਣੇ ਹੁਕਮ ਨਾਲ ਇਹ ਪੈਦਾ ਕਰਦਾ ਮਰਜ਼ੀ ਨਾਲ ਨਹੀਂ ਕਰ ਸਕਦਾ ਵਿਸ਼ਨੂੰ ਨੂੰ ਪਾਲਣ ਦੀ ਡਿਊਟੀ ਲਾਤੀ ਹੁਕਮ ਨਾਲ ਇਹ ਪਾਲ ਸਕਦਾ ਆਪਣੇ ਕੋਲ ਨਹੀਂ ਕੋਈ ਸ਼ਕਤੀ ਅਤੇ ਦੀ ਬਾਣ ਲੈ ਇਕੱਠਾ ਪੜ੍ਹ ਜਾਂਦਾ ਦੀਵਾਨ ਕਈ ਇਕੱਠਾ ਪੜ੍ਹ ਜਾਂਦੇ ਨੇ ਜੇ ਇਕੱਠਾ ਪੜ੍ਹੋ ਦੀਵਾਨ ਨਾਲ ਤਾਂ ਸਭਾ ਦਾ ਹੈ ਇੱਕ ਲੈ ਦੀਵਾਨ ਇੱਕ ਲੈ ਕਾਨੂੰ ਸਭਾ ਲਾਉਂਦਾ ਸ਼ਿਵ ਸਭਾ ਕੀ ਲਾਉਣੀ ਸੀ ਇਹਨੇ ਇੱਕ ਲਾਏ ਦੀ ਬਾਣ ਬਾਣ ਮੈਨੇ ਆਦਤ ਇੱਕ ਸ਼ਿਵ ਜੀ ਨੂੰ ਮਾਰਨ ਦੀ ਬਾਣ ਮੈਨੇ ਹੈਬਿਟ ਆਦਤ ਹੈ ਅਤੇ ਉਹ ਇਹ ਡਿਊਟੀ ਮਿਲੀ ਹੋਈ ਹੈ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੋਵੇ ਡਾਣ ਅਸ਼ਰਜ ਦੀ ਗੱਲ ਹੈ, ਵਾਹਿਗੁਰੂ ਇਹਨਾਂ ਨੂੰ ਵੇਖਦਾ ਹੈ ਪਰ ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ, ਵੇਖਣ ਦੀ ਸ਼ਕਤੀ ਨਹੀਂ ਰੱਖਦੇ। ਸੋ ਇਸ ਲਈ ਸਿਰਠ ਸੰਘਾਰਾ ਤਾਮਸੀ, ਤਾਮਸੀ ਮਿਰਤੀ ਹੋਣ ਕਰਕੇ, ਤਮੋਗੁਣੀ ਹੋਣ ਕਰਕੇ ਮਾਰਨ ਦੀ ਹੀ ਇਹਨੂੰ ਬਾਣ ਆਦਤ ਹੈ, ਸ੍ਰਿਸ਼ਟੀ ਨੂੰ ਮਾਰਦਾ। ਪਰ ਯੋਗ ਨਾ ਜੁੜਿਆ ਨਹੀਂ ਰੱਬ ਨਾਲ, ਨਾ ਭੋਗ ਨਾ ਜਿਹੜੀ ਸੀ ਜੁਗਤੀ ਅਤੇ ਯੋਗ ਭੋਗ ਦੀ ਪਛਾਣੇ ਨਹੀਂ ਕੀਤੀ, ਪਛਾਣੇ ਪਹਿਚਾਣ ਨਹੀਂ ਸਕਿਆ ਜੀ। ਜੁਗਤੀ ਦੁਆਰਾ ਪਰਮੇਸ਼ੁਰ ਨਾਲ ਜੁੜਨ ਦੀ ਭੋਗ ਭੋਗ ਵਾਲੀ ਜੁਗਤੀ। ਚਲੋ ਜੀ,
ਗੁਰਮੁਖ ਸੁਖ ਫਲ ਸਾਧ ਸੰਘਾਰੇ।
ਹਾਂ, ਗੁਰਮੁਖ ਸੁਖ ਫਲ, ਅੱਗੇ ਪੜ੍ਹੇ ਮਾਤਾ ਜੀ,
ਸਾਧ ਸੰਘਾਰੇ,
ਸੰਘਾਰੇ ਤਾਂ ਨਹੀਂ ਹੈ,
ਸੰਘਾਣੇ,
ਸੰਘਾਣੇ ਵੀ ਨਹੀਂ, ਸੰਘਾਣੇ
ਨਾਣੇ
ਦਲਾਵਾਂ ਦਾ।
ਹਾਂਜੀ, ਦਲਾਵਾਂ
ਸੰਘਾਣੇ,
ਸੰਘਾਣੇ
ਨੇ ਕਹਿੰਦੇ ਮਾਤਾ ਜੀ ਤੁਸੀਂ, ਨਾ ਕੌਣ ਹੈ, ਸੰਘਾਣੇ,
ਸੰਘਾਣੇ
ਹੁਣ ਲੱਗੀਆਂ ਨੇ, ਹੁਣ ਲੱਗ ਗਈਆਂ। ਸੋ ਗੁਰਮੁਖ ਸੁਖ ਫਲ, ਗੁਰਮੁਖ ਦੀ ਕਿੱਡੀ ਉੱਚੀ ਪਦਵੀ ਬਈ ਸ਼ਿਵਜੀ ਵਰਗਿਆਂ ਨਾਲੋਂ ਵੀ। ਸੁੱਖ ਫਲ ਆ ਇਹਨਾਂ ਕੋਲ, ਸੁੱਖ ਫਲ ਕੀ ਆ, ਬ੍ਰਹਮ ਗਿਆਨ। ਗੁਰੂ ਨਾਨਕ ਸਾਹਿਬ ਮਾਰ ਦੀ ਬਖਸ਼ਿਸ਼ ਹੋਈ ਅਤੇ ਸਤਸੰਗਤ ਬਣਾਈ ਅਤੇ ਗੁਰਮੁਖਾਂ ਗੁਰਸਿੱਖਾਂ ਨੂੰ ਭਗਤੀ ਪ੍ਰੇਮਾ ਭਗਤੀ ਬਖਸ਼ੀ, ਜਿਸ ਕਰਕੇ ਸੁੱਖ ਫਲ ਦੀ ਪ੍ਰਾਪਤ ਹੋਈ। ਬ੍ਰਹਮ ਗਿਆਨ ਜਿਹੜਾ ਸੀ ਇਹਨਾਂ ਨੂੰ ਨਹੀਂ ਹੋ ਸਕਿਆ ਜਿਹੜੇ ਉੱਪਰ ਕਹੇ ਨੇ। ਚਲੋ ਜੀ,
ਵੱਡੀ ਆਰਜਾ ਇੰਦਰ ਦੀ, ਇੰਦਰਪੁਰੀ ਵਿੱਚ ਰਾਜ ਕਮਾਵੇ।
ਹੁਣ ਕਹਿੰਦੇ ਅੱਗੇ ਕਰ ਦਿਓ, ਉਡੀਕਦੇ ਨੇ ਨਾਲ ਦੇ ਗੁਆਂਢੀ। ਵੱਡੀ ਆਰਜਾ ਇੰਦਰ ਦੀ, ਇੰਦਰ ਨੂੰ ਕਹਿੰਦੇ ਵੱਡੀ ਉਮਰ ਵਾਲਾ ਮੰਨਿਆ, ਕਿੱਥੇ ਨੇ, ਇੰਦਰਪੁਰੀ ਵਿੱਚ ਰਾਜ ਕਮਾਵੇ, ਸਰਗ ਦਾ ਰਾਜ ਕਰਦਾ ਇੰਦਰਪੁਰੀ ਵਿੱਚ ਬੈਠਾ ਹੋਇਆ। ਹੋਰ ਠੀਕ ਹੈ, ਪੜ੍ਹੋ ਸਾਰੇ, ਠੀਕ ਕਰ ਲੋ। ਚੌਦਾਂ ਬਣੀ ਜਾਂਦੇ ਦੇਖ, ਚੌਦਾਂ ਇੰਦਰ ਵਿਨਾਸ਼ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ,
ਬ੍ਰਹਮੇ ਦਾ ਇੱਕ ਦਿਵਸ ਵਿਹਾਵੈ।
ਕਿੱਡੀ ਉਮਰ ਵਾਲਾ ਬ੍ਰਹਮਾ ਦੱਸਿਆ, ਕਹਿੰਦੇ 14 ਇੰਦਰਾਂ ਹੋ ਕੇ ਮਰ ਜਾਣ, 14 ਵਾਰੀ ਇੰਦਰ ਜਿਹੜਾ ਹੈ 14 ਵਾਰੀ ਹੋ ਕੇ ਮਰ ਜਾਵੇ, ਉਹ ਬ੍ਰਹਮਾ ਦੀ ਉਮਰ ਦਾ ਇੱਕ ਦਿਨ ਮੰਨਿਆ। ਅਤੇ ਇਹਨੂੰ ਚਿਰੰਜੀਵੀ ਮੰਨਿਆ ਇਸ ਲਈ। ਸੋ ਬ੍ਰਹਮਾ ਦਾ ਇੱਕ ਦਿਵਸ ਵਿਹਾਵੈ, ਕਹਿੰਦੇ ਇੰਦਰ ਵੱਡੀ ਉਮਰ ਵਾਲਾ ਮੰਨਿਆ ਸੀ, ਉਹ ਤੋਂ ਤਾਂ ਕੀ ਵੱਡਾ ਜਿਹੜਾ ਸੀ, ਬ੍ਰਹਮਾ ਇੰਡੀ ਉਮਰ ਵਾਲਾ ਹੋਰ ਵੱਧ ਗਿਆ। 14 ਇੰਦਰ ਹੋ ਕੇ ਮਰਨ ਇੱਕ ਦਿਨ ਬਣਦਾ, ਉੱਦਾਂ ਦੇ ਕਹਿੰਦੇ 100 ਸਾਲ ਦੀ ਉਮਰ ਹੈ ਉੱਦਾਂ ਦੀ ਗਿਣਤੀ ਮੁਤਾਬਕ। ਹਾਂਜੀ, ਚਲੋ ਜੀ, ਕਿੰਨੇ ਇੰਦਰ ਹੋ ਕੇ ਮਰ ਜਾਣਗੇ ਉਦੋਂ ਤੱਕ, ਇੰਨੀ ਉਮਰ ਭੋਗਣ ਵਾਲਾ, ਪਰ ਅਖੀਰ ਕੀ ਹੋਵੇਗਾ ਦੇਖੋ।
ਤੰਦੇ ਹੀ ਬ੍ਰਹਮਾ ਮਰੇ, ਲੋਮਸ ਦਾ ਇੱਕ ਰੋਮ ਵੀ ਛਜਾਵੇ।
ਹਾਂ, ਤੰਦੇ ਹੀ ਬ੍ਰਹਮਾ ਮਰੇ, ਮਰਿਆ ਕਿ ਮਰਿਆ, ਮਰੇ ਕਾਹਨੂੰ ਕਹੀ ਜਾਂਦੇ ਹੋ, ਇੱਕ ਵਚਨ ਹੈ, ਜੇ ਬਹੁਤੇ ਮਰੇ ਮਰਨਾ ਹੋਵੇ ਤਾਂ ਫਿਰ ਮਰੇ ਹੋਵੇਗਾ। ਦੁਲਾਵਾਂ ਜਿਹੜੀਆਂ ਗੱਲ ਦਾ ਵੀ ਲਿਖਾਇਕ ਹੁੰਦੀਆਂ ਨੇ ਗ੍ਰਾਮਰ ਮੁਤਾਬਕ, ਜਿਸ ਸ਼ਬਦ ਨੂੰ ਦੁਲਾਵਾਂ ਲੱਗੀਆਂ ਹੋਣ ਉਹ ਸਿੰਗੂਲਰ ਨਾਉਨ ਹੁੰਦਾ, ਇੱਕ ਵਚਨ ਹੁੰਦਾ, ਇਸ ਕਰਕੇ ਮਰੇ ਦੀ ਬਜਾਏ ਮਰੇ। ਸੋ ਕਹਿੰਦੇ ਧੰਦਾ ਕਿਹੜਾ ਆ ਜਿਹੜਾ ਸ੍ਰਿਸ਼ਟੀ ਸਾਜਣ ਦਾ, ਇਸੇ ਹੰਕਾਰ ਵਿੱਚ ਜਿਹੜਾ ਹੈ ਮਰਦਾ ਹੈ, ਜਦੋਂ ਇਹਨੇ ਮਰਨਾ ਉਦੋਂ ਕਹਿੰਦੇ ਮਹਾਂਪਰਲ ਹੋ ਜਾਣੀ ਹੈ, ਜਿੱਦਣ ਬ੍ਰਹਮਾ ਦਾ ਅੰਤ ਹੋਣਾ ਸੰਸਾਰ ਦਾ ਅੰਤ ਵੀ ਉਦੋਂ ਹੀ ਹੋਣਾ। ਸੋ ਉਹ ਧੰਦੇ ਵਿੱਚ ਮਰਦਾ, ਪਰ ਲੋਮਸ ਇੱਕ ਰਿਸ਼ੀ ਮੰਨਿਆ, ਲੋਮਸ ਦਾ ਇੱਕ ਰੋਮ ਸਜਾਵੈ, ਸਜਾਵੈ ਕਿ ਸਜਾਵੈ, ਸਜਾਵੈ ਸਜਾਵੈ ਕੱਟਣਾ। ਅਤੇ ਲੋਮਸ ਰਿਸ਼ੀ ਇਹ ਤਿੰਨ ਜਿਹੜੇ ਨੇ ਚਰੰਗਜੀਵੀ ਮੰਨੇ, ਲੋਮਸ ਵੀ ਜਿਹੜਾ ਅਮਰ ਮੰਨਿਆ, ਕਹਿੰਦੇ ਮਹਾਂਪਰਲੋ ਵੇਲੇ ਵੀ ਕਹਿੰਦੇ ਰਹੇਗਾ ਅਤੇ ਬ੍ਰਹਮਾ ਵਰਗੇ ਖਤਮ ਹੋ ਜਾਣਗੇ, ਪਰ ਇਹਦੇ ਰਹਿ ਜਾਣਾ ਹੁੰਦਾ। ਇੱਕ ਕਾਕ ਪਸੁੰਡ ਮੰਨਿਆ ਉਹਨੂੰ ਵੀ ਜਿਹੜਾ ਸੀ ਚਰੰਗਜੀਵੀ ਮੰਨਿਆ। ਸੋ ਜਿਹੜਾ ਲੋਮਸ ਰਿਸ਼ੀ ਹੈ ਇਹ ਉਹੀ ਲੋਮਸ ਹੈ, ਤੁਸੀਂ ਸਾਖੀ ਸੁਣੀ ਹੋਣੀ ਆ, ਜਿਹੜਾ ਰਾਜਾ ਪ੍ਰੀਸ਼ਿਤ ਹੋਇਆ ਸ਼ਿਕਾਰ ਖੇਡਦਾ ਖੇਡਦਾ ਜਿਹੜਾ ਦੁਆਪਰ ਦਾ ਅੰਤਲਾ ਰਾਜਾ ਹੋਇਆ ਰਾਜਾ ਪ੍ਰੀਸ਼ਤ, ਉਦੋਂ ਬਾਅਦ ਕਲਯੁੱਗ ਸ਼ੁਰੂ ਹੋ ਗਿਆ। ਹਾਂਜੀ, ਉਹ ਸ਼ਿਕਾਰ ਕਰਦਾ ਆਇਆ, ਸ਼ਿਕਾਰ ਤੇ ਅੱਗੇ ਨਿਕਲ ਗਿਆ, ਮਿਲਿਆ ਨਾ ਇਹ ਲੋਮ ਸ਼੍ਰੀ ਸੀ ਜਿਹੜਾ ਸੀ ਤਪ ਕਰ ਰਿਹਾ ਸੀ ਜੰਗਲ 'ਚ ਬੈਠਾ। ਇਹਨੇ ਕੀ ਵੇਖਿਆ, ਪੁੱਛਿਆ ਕਹਿਣ ਲੱਗਾ ਸ਼ਿਕਾਰ ਕਿੱਧਰ ਨੂੰ ਗਿਆ, ਇਹ ਸਮਾਧੀ 'ਚ ਹੈ, ਨਹੀਂ ਬੋਲੇ। ਹੋਰ ਵਾਰੀ ਪੁੱਛੀ ਜਾਂਦਾ, ਸਤਾਈ ਜਾਂਦਾ ਸਤਾਈ ਜਾਂਦਾ, ਨਹੀਂ ਬੋਲੇ, ਲੋਮ ਸੀ ਨਹੀਂ ਬੋਲੇ। ਆਖਿਰ ਕੀ ਕੀਤਾ, ਖਿੱਚ ਕੇ ਰਾਜੇ ਨੇ ਕਿਤੇ ਲਾਗੇ ਕਿ ਮਰਿਆ ਹੋਇਆ ਸੱਪ ਪਿਆ ਸੀ, ਤੀਰ ਦੇ ਗੋਸੇ ਨਾਲ ਚੱਕ ਕੇ ਲੋਮ ਸ਼੍ਰੀ ਸੀ ਦੇ ਗਲ ਵਿੱਚ ਪਾ ਦਿੱਤਾ, ਮਰਿਆ ਸੱਪ। ਅਤੇ ਇਹਨਾਂ ਨੂੰ ਇਹਦਾ ਕਚੇਲਾ ਸੀ ਲੋਮ ਸਿੰਘ ਦਾ, ਸ਼੍ਰਿੰਗੀਰੀ ਸੀ ਉਹ ਜਿਹੜਾ ਸੀ, ਬਚਨ ਸਿੱਧੀ ਕਰਕੇ ਆਇਆ, ਵੇਖਿਆ ਮੇਰੇ ਗੁਰਦੇਵ ਦੇ ਗਲ ਵਿੱਚ ਮਰਿਆ ਸੱਪ ਕਿਸੇ ਨੇ ਪਾਇਆ, ਸੱਪ ਮੋਹ ਵੀ ਮੁਰਦਾ ਬਦਬੂਦਾਰ। ਅਤੇ ਲਾਗੇ ਪੁੱਛਿਆ ਪਸ਼ੂ ਚਾਰਨ ਵਾਲਿਆਂ ਨੂੰ, ਕਿਉਂ ਪਾਇਆ ਬਈ ਤੁਸਾਂ? ਨਹੀਂ ਜੀ, ਰਾਜਾ ਆਇਆ ਸੀ ਪ੍ਰੀਸ਼ਦ, ਉਹ ਪਾ ਗਿਆ ਉਸਨੇ। ਉਸ ਵੇਲੇ ਸ਼੍ਰਿੰਗੀ ਨੇ ਸ਼ਰਾਫ ਦੇਣ ਦਾ 2 ਮਿੰਟ ਦਾ ਕੰਮ ਇਹਨਾਂ ਦਾ ਹੁੰਦਾ ਸੀ, ਅਤੇ ਜਦੇ ਸ਼ਰਾਫ ਦੇ ਦਿੱਤਾ, ਜਿਸ ਸੱਪ ਨੂੰ ਗਲ ਵਿੱਚ ਪਾਇਆ ਇਸੇ ਸੱਪ ਨਾਲ ਤੇਰੀ 7 ਦਿਨ ਦੇ ਵਿੱਚ ਮੌਤ ਹੋਵੇਗੀ। ਅਤੇ ਇਹਨਾਂ ਨੂੰ ਸਮਾਧੀ ਖੁੱਲ੍ਹੀ ਲੋਮ ਸ਼੍ਰੀ ਸੀ ਦੀ, ਆਖਣ ਲੱਗਾ ਕੋਈ ਸ਼ਰਾਫ ਤਾਂ ਨਹੀਂ ਦੇ ਦਿੱਤਾ, ਆਖਣ ਲੱਗਾ ਦੇ ਦਿੱਤਾ ਕਿ ਮੈਂ ਉਹਨੂੰ ਕਹਿ ਦਿੱਤਾ ਕਿ 7 ਦਿਨ ਵਿੱਚ ਸੱਪ ਲੜ ਕੇ ਤਕਸ਼ ਨਾਗ ਨਾਲ ਮਰੇ। ਕਹਿਣ ਲੱਗੇ ਬਈ ਮਾੜਾ ਕੀਤਾ ਤੂੰ, ਲੋਮਸ ਕਹਿਣ ਲੱਗਾ ਰਾਜਾ ਤਾਂ ਧਰਮੀ ਸੀ, ਚਲੋ ਆ ਮਾੜਾ ਕੰਮ ਇਹਨੇ ਕਰਤਾ, ਉਹਨੇ ਐਡੀ ਸਜ਼ਾ ਨਹੀਂ ਸੀ ਦੇਣੀ ਚਾਹੀਦੀ, ਤੂੰ ਗਲਤ ਕੀਤਾ, ਜਾ ਕੇ ਦੱਸ ਉਹਨੂੰ ਵੀ ਕੋਈ ਪ੍ਰਬੰਧ ਕਰ ਲਵੇ, ਉਹਨੂੰ ਪਤਾ ਨਹੀਂ ਸਕਲਦਾ ਅਤੇ ਸੱਪ ਤੋਂ ਕੋਈ ਇੰਤਜ਼ਾਮ ਕਰੇ। ਦੱਸਿਆ ਆ ਕੇ ਪ੍ਰੀਸ਼ਦ ਨੂੰ, ਕਹਿੰਦੇ ਵੀ ਇੱਦਾਂ ਕਰਕੇ ਤੈਨੂੰ ਸ਼ਰਾਪ ਦੇ ਦਿੱਤਾ ਗਿਆ, ਸੱਪ ਤੱਕ ਸਲਾਗ ਨਾਲ ਕਿਤੇ ਮਰ ਲੈ, ਪ੍ਰਬੰਧ ਕਰ ਲਿਆ ਕੋਈ। ਕਹਿਣ ਲੱਗਾ ਮੈਂ ਬਾਦਸ਼ਾਹ ਨਾ ਸੱਪ ਮੈਨੂੰ ਕਿਵੇਂ ਮਾਰ ਦੂੰ, ਮੈਂ ਆਉਣੇ ਨਹੀਂ ਦੇਣਾ ਸੱਪ ਨੂੰ, ਗੰਗਾ ਦੇ ਕਰ ਡੂੰਘੇ ਪਾਣੀ ਵਿੱਚ ਸ਼ੀਸ਼ ਮਹਿਲ ਬਣਾ ਲਏ, ਬਣਾ ਕੇ ਜਿਹੜਾ ਸੀ ਅੰਦਰ ਭਾਗਵਤ ਦਾ ਜਿਹੜਾ ਸੀ ਪਾਠ ਰਖਾ ਦਿੱਤਾ, ਸਪਤਾਹ ਪਾਠ ਸੀ, ਉਹ 7 ਦਿਨ ਦੇ ਵਿੱਚ ਭੋਗ ਪੈਣਾ ਸੀ, ਸਪਤਾਹ ਪਾਠ ਰਖਾ ਦਿੱਤਾ। ਆਲੇ ਦੁਆਲੇ ਜਿਹੜੇ ਸੀ ਕੁੰਡ ਬਣਾ ਦਿੱਤੇ ਮਹਿਲਾਂ ਦੇ, ਜਿਹਦੇ ਦੁੱਧ ਪਾ ਦਿੱਤਾ ਵੀ ਸੱਪ ਆਉਣਗੇ ਜੇ ਆਇਆ ਤਾਂ ਦੁੱਧ ਪੀਊਗਾ। ਆ ਫੌਜਾਂ ਖੜੀਆਂ ਕਰਦੀਆਂ, ਸੂਰਮੇ ਖੜ੍ਹੇ ਕਰ ਦਿੱਤੇ, ਮਾਰ ਦਿਓ ਬਈ ਉਹਨੂੰ। ਨਾਲ ਨਾਲ ਧਨੰਤਰ ਵੈਦ ਦੀ ਵੀ ਸਹਾਇਤਾ ਲਈ, ਉਦੋਂ ਧਨੰਤਰ ਵੈਦ ਹੋਇਆ। ਧਨੰਤਰ ਵੈਦ ਦੀ ਦ੍ਰਿਸ਼ਟੀ ਵਿੱਚ ਕਹਿੰਦੇ ਇਹ ਸ਼ਕਤੀ ਸੀ, ਜਿੱਥੇ ਨਿਗਾਹ ਪਾ ਦਿੰਦਾ ਸੀ ਨਹੀਂ ਸੀ ਮਰਦਾ, ਮਰ ਦਿੰਦਾ। ਹੁਣ ਉਹਦੇ ਮੁਤਾਬਕ ਕਾਲ ਤਾਂ ਬਈ ਆਉਣਾ ਬਚਨ ਹੋ ਗਿਆ ਰਿਸ਼ੀ ਦਾ, ਤਕਸ਼ ਨਾਗ ਵੀ ਮਾਰਨ ਵਾਸਤੇ ਚੱਲ ਪਿਆ ਅਤੇ ਧਨੰਤਰ ਵੈਦ ਰੋਕਣ ਬਚਾਉਣ ਵਾਸਤੇ ਚੱਲ ਪਿਆ। ਕਿਤੇ ਦੋਹਾਂ ਦਾ ਮੇਲ ਹੋ ਗਿਆ ਰਸਤੇ 'ਚ। ਪੁੱਛਿਆ ਬਈ ਕਿੱਥੇ ਚੱਲੇ? ਕਹਿੰਦਾ ਬਈ ਮਾਰਨ ਵਾਸਤੇ ਚੱਲਿਆ ਪ੍ਰਿਸ਼ਤ ਰਾਜੇ ਨੂੰ। ਤੂੰ ਬਈ ਕਿੱਥੇ ਚੱਲੇ? ਮੈਂ ਮਾਰਨ ਨਹੀਂ ਦੇਣਾ, ਮੈਂ ਰੋਕਣ ਵਾਸਤੇ ਚੱਲਿਆ, ਕਿ ਤੇਰੇ ਕੋਲ ਕੀ ਸ਼ਕਤੀ ਆ ਵੀ ਉਹਨੂੰ ਮਾਰਨ ਨਹੀਂ ਤੂੰ ਦੇਣਾ? ਕਹਿਣ ਲੱਗਾ ਮੇਰੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਜਿੱਥੇ ਪਾ ਦੇਣਾ ਮਰ ਨਹੀਂ ਦੇਊਂਗਾ। ਕਹਿੰਦਾ ਫਿਰ ਪ੍ਰਤਿਆ ਕੇ ਵੇਖ ਲੈਂਦੇ ਹਾਂ। ਇਹਨੇ ਕਹਿੰਦੇ ਜਿਹੜਾ ਸੀ ਫੁੰਕਾਰਾ ਐਸਾ ਮਾਰਿਆ ਅੱਗ ਵਾਲਾ ਤਖਸ ਨੇ, ਲਾਗੇ ਇੱਕ ਦਰਖਤ ਸੀ ਉਹਨੂੰ ਛਾੜ ਦਿੱਤਾ। ਧਨੰਤਰ ਨੇ ਦ੍ਰਿਸ਼ਟੀ ਪਾਈ, ਹਰਾ ਭਰਾ ਹੋ ਗਿਆ। ਉਹਨੇ ਸੋਚਿਆ ਵੀ ਇਹਨੇ ਤਾਂ ਨਹੀਂ ਮਰਨ ਦੇਣਾ, ਹੁਣ ਤਾਂ ਮਾਰਨਾ ਹੈ, ਪਹਿਲਾਂ ਇਹਨੂੰ ਮਾਰੀਏ, ਪਹਿਲਾਂ ਧਨੰਤਰ ਦਾ ਭੋਗ ਪਾਈਏ। ਕਹਿੰਦਾ ਚੰਗਾ ਵੀ ਤੂੰ ਮਾਰਨ, ਮੈਂ ਮਾਰਨ ਨਹੀਂ ਚੱਲਿਆ, ਮੈਂ ਤੂੰ ਬਚਾਉਣ ਲਈ ਚੱਲਿਆ, ਤੇਰਾ ਰਾਹ ਵੱਖਰਾ ਮੇਰਾ ਵੱਖਰਾ, ਤੇਰੇ ਨਾਲ ਕੀ ਮੇਲ ਹੈ, ਰਾਹ ਡਰਾ ਕਰ ਲਿਆ। ਅਤੇ ਅੱਗੇ ਜਾ ਕੇ ਇੱਕ ਖੁੰਡੀ ਜੀ ਬਣ ਕੇ ਜਿਹੜਾ ਸੀ ਪੈ ਗਿਆ, ਜਿਹੜਾ ਤਕਸ਼ਨਾਕ ਸੀ ਖੁੰਡੀ ਦੀ ਸ਼ਕਲ ਬਣ ਕੇ, ਉੱਥੋਂ ਦੀ ਲੰਘਣ ਜਦੋਂ ਵਿਚਰਿਆ ਤਾਂ ਦੇਖਿਆ ਵੀ ਖੁੰਡੀ ਬੜੀ ਸੋਹਣੀ ਪਈ ਆ, ਚਲੋ ਚੱਕ ਹੀ ਲੈਂਦੇ ਹਾਂ, ਧਨੰਤਰ ਨੇ ਚੱਕ ਲਈ। ਅਤੇ ਆਮ ਸੁਭਾਅ ਜਾਂਦਾ ਕੋਈ ਚੀਜ਼ ਹੋਵੇ, ਆਪਾਂ ਕੋਈ ਡੱਕਾ ਹੋਵੇ ਹੱਥ 'ਚ, ਗਰਦਨ ਖੁਰਚਣ ਲੱਗ ਜਾਂਦੇ ਹਾਂ, ਖੁੰਡੀ ਲੈ ਕੇ ਜੋ ਜਿਹੜਾ ਸੀ ਗਰਦਨ 'ਚ ਖੁਰਚਣ ਲੱਗਿਆ, ਉੱਥੇ ਡੰਗ ਮਾਰ ਦਿੱਤਾ। ਹੁਣ ਗਰਦਨ ਦੇ ਪਿੱਛੇ ਨਿਗਾਹ ਕਿਵੇਂ ਜਾਵੇ ਇਹਦੀ? ਨਿਗਾਹ ਪਿੱਛੇ ਨਹੀਂ ਨਾ ਪੈ ਸਕਦੀ। ਇਉਂ ਦੱਸਦੇ ਵੀ ਇਹਦੀ ਧਨੰਤਰ ਦੀ ਮੌਤ ਹੋਈ। ਅੱਗੇ ਗਿਆ ਮਾਰਨਾ ਤਾਂ ਬ੍ਰਿਸ਼ ਰਾਜੇ ਨੂੰ, ਅੱਗੇ ਕਹਿੰਦਾ ਵੇਖਿਆ ਤਾਂ ਫੌਜਾਂ ਬੜੀਆਂ ਖੜੀਆਂ ਹੋਈਆਂ ਨੇ, ਬੜਾ ਸਾਜੋ ਸਮਾਨ ਤਿਆਰ ਹੈ, ਇਹਨਾਂ ਨੇ ਮੈਨੂੰ ਅੰਦਰ ਕਿੱਥੇ ਲੰਘਣ ਦੇਣਾ ਹੈ? ਰਾਜਾ ਸੀ ਸਮੈਲ 'ਚ ਬੈਠਾ, ਦਰਵਾਜ਼ੇ ਬੰਦ ਨੇ, ਹਵਾ ਵੀ ਨਹੀਂ ਅੰਦਰ ਜਾ ਸਕਦੀ, ਕਿਵੇਂ ਜਾਇਆ ਜਾਵੇ? ਫਿਰ ਉਸ ਵੇਲੇ ਕਹਿੰਦੇ ਨੇ ਵੀ ਜਿਹੜੇ 7ਵਾਂ ਦਿਨ ਸੀ ਨਾ, ਅਤੇ ਭੋਗ ਪੈਣਾ ਸੀ ਭਗਤ ਪ੍ਰਾਣ ਦਾ, ਅਤੇ ਉਹ ਫੁੱਲਾਂ ਦਾ ਸਿਹੜਾ ਚੜਾਉਣਾ ਸੀ ਭਗਵਤ 'ਤੇ, ਫੁੱਲ ਭੇਜ ਦੇਣਾ ਪੰਦਰ ਸਤਿਕਾਰ ਵਾਸਤੇ, ਵੀ ਨਾਲੇ ਪ੍ਰਸਾਦ ਦਿਆਂਗੇ ਰਾਜੇ ਨੂੰ ਫੁੱਲਾਂ ਦਾ। ਤਾਂ ਫੁੱਲ ਦੇ ਵਿੱਚ ਜਿਹੜਾ ਸੀ ਕੀੜੀ ਬਣ ਕੇ ਕਹਿੰਦੇ ਬੈਠ ਗਿਆ, ਫੁੱਲ ਅੰਦਰ ਗਏ ਨੇ, ਸਿਹੜਾ ਗਿਆ ਅੰਦਰ, ਭੋਗ ਪਿਆ ਅਤੇ ਭੋਗ ਪਾਉਣ ਵਾਲੇ ਪਾਠੀ ਨੇ ਜਿਹੜਾ ਸੀ ਰਾਜੇ ਨੂੰ ਇੱਕ ਫੁੱਲ ਦਿੱਤਾ, ਲਓ ਜੀ ਆਹ ਤੁਹਾਨੂੰ ਜਿਹੜਾ ਹੈ ਭੋਗ ਵਜੋਂ ਪ੍ਰਸ਼ਾਦ ਲੈ ਲਓ ਜੀ। ਅਤੇ ਹੁਣ ਜਦੋਂ ਫੁੱਲ ਆ ਤਾਂ ਸੁੰਘਣ ਦਾ ਸੁਭਾਅ ਹੁੰਦਾ ਹੀ ਹੈ, ਸੁੰਘਦੀ ਲੈਣੀ ਆ। ਰਾਜੇ ਪ੍ਰੀਤ ਸਿੰਘ ਨੇ ਨੱਕ ਨਾਲ ਲਾਇਆ, ਸੁੰਘਿਆ ਅਤੇ ਨੱਕ 'ਚ ਪ੍ਰਵੇਸ਼ ਹੋ ਕੇ ਡੰਗ ਮਾਰ ਦਿੱਤਾ, ਮੌਤ ਹੋ ਗਈ ਆ। ਇਸ ਨੂੰ ਇਸ ਪ੍ਰਸੰਗ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸੰਸਕ੍ਰਿਤ 'ਚ ਆਪਾਂ ਪੜ੍ਹ ਕੇ ਆਇਆ, ਤੁਹਾਨੂੰ ਨਾ ਯਾਦ ਹੋਵੇ, ਪੜ੍ਹਿਆ ਉੱਥੇ। ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ, ਬੜਾ ਬਲ ਵਾਲਾ ਜੀ ਰਾਜਾ, ਚੌਂ ਪਾਸੇ ਰਾਜੇ ਖੜ੍ਹੇ ਬਸ ਫੌਜਾਂ ਖੜ੍ਹੀਆਂ ਕਰ, ਸੂਰੇ ਸੂਰਮੇ ਖੜ੍ਹੇ ਕਰ ਦਿੱਤੇ। ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ, ਪਰ ਬਸਾਂ ਅੱਗੇ ਸੀ ਹੁਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਹਸ ਕਰਖਤਾ ਹੈ। ਬਿਖਮ ਥਾਨ ਔਖਾ ਥਾਂ ਸੀ ਅਤੇ ਗੰਗਾ ਦਾ ਬਹਿਣ, ਬਿਖਮ ਥਾਨ ਬਸੰਤ ਉੱਚਾ ਉੱਚੇ ਮਹਿਲਾਂ 'ਚ ਬੈਠਾ, ਨਹਿ ਸਮਲੰਤ ਮਰਨ ਕਦੰਚਾ ਹੈ, ਯਾਦ ਨਹੀਂ ਮੈਂ ਕਦੇ ਮਰਾਂਗਾ, ਪਰ ਜਦੋਂ ਆਗਿਆ ਹੋਈ ਵੀ ਵਾਹਿਗੁਰੂ ਦੀ, ਹੋਵੰਤ ਆ ਗਿਆ ਕਿਹਦੀ ਭਗਵਾਨ ਪੁਰਖ ਹੈ, ਵਾਹਿਗੁਰੂ ਦੀ ਆਗਿਆ ਹੋਈ, ਨਾਨਕ ਕੀਤੀ ਸਾਸ ਕਰਖਤੇ, ਕੀਤੀ ਨਾਮ ਕੀੜੀ ਦਾ, ਕਰਖਤੇ ਨਾਮ ਖਿੱਚ ਲਏ, ਸਾਹ ਖਿੱਚ ਲਏ, ਮਾਰ ਦਿੱਤਾ, ਨਹੀਂ ਬਚਿਆ ਸੀ। ਇਉਂ ਉਹ ਪ੍ਰਸੰਗ ਦਾ ਇਹ ਉਹ ਲੋਮ ਸ੍ਰੀ ਸੀ ਸੀ ਹੈ ਜਿਹਦੇ ਗਲ ਵਿੱਚ ਇਹ ਮਰਿਆ ਸੱਪ ਪਾਇਆ। ਫਿਰ ਕਹਿੰਦੇ ਨੇ ਵੀ ਇਉਂ ਫਿਰ ਇਹ ਅਮਰ ਮੰਨਿਆ ਇਹਨੂੰ, ਮਰਿਆ ਨਹੀਂ। ਕਹਿੰਦੇ ਜਦੋਂ ਬਰਮਾ ਤਿੰਨ ਮਰ ਜਾਣਾ ਨਾ, ਅਤੇ ਹੁਣ ਉਹਦਾ ਹਿੰਦੂਆਂ ਦਾ ਰਿਵਾਜ਼ ਹੈ ਵੀ ਜਦੋਂ ਕੋਈ ਉਹਨਾਂ ਦਾ ਵੱਡਾ ਮਰ ਜਾਏ ਤਾਂ ਪੁੱਤਰਾਂ ਨੂੰ ਸਿਰ ਮੂੰਹ ਮਨਾ ਕੇ ਜਿਹੜਾ ਤੀਰਥਾਂ 'ਤੇ ਜਾ ਕੇ ਜਿਹੜਾ ਉਹਦੀ ਕਿਰਿਆਕਰਮ ਕਰਾਉਣਾ ਪੈਂਦਾ। ਹੁਣ ਇਹ ਕਹਿ ਰਹੇ ਨੇ ਭਾਈ ਸਾਹਿਬ ਇੱਥੇ, ਤੰਦੇ ਹੀ ਬਰਮਾ ਮਰਿਆ, ਬਰਮਾ ਨੇ ਤਾਂ ਮਰਨੀ ਸ੍ਰਿਸ਼ਟੀ ਦਾ ਜਿਹੜਾ ਜਿਹੜਾ ਤੰਦੇ ਕਰਨ ਵਾਲਾ ਹੈ, ਬਣਾਉਣ ਵਾਲਾ ਹੈ। ਪਰ ਹੁਣ ਇਹ ਲੋਮ ਸ੍ਰੀ ਸੀ ਕਹਿੰਦਾ ਵੀ ਇਹ ਤਾਂ ਮਰੀ ਜਾਣਾ, ਮੈਂ ਵਾਰ ਵਾਰ ਮੁੰਡਣ ਕਿੱਥੇ ਕਰਾਵਾਂ, ਇੱਕ ਇੱਕ ਰੋਮ ਕੱਢ ਲੈਣਾ ਠੀਕ ਹੈ ਦਾੜੀ ਦਾ। ਉਹ ਕਹਿ ਰਹੇ ਨੇ ਲੋਮ ਸਿੱਧਾ ਇੱਕ ਰੋਮ ਸਿਧਾਵੈ, ਇਉਂ ਇੱਕ ਦਾੜੀ ਦਾ ਕਹਿੰਦੇ ਰੋਮ ਚਲੋ ਕੱਟ ਕੇ ਤਾਂ ਇਹਨੇ ਤਾਂ ਮਰੀ ਜਾਣਾ, ਮੈਂ ਵਾਰ ਵਾਰ ਮੁੰਡਣ ਕਿੱਥੇ ਕਰਾਊਂ, ਆਪ ਤਾਂ ਮਰਨਾ ਨਾ ਹੋਇਆ। ਇਉਂ ਕਹਿੰਦੇ ਨੇ ਜੀ ਅੱਗੇ ਹੁਣ ਸੋਚਦੇ ਨੇ ਵੀ ਆਪਾਂ ਹੀ ਨਾ ਲੋਮਸ ਬਣ ਜਾਈਏ, ਨਾ ਜੰਮੀਏ ਨਾ ਮਰੀਏ। ਨਹੀਂ ਭਾਈ ਗੁਰਬਾਣੀ ਨੇ ਸਾਨੂੰ ਜਿੱਦਾਂ ਦਾ ਜੰਮਣ ਮਨ ਤੋਂ ਰਹਿਤ ਕੀਤਾ ਨਾ, ਸਿਮਰਨ ਦੁਆਰਾ ਸਾਨੂੰ ਦਿੱਤਾ ਮਹਾਰਾਜ ਨੇ, ਨਾ ਜੰਮੇ ਨਾ ਮਰੇ। ਹਾਂਜੀ ਤੰਦੇ ਅੱਗੇ ਜੀ ਕੀ ਹੋਇਆ, ਵੱਡੀ ਉਮਰ ਵਾਲਾ ਕੌਣ
ਹੋਏ ਸਾਂਤ ਨਾ ਆਵੇ।
ਸ਼ੇਸ਼ ਮਹੇਸ਼ ਵਖਾਣੀ ਹਨ, ਸ਼ੇਸ਼ ਨਾਗ ਵੀ ਚਿਰੰਗਜੀਵੀ ਮੰਨਿਆ, ਮਹੇਸ਼ ਸ਼ਿਵਜੀ ਆਪਣੇ ਆਪ ਨੂੰ ਚਿਰੰਗਜੀਵੀ ਕਹਾਉਂਦਾ, ਵਖਾਣੀਆਂ ਕਥਨ ਕਰੀਂਦੇ ਨੇ ਚਿਰੰਗਜੀਵੀ, ਪਰ ਕੀ ਹੈ ਚਿਰੰਗਜੀਵ ਹੋਏ ਸ਼ਾਂਤ ਨਾ ਆਵੇ,
ਚਿਰੰਗਜੀਵ ਹੋਏ ਸ਼ਾਂਤ ਨਾ ਆਵੇ।
ਬਹੁਤਾ ਚਿਰ ਜੀ ਨਾਲ ਸ਼ਾਂਤੀ ਤਾਂ ਨਹੀਂ ਨਾ ਆਈ, ਕੀ ਹੋਇਆ ਜੇ ਬਹੁਤਾ ਜੀ ਲਿਆ, ਸ਼ਾਂਤੀ ਨਹੀਂ ਆਈ। ਹਾਂਜੀ ਹੋਰ ਜੀ,
ਯੋਗ ਭੋਗ ਜਪ ਤਪ ਘਣੇ, ਲੋਕ ਵੇਦ ਸਿਮਰਨ ਨਾ ਸੁਨਾਹੇ,
ਸੁਹਾਵੇ
ਸੁਹਾਵੇ
ਦੁਲਾਮਾ ਲਾ ਦਿਓ, ਸੁਹਾਵ ਹੈ
ਸੁਹਾਵ ਹੈ।
ਹਾਂ ਲੱਗ ਗਈਆਂ, ਯੋਗ ਭੋਗ ਜਪ ਤਪ ਘਣੇ,
ਯੋਗ ਭੋਗ ਜਪ ਤਪ ਘਣੇ,
ਯੋਗ ਕਰ ਲਏ ਭੋਗੀ ਹੋ ਗਏ, ਜਪ ਤਪ ਹੋਰ ਕਰ ਲਏ ਘਣੇ ਬਹੁਤੇ, ਲੋਕ ਵੇਦ ਸਿਮਰਨ ਨਾ ਸੁਹਾਵੈ,
ਲੋਕ ਵੇਦ ਸਿਮਰਨ ਨਾ ਸੁਹਾਵੈ।
ਹਾਂ ਵੇਦਾਂ ਦਾ ਸਿਮਰਨ ਕਰ ਲਿਆ ਜੀ, ਘਣੇ ਲੋਕਾਂ ਨੂੰ ਦਿਖਾ ਦਿੱਤਾ ਦਿਖਾਵਾ ਕਰਕੇ, ਪਰ ਇੱਦਾਂ ਦਾ ਕਾਂਡ ਜਿਹੜਾ ਹੈ ਕਰਮ ਕਾਂਡ ਨਾ ਸੁਹਾਵੈ, ਵਾਹਿਗੁਰੂ ਨੂੰ ਨਹੀਂ ਸੁਭਾ ਵਾਲਾ ਲੱਗਦਾ ਭਾਈ, ਚੰਗਾ ਨਹੀਂ ਲੱਗਦਾ ਇਹ। ਹਾਂਜੀ
ਆਪ ਗਣਾਏ ਨਾ ਸਹਿਜ ਸਮਾਏ,
ਹਾਂ ਆਏ ਭਾਈ ਗੁਰਸਿੱਖੇ
ਗਣਾਏ,
ਆਪ ਗਣਾਇਕ ਗਣਾਏ ਵੀ ਹੈਗਾ ਪਾਠ,
ਹਾਂਜੀ ਮੇਰੇ ਗਣਾਏ,
ਚਲੋ ਦੋਵੇਂ ਮੰਨ ਲਓ, ਆਪ ਗਣਾਏ ਨਾ ਸਹਿਜ ਸਮਾਵੈ,
ਆਪ ਗਣਾਏ ਨਾ ਸਹਿਜ ਸਮਾਵੈ।
ਜਿੰਨੇ ਉੱਪਰ ਕਹੇ ਨੇ ਸਾਰੇ ਆਪਣੇ ਆਪ ਨੂੰ ਗਣਾਉਂਦੇ ਰਹੇ ਨੇ, ਆਪੇ ਭਾਵ 'ਚ ਰਹੇ ਨੇ, ਹਾਂ ਪਰ ਸਹਿਜ ਪਦ ਵਿੱਚ ਨਹੀਂ ਸਮਾ ਸਕੇ ਭਾਈ। ਗੁਰਸਿੱਖੀ ਜਿਹੜੀ ਆ ਮਾਨੇ ਬਖਸ਼ਿਸ਼ ਕੀਤੀ ਸਾਨੂੰ ਗੁਰਸਿੱਖਾਂ ਨੂੰ, ਜਿਹੜਾ ਅਸੀਂ ਸਹਿਜ ਪਦ ਦੀ ਦਾਤ ਬਖਸ਼ਿਸ਼ ਕੀਤੀ ਆ, ਗਿਆਨ ਦੀ ਦਾਤ ਪ੍ਰਾਪਤ ਹੋਈ ਹੈ। ਹਾਂਜੀ ਇਹਨਾਂ ਨੂੰ ਐਨੇ ਡੀ ਉਮਰਾਂ ਵਾਲੇ ਹੋ ਗਏ, ਇੰਨੀਆਂ ਹੋਰ ਵੀ ਸ਼ਕਤੀਆਂ ਦੇ ਦਿੱਤੀਆਂ, ਪਰ ਸਹਿਜ ਨਹੀਂ ਆਇਆ, ਬ੍ਰਹਮ ਗਿਆਨ ਨਹੀਂ ਜੇ ਆਇਆ।
ਨਾਰਦ ਮੁਨੀ ਅਖਾਈ ਦਾ,
ਹੁਣ ਨਾਰਦ ਦੀ ਗੱਲ ਲੈ ਲਓ,
ਅਗੰਮ ਅਗਮ ਜਾਣ ਨਾ ਧੀਰਜ ਆਣੇ।
ਆਗਮ ਹੋਣਾ ਹੈ ਜੀ, ਅਗਮ ਹੈ, ਆਗਮ ਹੈ,
ਆਗਮ ਹੈਗਾ।
ਕੀ ਹੈਗਾ
ਆਗਮ?
ਸਪੈਲਿੰਗ ਕੀ ਨੇ? ਐਡ ਨੂੰ ਕਰਨਾ ਹੈ,
ਐਡ ਨੂੰ ਕਰਨਾ ਜੀ।
ਗੱਗੇ 'ਤੇ ਟਿੱਪੀ
ਨਹੀਂ ਜੀ।
ਹਾਂ ਫਿਰ ਅਗਮ ਨਹੀਂ ਨਾ ਬਣਿਆ, ਆੜੇ ਕਹਿੰਦਾ ਆਗ ਹੋ ਗਿਆ, ਗੱਗਾ ਮਮਾ ਗਮ, ਆਗਮ
ਆਗਮ
ਆਗਮ ਹੋਇਆ, ਅਗਮ ਨਹੀਂ ਹੈ। ਅਗਮ ਦਾ ਆੜਾ ਮੁਕਤਾ ਹੁੰਦਾ,
ਆਗਮ ਜਾਣ ਧੀਰਜ ਆਣੇ।
ਹਾਂ ਠੀਕ, ਪੜ੍ਹੋ ਸਾਰੇ। ਨਾਰਦ ਮੁਨੀ ਅਖਾਏ ਦਾ,
ਨਾਰਦ ਮੁਨੀ ਅਖਾਏ ਦਾ,
ਆਗਮ ਜਾਣ,
ਆਗਮ ਜਾਣ
ਨਾ ਧੀਰਜ ਆਣੇ,
ਨਾ ਧੀਰਜ ਆਣੇ।
ਅਰਥ ਵਿੱਚ ਦੇਖੋ ਕਿੰਨਾ ਫਰਕ ਪੈ ਜੂ ਜੇ ਅਗਮ ਪੜ੍ਹਾਂਗੇ। ਅਗਮ ਤਾਂ ਹੁੰਦਾ ਜਿੱਥੇ ਤੱਕ ਪਹੁੰਚਣਾ ਹੋਵੇ ਮਨ ਦੀ, ਉਹਨੂੰ ਅਗਮ ਕਹਿੰਦੇ ਹਾਂ। ਆਗਮ ਹੁੰਦਾ ਸ਼ਾਸਤਰ, ਸੇ ਸ਼ਾਸਤਰ ਜਿਹੜੇ ਨੇ, ਸੋ ਕੰਨੇ ਨਾਲ ਇੰਨਾ ਫਰਕ ਪੈ ਜਾਣਾ ਅਗਮ ਅਤੇ ਆਗਮ ਦਾ, ਇਹ ਸ਼ਾਸਤਰ ਦਾ ਅਰਥ ਹੈ। ਹਾਂ ਨਾਰਦ ਮੁਨੀ ਹੈ ਜੀ, ਇਹ ਕਲਮ ਵੰਸ਼ ਵਿੱਚੋਂ ਹੋਇਆ ਕਹਿੰਦੇ ਨੇ। ਕਿਤੇ ਹੋਰ ਲਿਖਿਆ ਵੀ ਬ੍ਰਹਮਾ ਦੇ ਮੱਥੇ 'ਚੋਂ ਨਿਕਲਿਆ, ਪੰਜਵਾਂ ਪੁੱਤਰ ਹੈ ਬ੍ਰਹਮਾ ਦਾ। ਚਾਰ ਪੁੱਤਰ ਤਾਂ ਸਨਕ, ਸੁਨੰਦਨ, ਸਨਾਤਨ, ਸੰਤ ਕੁਮਾਰ, ਇਹ ਹੋ ਗਏ ਨਾ ਬ੍ਰਹਮਾ ਦੇ। ਸਨਕ, ਸੁਨੰਦਨ, ਸਨਾਤਨ, ਸੰਤ ਕੁਮਾਰ, ਅਤੇ ਪੰਜਵਾਂ ਇਹਨੂੰ ਵੀ ਮੰਨ ਲਿਆ ਕਹਿੰਦੇ ਮੱਥੇ 'ਚੋਂ ਫੋੜ ਕੇ ਨਿਕਲਿਆ, ਕਥਾ ਆਉਂਦੀ ਉਹਨਾਂ ਦੀ। ਅਤੇ ਵੱਖ ਵੱਖ ਇਹਨਾਂ ਦੇ ਭੇਦ ਨੇ, ਕਿਸੇ ਨੇ ਕਸ਼ਪ ਦਾ ਪੁੱਤਰ ਵੀ ਮੰਨਿਆ ਮਹਾਂਭਾਰਤ ਵਾਲਿਆਂ ਨੇ, ਉੱਥੇ ਲਿਖਿਆ। ਸੋ ਇਉਂ ਇਹ ਕਹਿੰਦੇ ਨਾਰਦ ਨੇ ਨਾ ਜਦੋਂ ਦਕਸ਼ਾਂ ਦੀ ਸ੍ਰਿਸ਼ਟੀ ਦੀ ਰਚਨਾ ਹੋਣ ਲੱਗੀ ਆ, ਦਕਸ਼ਾਂ ਨੂੰ ਬਣਾਇਆ, ਇਹਨੇ ਉਹਨਾਂ ਦੇ ਇਹ ਸ੍ਰਿਸ਼ਟੀ ਰਚਨ ਵਿੱਚ ਵਿਘਨ ਪਾ ਦਿੱਤਾ ਨਾਰਦ ਨੇ। ਤਾਂ ਤੋਂ ਫਿਰ ਦਕਸ਼ਾਂ ਨੇ ਇਹਨੂੰ ਸ਼ਰਾਪ ਦੇ ਦਿੱਤਾ, ਕਹਿੰਦੇ ਨਾਰਦ ਨੂੰ। ਕੀ ਸ਼ਰਾਪ ਦਿੱਤਾ? ਵੀ ਜਾਂ ਤੂੰ ਜਿਹੜਾ ਐਵੇਂ ਇਸਤਰੀਆਂ ਦੇ ਪਿੱਛੇ ਭਰਿਆ ਫਿਰਿਆ ਰਵੇਂਗਾ, ਮੁੜ ਮੁੜ ਕੇ ਜਨਮ ਧਾਰੀ ਜਾਏਗਾ, ਇਹੋ ਜਿਹਾ ਸ਼ਰਾਪ ਇਹਨੂੰ ਮਿਲ ਗਿਆ ਨੇ। ਇਉਂ ਇਹਨੇ ਫਿਰ ਜਿਹੜਾ ਸੀ ਬ੍ਰਹਮਾ ਨੇ ਦਕਸ਼ ਦੀਆਂ ਮਿੰਨਤਾਂ ਕੀਤੀਆਂ ਵੀ ਆਹ ਸ਼ਰਾਪ ਵਾਪਸ ਲੈ ਲੈ ਤੂੰ। ਦਕਸ਼ ਜਿਹੜੇ ਹੋਏ ਨੇ, ਦਕਸ਼ ਦਕਸ਼ ਹਾਂ, ਉਹਨਾਂ ਨੇ ਆਪਣੀ ਸ੍ਰਿਸ਼ਟੀ ਬਣਾਉਣੀ ਸੀ ਨਾ, ਆਪਣੀ ਕੁੱਲ ਆਪਣੇ ਉਹਦੇ ਵੰਸ਼ ਵਧਾਉਣੀ ਸੀ, ਇਹਨੇ ਰੁਕਾਵਟ ਪਾਈ ਉਹਦੇ 'ਚ, ਉਹਨਾਂ ਨੇ ਇਹ ਸ਼ਰਾਪ ਦਿੱਤਾ। ਬ੍ਰਹਮਾ ਨੇ ਮਿੰਨਤਾਂ ਕੀਤੀਆਂ ਜੀ ਤੁਸੀਂ ਇਹ ਗੱਲ ਥੋੜ੍ਹੀ ਸਾਰਾ ਇੱਦਾਂ ਸ਼ਰਾਪ ਨਾ ਦਿਓ। ਉਹਦੀ ਇੱਕ ਗੱਲ ਮੰਨ ਲਈ ਕਿ ਵੀ ਬ੍ਰਹਮਾ ਅਤੇ ਦਕਸ਼ ਦੀ ਜਿਹੜੀ ਹੈ ਆਪਣਾ ਇੱਕ ਲੜਕੀ ਉਹਦੇ ਸੰਯੋਗ ਤੋਂ ਜਨਮ ਲਵੇ, ਤਾਂ ਅਸੀਂ ਇਹਨੂੰ ਮਾਫ਼ ਕਰਦੇ ਹਾਂ, ਮੁੜ ਕੇ ਉਹ ਤੋਂ ਜਨਮ ਲਿਆ ਇਹਨੇ। ਫਿਰ ਉਹ ਕਹਿੰਦੇ ਨੇ ਜੀ ਤਾਂ ਇਹਦਾ ਨਾਂ ਜੀ ਬ੍ਰਹਮ ਪੈ ਗਿਆ, ਬਾਮ ਇਸਤਰੀ ਤੋਂ ਪੈਦਾ ਹੋਣ ਦੇ ਬ੍ਰਹਮਾ ਵੀ ਕਹਿ ਦਿੰਦੇ ਨੇ ਇਹਨੂੰ। ਸੋ ਇਹ ਹੁਣ ਇੱਕ ਇਹਨੂੰ ਗੁਣ ਦੇ ਦਿੱਤਾ ਗਾਉਣ ਵਜਾਉਣ ਦਾ, ਨਾਰਦ ਨੂੰ। ਇਹ ਬੀਣਾ ਵਜਾਉਂਦਾ ਨਾ, ਦੇਖਿਆ ਤੁਸੀਂ ਕਦੇ ਹੱਥ 'ਚ ਬੀਣਾ ਜੀ ਫੜੀ ਹੁੰਦੀ ਆ, ਅਤੇ ਜਿਹੜੇ ਗੰਧਰਵ ਉੱਥੇ ਗਾਉਂਦੇ ਆ ਨਾ ਦੇਵਤਿਆਂ ਦੇ ਵਿੱਚ, ਉਹਨਾਂ ਤੋਂ ਵੱਡਾ ਗਵੱਈਆ ਵੀ ਇਹਨੂੰ ਮੰਨਿਆ, ਚੰਗਾ ਗੰਧਰਵ ਮੰਨਿਆ। ਸੋ ਇਸ ਤਰ੍ਹਾਂ ਕਰਕੇ ਨਾਲ ਨਾਲ ਇਹਨੂੰ ਇਹਨੂੰ ਇਹ ਸੀ ਵੀ ਜਿੱਥੇ ਕਿਤੇ ਕੰਮ ਇਹਦੀ ਡਿਊਟੀ ਇਹਨੇ ਵੀ ਕੰਮ ਵਿਗਾੜਨਾ ਜਾ ਕੇ, ਤਾਂ ਜਿੱਥੇ ਠੀਕ ਹੁੰਦਾ ਤੂੰ ਵਿਗਾੜਨਾ ਹੀ ਹੈ, ਚੁਗਲੀ ਚਪਟੇ ਦੀ ਡਿਊਟੀ ਲਾ ਦਿੱਤੀ। ਅਜਿਹਾ ਕੋਈ ਚੁਗਲ ਆਦਮੀ ਹੁੰਦਾ ਇਹਨਾਂ ਨੂੰ ਕਹਿੰਦਾ ਇਹ ਨਾਰਦੇ ਹੀ ਹੈ ਬਈ, ਕਲੇਸ਼ ਪਵਾ, ਲੜਾਈ ਪਵਾਉਣੀ ਘਰਾਂ 'ਚ ਜਾ ਕੇ। ਸੋ ਇਹ ਉਹਦਾ ਕੰਮ ਸੀ। ਹਾਂਜੀ
ਸੁਣ ਸੁਣ ਮਸਲਤ ਮਜਲਸੇ,
ਨਾਰਦ ਮੁਨੀ ਅਖਾਏ ਦਾ,
ਨਾਰਦ ਮੁਨੀ ਅਖਾਏ ਦਾ,
ਕਹਾਉਂਦਾ ਮੁਨੀਆਂ ਦਾ ਅਰਦ ਆਪਣੇ ਆਪ ਨੂੰ, ਆਗਮ ਜਾਣ,
ਆਗਮ ਜਾਣ,
ਸ਼ਾਸਤਰਾਂ ਦਾ ਵੀ ਜਾਣੂ ਹੋਇਆ ਇਹਨੇ। ਪੰਚ ਤੱਤ ਦਾ ਇੱਕ ਸ਼ਾਸਤਰ ਰਚਿਆ, ਸ਼ਾਸਤਰ ਦਾ ਨਾਂ ਕੀ ਸੀ? ਪੰਚ ਨਾਰਦ, ਪੰਚ ਤੰਤਰ ਵੀ ਕਹਿੰਦੇ ਨੇ ਉਹਨੂੰ। ਉਹਦਾ ਕਰਤਾ ਵੀ ਹੋਇਆ, ਉਹਨੂੰ ਪੜ੍ਹਨ ਵਾਲਾ ਵੀ ਹੋਇਆ, ਅਤੇ ਇਸ ਕਰਕੇ। ਪਰ ਜਿਹੜਾ ਸੀ ਧੀਰਜ ਨਹੀਂ ਆਇਆ, ਲੋਕਾਂ ਦੀਆਂ ਲੜਾਈਆਂ ਹੀ ਕਰਾਉਂਦਾ ਰਿਹਾ, ਉਹ ਆਪ ਤਾਂ ਧੀਰਜ ਕੀ ਆਉਣਾ, ਦੂਜਿਆਂ ਨੂੰ ਨਹੀਂ ਧੀਰਜ ਦੇਣ ਦਿੱਤਾ।
ਸੁਣ ਸੁਣ ਮਸਲਤ ਮਜਲਸੇ, ਕਰ ਕਰ ਚੁਗਲੀ ਆਖ ਵਖਾਣਾ।
ਆਹ ਇਹਦਾ ਕੰਮ ਸੀ, ਪੰਚ ਰਾਤਰ ਸ਼ਾਸਤਰ ਵੀ ਰਚਿਆ। ਸ਼ਾਸਤਰ ਦਾ ਕੀ ਨਾਂ ਹੈ? ਪੰਚ ਰਾਤਰ, ਉਹ ਰਚਿਆ ਸੀ, ਤਾਂ ਆਗਮ ਦਾ ਨਾਮ ਸ਼ਾਸਤਰ ਆ ਉੱਥੇ। ਹਾਂਜੀ ਸੁਣ ਸੁਣ ਮਜਲ ਮਸਲਤ ਮਜਲਸ ਹੈ, ਮਸਲਤ ਹੁੰਦੀ ਆ ਸਲਾਹ, ਮਸਲ ਦੇ ਅਰਥ ਨੇ ਸਲਾਹ, ਮਜਲਸ ਹੁੰਦੀ ਆ ਸਭਾ। ਜਿੱਥੇ ਵੀ ਤਾਂ ਕੋਈ ਸਭਾ ਲੱਗਦੀ ਹੈ ਉੱਥੇ ਕੋਈ ਸਲਾਹ ਹੁੰਦੀ ਹੈ, ਇਹਨੇ ਚੁਗਲੀ ਕਰਕੇ ਖਰਾਬ ਕਰ ਦੇਣਾ ਕੰਮ, ਉਹ ਸਲਾਹ ਪੂਰੀ ਨਹੀਂ ਹੋਣ ਦੇਣੀ, ਕੋਈ ਨਾ ਕੋਈ ਵਿਗਾੜ ਪਾ ਦਿੰਦਾ। ਹਾਂਜੀ
ਬਾਲ ਬੁੱਧ ਸਨਦਾਇਕਾ,
ਸਨਕਾਦਿਕਾ,
ਸਨ
ਤੁਹਾਡਾ ਦੱਦਾ ਮੂਹਰੇ ਲੱਗ ਗਿਆ, ਕੱਕਾ ਵਿਚਾਲੇ ਆ ਗਿਆ ਸੀ, ਕੱਕਾ ਪਹਿਲਾਂ ਸਨਕਾਦਿਕਾ, ਸਨ ਉਹ ਕੱਕਾ ਦੱਦਾ ਦੇ ਉੱਥੋਂ ਕੱਕਾ ਕਰ ਲਿਓ ਜੀ, ਤੁਸੀਂ ਠੀਕ ਪੜ੍ਹਿਆ ਵੈਸੇ ਦੇਖ ਕੇ, ਸਨਕਾਦਕਾਂ ਪਾਠ ਹੈ, ਜਿੱਥੇ ਵੀ ਦੱਦਾ ਹੈ ਨਾ ਕੱਕਾ ਕਰ ਲਓ, ਦੋ ਦੱਦੇ ਨੇ, ਪਹਿਲੇ ਦੱਦੇ ਨੂੰ ਕੱਕਾ ਕਰਿਓ, ਦੂਏ ਨੂੰ ਵਿਚਾਲੇ ਨੂੰ ਕਰ ਦਿਓ, ਸੱਸਾ ਨੰਨਾ ਕੱਕੇ ਨੂੰ ਕੰਨਾ, ਸਨਕਾ ਹੋ ਗਿਆ ਦੱਦੇ ਨੂੰ ਸਿਆਰੀ ਕੱਕੇ ਨੂੰ ਕੰਨਾ, ਸਨਕਾਦਕਾਂ
ਸਨਕਾਦਕਾਂ
ਸਨਕਾਦਕ ਕੌਣ ਨੇ, ਬ੍ਰਹਮਾ ਦੇ ਚਾਰੇ ਪੁੱਤਰਾਂ ਦਾ ਨੂੰ ਸਨਕਾਦਕ ਕਹਿੰਦੇ ਨੇ। ਸੋ ਇਹ ਕਹਿੰਦੇ ਨੇ ਵੀ ਬਾਲ ਉਮਰ ਵਿੱਚ ਰਹੇ ਨੇ,
ਬਾਲ ਸੁਭਾਏ ਨਿਵਿਰਤ ਨਿਵਿਰਤੀ ਹਾਣੇ,
ਹਾਂ ਨਿਵਿਰਤੀ ਨੂੰ ਅਸੀਂ ਉਹਨਾਂ ਨੇ ਹੀਣੇ ਰਹੇ, ਸਨਕਾਦਕ ਜਿਹੜੇ ਨੇ ਬਰਮਾ ਦੇ ਪੁੱਤਰ, ਇਹਨਾਂ ਨੂੰ ਸਨਕਾਦਕ ਕਿਹਾ ਚਾਰਾਂ ਨੂੰ, ਜਿਹੜੇ ਚਾਰੇ ਨੇ ਸਨਕ ਵੀ, ਸਨੰਦਨ ਵੀ, ਸਨਾਤਨ ਵੀ, ਸੰਤ ਕੁਮਾਰ, ਹਾਂ। ਸੋ ਇਹ ਕਹਿੰਦੇ ਬਾਲ ਬੁੱਧ ਵੀ ਰਹੀ ਆ, ਕਿਉਂ ਬਚਪਨ ਵਿੱਚ ਰਹਿੰਦੇ ਨੇ, ਬੁੱਢੇ ਨਹੀਂ ਹੋਏ ਹੋ ਰਹੇ ਇਹ, ਇਹਨਾਂ ਦਾ ਬਾਰੇ ਹਜੇ ਦੱਸਿਆ ਵੀ ਜਵਾਨ ਇਹ ਅਵਸਥਾ 'ਚ ਰਹਿੰਦੇ ਨੇ। ਫਿਰ ਬੱਚਿਆਂ ਵਾਲੇ ਸੁਭਾਅ, ਬਾਲ ਸੁਭਾਏ, ਬਚਪਨ ਵਾਲੇ ਸੁਭਾਏ, ਨਿਵਿਰਤੀ ਹਾਣੇ, ਜਿਹੜਾ ਨਿਵਿਰਤੀ ਪੱਖ ਸੀ ਨਾ ਉਹ ਤੋਂ ਹੀਣੇ ਹੀ ਰਹੇ, ਇਸ ਪ੍ਰਵਿਰਤੀ ਵਿੱਚ ਰਹੇ ਨੇ। ਹਾਂ ਮੁੰਡਿਆਂ ਵਾਂਗੂ ਗੁੱਸੇ ਹੋ ਜਾਣਾ, ਨਿਆਣਿਆਂ ਵਾਂਗੂ ਸ਼ਰਾਪ ਦੇ ਦੇਣਾ, ਦਿੱਤਾ ਸੀ ਸ਼ਰਾਪ ਇਹਨਾਂ ਲੱਗੇ ਆਊਗੀ, ਪੰਕਤੀ ਕਿਹਨੂੰ ਅੱਗੇ ਪੜ੍ਹੋ,
ਜਾਏ ਬੈ ਕੰਠ ਕ੍ਰੋਧ ਕਰ,
ਆ ਦਿੱਤਾ ਇਹਨਾਂ ਨੇ ਕ੍ਰੋਧ,
ਦੇ ਸ਼ਰਾਫ ਜੈ ਵਿਜੇ ਧਿਆਣੇ,
ਤਿੰਘਾਂ ਜੀ ਗੰਗਾ ਦੀ ਆਵਾਜ਼, ਬੈਕੁੰਠ ਨੂੰ ਚਲੇ ਗਏ, ਕਹਿੰਦੇ ਜੀ ਅਸੀਂ ਦਰਸ਼ਨ ਕਰਨੇ ਨੇ ਵਿਸ਼ਨੂੰ ਦੇ, ਬੈਕੁੰਠ 'ਚ ਗਏ ਨੇ ਦਰਸ਼ਨ ਕਰਨ ਵਾਸਤੇ, ਕੌਣ ਗਏ ਨੇ ਬਾਈ, ਆਚਾਰੇ ਸਨਕਾਦਕ ਜਿਹੜੇ ਸੀ, ਸਨਕ ਸੰਨ ਸਨਾਤਨ ਕੁਮਾਰ, ਅੱਗੇ ਜਿਹੜਾ ਪਹਿਰੇਦਾਰ ਖੜ੍ਹਾ ਸੀ ਉਹਦਾ ਨਾਂ ਸੀ ਜੈ ਵਿਜੇ ਸਿੰਘ, ਉਹਨੇ ਕਿਹਾ ਮੈਂ ਅੰਦਰ ਅੰਦਰ ਜਾਣਾ ਦਰਸ਼ਨ ਕਰਨੇ ਨੇ, ਜਾਣ ਦਿਓ, ਉਹ ਕਹਿਣ ਲੱਗੇ ਅਸੀਂ ਪੁੱਛ ਕੇ ਆਉਂਦੇ ਹਾਂ ਪਹਿਲਾਂ, ਆਗਿਆ ਵੀ ਅੰਦਰ ਜਾਣ ਦੀ, ਇੰਨੇ 'ਚ ਕ੍ਰੋਧ ਹੋ ਗਿਆ, ਗੁੱਸਾ ਹੋ ਗਿਆ ਬਸ, ਅਤੇ ਸ਼ਰਾਪ ਦਿੱਤਾ ਜੈ ਵਿਜੇ ਸਿੰਘ ਨੂੰ, ਹਾਂਜੀ ਕਿ ਜਿਹੜਾ ਹੈ ਜਾ ਕੇ ਜਨਮ ਧਾਰੋ, ਇੱਥੇ ਰਹਿਣ ਦੇ ਯੋਗ ਹੀ ਨਹੀਂ ਤੁਸੀਂ, ਹਾਂਜੀ
ਐ ਮਿਓ ਸਕਦੇਵ, ਐ ਮਿਓ ਸਕਦੇਵ ਕਰ ਗਰਭ ਵਾਸ ਹੋਮੇ ਹੈਰਾਣੇ,
ਹਾਂਜੀ
ਐ ਮਿਓ ਸਕਦੇਵ ਕਰ,
ਠੀਕ ਹੈ,
ਗਰਭ ਵਾਸ ਹੋਮੇ ਹੈਰਾਣੇ,
ਠੀਕ ਹੈ, ਪੜ੍ਹ ਲਓ ਸਾਰੇ, ਅਹੰ ਮਿਓ ਸੁਖਦੇਵ ਕਰ ਗਰਭ ਵਾਸ ਹੋਮੇ ਹੈਰਾਣੇ,
ਗਰਭ ਵਾਸ ਹੋਮੇ ਹੈਰਾਣੇ,
ਹੈਰਾਣੇ ਦਲਾਵਾਂ ਨੇ ਕਿਕਲਾ ਹਰਾਇਣ ਆਪਣੋ ਹੈਰਾਨ, ਠੀਕ ਹੋ ਗਿਆ। ਹੁਣ ਸੁਖਦੇਵ ਮੁਨੀ ਹੋਇਆ ਜੀ, ਇਹ ਇਹ ਜਿਹੜਾ ਸੀ ਕਹਿੰਦੇ ਨੇ ਵੀ ਇਹਦੇ ਵਿੱਚ ਵੀ ਹੋਮਾ ਵਾ, ਸੁਖਦੇਵ ਜਿਹੜਾ ਸੀ ਜਨਕ ਰਾਜੇ ਨੂੰ ਗੁਰੂ ਧਾਰਨ ਵਾਸਤੇ ਆਇਆ, ਅਤੇ ਆਉਣ ਵੇਲੇ ਜਿਹੜਾ ਸੀ ਹੱਥ 'ਚ ਤੁੰਬੀ ਜੀ ਫੜੀ ਹੋਈ ਹੈ, ਖੜਾਵਾਂ ਪੈਰਾਂ 'ਚ ਪਾਈਆਂ ਨੇ, ਅਤੇ ਦੱਸਿਆ ਵੀ ਜਾ ਕੇ ਉਹਨੂੰ ਗੁਰੂ ਧਾਰੋ, ਵੇਦ ਵਿਆਸ ਨੇ ਕਿਹਾ ਇਹਨੂੰ, ਵੇਦ ਵਿਆਹ ਦਾ ਪੁੱਤਰ ਸੀ ਨਾ ਇਹ ਸੁਖਦੇਵ, ਅਤੇ ਤੋਤੀ ਤੋਂ ਪੈਦਾ ਹੋਇਆ ਦੱਸਿਆ, ਕਹਿੰਦੇ ਨੇ ਇਹੋ ਜਿਹਾ ਕੁਛ ਇੱਥੇ ਇਹਨਾਂ ਦਾ ਕੰਮ, ਅਤੇ ਉਹ ਫਿਰ ਜਿਹੜਾ ਸੀ ਸੁੱਖ ਨਾਮ ਤੋਤੇ ਦਾ ਨਾ, ਤਾਂ ਹੀ ਨਾ ਸੁਖਦੇਵ ਪਾ ਦਿੱਤਾ ਉਹਨੇ ਇਹਦਾ ਜਿਹੜਾ ਸੀ ਨਾ, ਅਤੇ ਆਖਿਆ ਜਾ ਕੇ ਵਿੱਦਿਆ ਜਿਹੜਾ ਜਨਕ ਰਾਜੇ ਕੋਲੋਂ ਬ੍ਰਹਮ ਵਿੱਦਿਆ ਪੜ੍ਹੋ, ਉਹਨੂੰ ਗੁਰੂ ਧਾਰੋ, ਹੁਣੇ ਆਇਆ ਜੀ ਸੁਖਦੇਵ ਮੁਨੀ ਜਿਹੜਾ ਹੈ, ਅਤੇ ਆਇਆ ਅਤੇ ਹੱਥ 'ਚ ਤੁੰਬੀ ਜੀ ਫੜੀਆ, ਖੜਾਵਾਂ ਫੜੀਆਂ ਨੇ, ਹੁਣ ਰਾਜਾ ਜਨਕ ਬਾਦਸ਼ਾਹ ਵੀ ਹੈ ਅਤੇ ਬ੍ਰਹਮ ਗਿਆਨੀ ਵੀ ਹੈ, ਵਧੇ ਜਨਕ ਵਧੇਹੀ ਕਹਿੰਦੇ ਨੇ ਉਹਨੂੰ, ਉਹ ਜਦੋਂ ਡਿਊਟੀ ਮੂਹਰੇ ਗਿਆ, ਅੰਦਰ ਪ੍ਰਵੇਸ਼ ਹੋਇਆ ਗੁਰੂ ਧਾਰਨ ਵਾਸਤੇ, ਇੱਕ ਪਾਸੇ ਰਾਣੀਆਂ ਪਈਆਂ ਨੇ ਮਹਿਲਾਂ ਵਿੱਚ, ਅਤੇ ਰਾਣੀਆਂ ਵਿਚਕਾਰ ਪਿਆ ਹੋਇਆ, ਇਹ ਕਹਿਣ ਲੱਗਾ ਕਿ ਇਹ ਮੈਨੂੰ ਕਿੱਥੇ ਭੇਜ ਦਿੱਤਾ, ਇਹਨੂੰ ਮੈਂ ਗੁਰੂ ਧਾਰਾਂ, ਇਹ ਰਾਜਸ਼ਾਹੀ ਠਾ ਠਾ ਰਾਣੀਆਂ ਵਿਚਕਾਰ ਪਿਆ ਹੋਇਆ, ਇੱਥੋਂ ਮੈਨੂੰ ਬ੍ਰਹਮ ਗਿਆਨ ਕੀ ਮਿਲੇਗਾ, ਸ਼ੰਕਾ ਕਰ ਲਈ ਗੁਰੂ 'ਤੇ ਆਪਣੇ ਆਪ ਨੂੰ ਤਿਆਗੀ ਕਹਾਇਆ। ਹੁਣ ਉਹ ਬ੍ਰਹਮ ਗਿਆਨੀ ਅਤੇ ਜਨਕ ਜੀ ਇਹਦੀ ਅੰਦਰਲੀ ਗੱਲ ਸਮਝ ਲਈ ਵੀ ਮੇਰੇ 'ਤੇ ਤਰਕ ਕੀਤੀ ਆ ਨੇ, ਇਹਦੀ ਪ੍ਰੀਖਿਆ ਲੈਣ ਵਾਸਤੇ ਕੁਝ ਕੁ ਮਹਿਲਾਂ ਨੂੰ ਅੱਗ ਲਾ ਦਿੱਤੀ, ਅਤੇ ਅੱਗ ਲੱਗ ਗਈ ਵੀ ਅੱਗ ਮਹਿਲਾਂ ਨੂੰ, ਇਹਨੇ ਸੁਣਿਆ ਭੱਜਿਆ, ਉਹ ਜਿਹੜੀ ਖੜਾਵਾਂ ਸੀਆਂ ਅਤੇ ਤੁੰਬੀ ਉੱਥੇ ਡਿਊਟੀ 'ਚ ਰੱਖ ਗਿਆ ਸੀ ਅੰਦਰ ਬਣਨ ਵੇਲੇ, ਕਹਿਣ ਲੱਗਿਆ ਵੀ ਡਿਊਟੀ ਨੂੰ ਮੈਨੂੰ ਅੱਗ ਲੱਗਣ ਲੱਗ ਜਾਏ ਅਤੇ ਮੇਰੀਆਂ ਖੜਾਵਾਂ ਨਾਲ ਸੜ ਜਾਣ, ਉਹ ਤੁੰਬੀ ਜਿਹੜੀਆਂ ਕੱਦੂ ਦੀ ਬਣਾਉਂਦੀਆਂ ਪਾੜ ਕੇ, ਅਤੇ ਉਹਨਾਂ ਕਿਤੇ ਛੱਡ ਜਾ ਭੱਜਿਆ ਨੱਟ, ਅਤੇ ਇਹ ਜਾਣ ਕਹਿੰਦੇ ਬਾਹਵੋਂ ਫੜ ਲਿਆ, ਕਹਿੰਦੇ ਆਪਣੇ ਆਪ ਨੂੰ ਬੜਾ ਬਰਕਤ ਕਹਾਉਂਦਾ ਸੀ, ਤਿਆਗੀ ਕਹਾਉਂਦਾ ਸੀ, ਸਾਨੂੰ ਤਾਂ ਰਾਜਸ਼ਾਹੀ ਠਾਠ ਵਾਲਾ ਕਹਿੰਦਾ ਸੀ ਨਾ, ਉਹ ਖੜਾਵਾਂ ਕਿੰਨੇ ਕੁ ਪੈਸੇ ਦੀਆਂ ਹੋਣਗੀਆਂ, ਅਤੇ ਤੂੰ ਵੀ ਉਹ ਵੀ ਕੱਦੂ ਜਿਹੜਾ ਸੁੱਕੇ ਹੋਏ ਨੂੰ ਵਿੱਚ ਕੀਤੀ ਹੈ, ਤੈਨੂੰ ਉਹਦਾ ਫਿਕਰ ਲੱਗਿਆ ਹੋਇਆ ਜਿਹਦੇ ਮਹਿਲ ਸੜ ਰਹੇ ਨੇ, ਮੌਤ 'ਚ ਬੈਠੇ ਹਾਂ ਅਸੀਂ, ਅਤੇ ਦੱਸ ਤਿਆਗੀ ਤੂੰ ਹੋਇਆ ਕਿ ਕੋਈ ਅਸੀਂ ਹੋਏ। ਸੁਰਤ ਟਿਕਾਣੀ ਆਈ, ਕਹਿਣ ਲੱਗਾ ਬੜੀ ਬਈ ਇਹ ਭੁੱਲ ਹੋਈ, ਅਤੇ ਕਹਿਣ ਲੱਗਾ ਜੀ ਫਿਰ ਮੈਂ ਤਾਂ ਗੁਰੂ ਧਾਰਨ ਲਈ ਆਇਆ। ਕਹਿੰਦੇ ਇੱਦਾਂ ਨਹੀਂ ਹੁਣ ਗੁਰੂ ਹੋਣਾ, ਗੁਰ ਪਹਿਲਾਂ ਸ਼ੰਕਾ ਕੀਤੀ ਹੈ, 12 ਸਾਲ ਖੜ ਜਿੱਥੇ ਆ ਲੰਗਰ ਦੀਆਂ ਜੂਠੀਆਂ ਪੱਤਲਾਂ ਜਿਹੜੀਆਂ ਨੇ ਲੋਕ ਸੁੱਟਦੇ ਨੇ ਆਪਣੇ ਸਿਰ 'ਤੇ ਸੁੱਟਿਆ, ਫਿਰ ਤੈਨੂੰ ਮੰਤਰ ਦਿਆਂਗੇ। 12 ਸਾਲ ਖੜਾ ਰਿਹਾ, ਜੂਠੀਆਂ ਪੱਤਲਾਂ ਸਿਰ 'ਤੇ ਪੈਂਦੀਆਂ ਰਹੀਆਂ, ਲੋਕਾਂ ਨੇ ਛਕਣਾ ਜੂਠ ਵਾਲੇ ਉੱਤੇ ਸਿੱਟ ਦੇਣੀ ਇਹਦੇ ਉੱਤੇ, ਪਰ ਅਡੋਲ ਰਿਹਾ ਜੀ ਹੁਣ ਮੰਤਰ ਦੇ। ਫਿਰ ਜਦੋਂ 12 ਸਾਲ ਲੰਘ ਗਏ, ਹੁਣ ਦੇ ਦਿਓ ਥਾਲੀ ਦੇ ਦਿੱਤੀ, ਕਹਿੰਦੇ ਵੀ ਜਾ ਤੇਲ ਪਾ ਦਿੱਤਾ ਵਿੱਚ, ਸਾਰੇ ਸ਼ਹਿਰ 'ਚ ਫੇਰ ਕੇ ਲਿਆ ਤੇਲ ਨਾਲ ਡੁੱਲੇ ਭਰਤੀ ਉੱਪਰ ਤੱਕ ਲੁਕੋ ਲੱਗ। ਸ਼ਹਿਰ 'ਚ ਮਨ ਬਿਰਤੀ ਇਕਾਗਰ ਕਰਨੀ ਸੀ ਨਾ, ਇਕਾਗਰ ਹੋਇਆ ਮਨ ਜਿਹੜਾ ਸ਼ਹਿਰ 'ਚ ਘੁੰਮ ਫਿਰਿਆ, ਇੱਕ ਪਾਸੇ ਬੇਸਵਾ ਦੇ ਮੁਜਰੇ ਕਰਾ ਦਿੱਤੇ ਵੀ ਸ਼ਾਇਦ ਇੱਧਰ ਰੁਕ ਜੂਗਾ, ਸ਼ਰਾਬੀ ਕਬਾਬੀਆਂ ਦੇ ਤਮਾਸ਼ੇ ਹੋਰ ਕਈ ਕੁਛ ਸ਼ਹਿਰ 'ਚ ਬਣਾ ਦਿੱਤੇ, ਪਰ ਹੁਣ ਤੇਲ ਵਿੱਚ ਧਿਆਨ ਰੱਖਿਆ, ਟਿਕਾ ਕਰਕੇ ਵਾਪਸ ਲਿਆ ਕੇ ਦੇ ਦਿੱਤੀ। ਉਦੋਂ ਫਿਰ ਇਹਨੂੰ ਜਿਹੜਾ ਸੀ ਇਉਂ ਇਹਨੂੰ ਗੁਰਦੀਖਿਆ ਦਿੱਤੀ ਸੀ ਸੁਖਦੇਵ ਮੁਨੀ ਨੇ, ਰਾਜੇ ਜਾਣਕਾਰੀ। ਗੁਰੂ ਗ੍ਰੰਥ ਸਾਹਿਬ ਜੀ ਕਥਾ ਆਉਂਦੀ ਹੈ, ਹਾਂਜੀ, ਅਹੰ ਮਿਓ ਸੁਖਦੇਵ ਕਰ,
ਅਹੰ ਮਿਓ ਸੁਖਦੇਵ ਕਰ,
ਗਰਵਾਸ ਹੋਂ ਮੈਂ ਹੈਰਾਨ ਹੈ, ਬਾਰਾਂ ਸਾਲ ਗਰ ਵਿੱਚ ਬੈਠਾ ਰਿਹਾ ਹੋਂ ਮੈਂ ਵਿੱਚ। ਚਲੋ ਜੀ,
ਸੂਰਜ ਔਲੰਘ ਭਰੇ
ਭਰ ਦਲਾਵਾਂ ਭਰਾ ਕਿ ਭਰੇ
ਭਰੇ
ਹਾਂ ਭਰਿਆ ਪੜ੍ਹ ਦਿਓ
ਭਰੇ ਉਹਦੇ ਅਸਤ ਵਿੱਚ ਆਵਣ ਜਾਣੇ।
ਹਾਂ ਸਾਰੇ ਪੜ੍ਹ ਲਾਂਗੇ, ਚੰਦ ਸੂਰਜ ਔਲੰਘ ਭਰੇ,
ਚੰਦ ਸੂਰਜ ਔਲੰਘ ਭਰੇ
ਉਹਦੇ ਅਸਤ ਵਿੱਚ ਆਵਣ ਜਾਣਾ,
ਉਹਦੇ ਅਸਤ ਵਿੱਚ ਆਵਣ ਜਾਣੇ।
ਹੁਣ ਕਹਿੰਦੇ ਵੀ ਇਹ ਜਿਹੜੇ ਦੇਵਤੇ ਚੰਦਰਮਾ ਦੇਵਤਾ ਸੂਰਜ ਆਦਿਕ, ਇਹ ਵੀ ਦੋਸ਼ਾਂ ਦੇ ਔਲੰਘ ਨਾਮ ਹੁੰਦਾ ਦੋਸ਼ ਦਾ, ਔਲੰਘ ਨਾਮ ਦੋਸ਼ ਗੁਨਾਹ, ਇਹ ਵੀ ਗੁਨਾਹ ਦੇ ਭਰੇ ਹੋਏ ਨੇ, ਅਤੇ ਕਦੇ ਚੜ੍ਹਦੇ ਨੇ ਕਦੇ ਛਿਪਦੇ ਨੇ, ਸਮਾਨ ਤਾਂ ਇਹਨਾਂ ਵਿੱਚ ਵੀ ਨਾ ਰਹੀ, ਆਉਣਾ ਜਾਣੇ ਬਣਿਆ ਰਿਹਾ ਇਹਨਾਂ ਦਾ ਵੀ। ਹਾਂਜੀ, ਗੌਤਮ ਰਿਸ਼ੀ ਦੇ ਕਰਕੇ ਕਲੰਕੀ ਹੋ ਗਿਆ ਨਾ ਚੰਦਰਮਾ, ਸੋ ਇਉਂ ਇਹ ਵੀ ਜਿਹੜੇ ਨੇ ਕਲੰਕੀ ਹੀ ਰਹੇ ਨੇ, ਦੋਸਤੋਂ ਮੁਕਤ ਇਹ ਵੀ ਨਾ ਹੋ ਸਕੇ ਦੇਵਤੇ ਭਾਵੇਂ ਕਹਾਏ,
ਸ਼ਿਵ ਸ਼ਕਤੀ ਵਿੱਚ ਗਰਭ ਗੁਮਾਣੇ।
ਹਾਂ ਸ਼ਿਵ ਸ਼ਕਤੀ ਵਿੱਚ,
ਸ਼ਿਵ ਸ਼ਕਤੀ ਵਿੱਚ,
ਸ਼ਿਵ ਸ਼ਕਤੀ ਕੌਣ ਹੈ? ਮਾਇਆ, ਇਹ ਮਾਇਆ ਵਿੱਚ ਅਹੰਕਾਰ ਵਿੱਚ ਗੁਮਾਣ ਵਿੱਚ ਜੀ ਗਲ ਗਏ, ਗੁਮਾਣ ਕਰਦੇ ਰਹੇ ਨੇ। ਅੱਗੇ ਜੀ ਹੁਣ ਇਹ ਦੇਵਤਿਆਂ ਦਾ ਟੋਲਾ ਆ ਗਿਆ ਰਿਸ਼ੀਆਂ ਦਾ, ਹੁਣ ਜਥੀ ਸਦੀਆਂ ਨੂੰ ਲੈ ਰਹੇ ਨੇ ਭਾਈ ਸਾਹਿਬ ਜੀ, ਹੰਕਾਰ ਤੋਂ ਕਹਿੰਦੇ ਇਹ ਵੀ ਨਹੀਂ ਬੱਚੇ। ਉਦੋਂ ਫਿਰ ਜਿਹੜਾ ਸੀ ਨਾ ਰਿਸ਼ੀ ਪਦਵੀ ਤਾਂ ਪਾਈ ਨੇ। ਹਾਂਜੀ, ਸੋ ਚਲੋ,
ਜਤੀ ਸਤੀ ਸੰਤੋਖੀਆ, ਜਤ ਸਤ ਜੁਗਤ ਸੰਤੋਖ ਨਾ ਜਾਤੀ।
ਹੁਣ ਮੈਂ ਤੁਹਾਡੇ ਦੋਹਾਂ ਦੇ ਵਿਚਾਲੇ ਪਿਆ, ਪਤਾ ਨਹੀਂ ਕਿਹਨੇ ਪੜ੍ਹਨਾ, ਸ਼ਾਇਦ ਸਾਂਝਾ ਹੁਣ ਪੜ੍ਹੋ।
ਜਤੀ ਸਤੀ ਸੰਤੋਖੀਆ, ਜਤ ਸਤ ਜੁਗਤ ਸੰਤੋਖ ਨਾ ਜਾਤੀ।
ਛੇ ਜਤੀ ਮੰਨੇ ਨੇ, ਭੀਸ਼ਮ ਪਤਾਮਾ ਦੱਤਾਤਰੇ ਹਨੂੰਮਾਨ ਭੈਰੋਂ ਆਦਿਕ, ਅਤੇ ਜਿਹੜੇ ਸੀ ਇਹ ਛੇ ਜਤੀ ਮੰਨੇ ਨੇ, ਅਤੇ ਕੁਛ ਸਤੀ ਹੋਏ ਨੇ ਸੰਤੋਖੀ ਆਪਣੇ ਆਪ ਨੂੰ ਕਹਾਉਣ ਵਾਲੇ ਕੁਝ ਹੋਏ। ਕੀ ਕਹਿੰਦੇ ਅਸੀਂ ਜਤੀ ਕਹਿੰਦੇ ਜਤ ਵਿੱਚ ਰਹਿਣ ਵਾਲੇ ਹਾਂ, ਸਤੀ ਕਹਿੰਦੇ ਸਤ, ਅਤੇ ਇਉਂ ਸੰਤੋਖੀ ਸੰਤੋਖ ਕਹਿਣ ਮਾਤਰ ਹੀ ਸੀ, ਪਰ ਸੰਤੋਖ ਨਾ ਜਾਤੀ। ਜਤੀਆਂ ਨੇ ਜਤ ਨਹੀਂ ਜਾਣਿਆ, ਸਤੀਆਂ ਨੇ ਸੱਤ ਦੀ ਯੁਗਤੀ ਨਾ ਜਾਣੀ, ਸੰਤੋਖੀਆਂ ਨੇ ਸੰਤੋਖ ਨੂੰ ਨਾ ਜਾਣ ਸਕੇ, ਕਹਿਣ ਮਾਤਰ ਸੀ।
ਸਿੱਧ ਨਾਥ ਬਹੁ ਪੰਥ ਕਰ, ਹੋਮੇ ਵਿੱਚ ਕਰਨ ਕਰਮਾਤੀ।
ਠੀਕ, ਸਿੱਧ ਹੋ ਗਏ 84, 9 ਨਾਥ ਹੋ ਗਏ, ਬਹੁ ਪੰਥ 12 ਪੰਥ ਕਰ ਲੈ ਗਏ, ਪਰ ਹੋਮੇ ਵਿੱਚ ਰਹੇ ਵੀ ਭਾਈ, ਕਰਾਮਾਤਾਂ ਹੀ ਦਿਖਾਉਂ ਕੇ ਆਪਣੇ ਆਪ ਨੂੰ ਹੋਮੇ ਵਿੱਚ ਕਹਾਉਣ ਵਾਲੇ ਹੋਏ।
ਚਾਰ ਵਰਨ ਸੰਸਾਰ ਵਿੱਚ ਖਹਿ ਖਹਿ ਮਰਦੇ ਭਰਮ ਭਰਾਤੀ।
ਹਾਂਜੀ, ਉਹ ਮੈਨੂੰ ਚੇਤੇ ਆ ਗਿਆ ਪੰਜੀ ਦੀ ਗੱਲ ਤੋਂ ਵੀ ਨਾਰਦ ਨੇ ਉਪਦੇਸ਼ ਧੁਰੂਨ ਦਿੱਤਾ, ਉੱਥੇ ਵੀ ਵਿਗਾੜ ਪਾਉਣ ਵਾਸਤੇ ਆਇਆ ਸੀ, ਜਦੋਂ ਨਾਰਦ ਗਿਆ ਨਾ ਧੁਰੂਨ ਕਰਨ ਵਾਸਤੇ, ਵਿਗਾੜ ਪਾਉਣ ਲਈ ਮੂਹਰੇ ਆਇਆ ਪਹਿਲਾਂ, ਕਾਹਦੇ ਲਈ ਚੱਲਿਆ ਭਗਤੀ ਕਰਨ ਵਾਸਤੇ? ਤੂੰ ਰਾਜਾ ਦਾ ਪੁੱਤਰ ਹੈ, ਜਾ ਕੇ ਰਾਜ ਕਰ, ਜੇ ਤੂੰ ਭਗਤ ਬਣ ਗਿਆ ਤਾਂ ਤੂੰ ਰਾਜ ਭਗਤ ਦਾ ਜਿਹੜਾ ਸਮਾਨ ਦ੍ਰਿਸ਼ਟ ਹੋ ਜਾਂਦੇ ਨੇ, ਅਤੇ ਤੂੰ ਸਮਾਨ ਦ੍ਰਿਸ਼ਟੀ ਬਾਅਦ ਦੁਸ਼ਮਣਾਂ ਨਾਲ ਕਿਵੇਂ ਲੜੇਗਾ? ਤੈਨੂੰ ਤਾਂ ਦੁਸ਼ਮਣ ਮਿੱਤਰ ਦਿਸਣਗੇ। ਉਸ ਵੇਲੇ ਉਹ ਫਿਰ ਜਿਹੜਾ ਸੀ ਦ੍ਰਿੜ ਸੀ ਧਰੂ, ਉਹਦੀ ਦ੍ਰਿੜਤਾ ਰਾਦੇ ਕਰਕੇ ਫਿਰ ਜਿਹੜਾ ਸੀ ਇਹ ਗੱਲ ਕੀਤੀ। ਚਾਰ ਵਰਨ ਸੰਸਾਰ ਵਿੱਚ,
ਚਾਰ ਵਰਨ ਸੰਸਾਰ ਵਿੱਚ,
ਖੈ ਖੈ ਮਰਦੇ ਭਰਮ ਭਰਾਤੇ,
ਖੈ ਮਰਦੇ ਭਰਮ ਭਰਾਤੇ।
ਇਹੋ ਜਿਹੜੇ ਚਾਰ ਵਰਨ ਹੋਏ ਨੇ, ਬ੍ਰਾਹਮਣ ਸੂਦ ਖੱਤਰੀ ਵੈ ਸਾਧਿਕ ਸੰਸਾਰ 'ਚ ਇਹਨਾਂ ਦੇ ਹੋਏ, ਖੈ ਖੈ ਮਰੇ ਆਪੋ ਵਿੱਚ ਹੀ, ਜਿਹੜੇ ਅਸੀਂ ਜਾਤ ਪਾਤ ਦੇ ਝਗੜੇ ਪੈ ਗਏ। ਹਾਂਜੀ, ਬ੍ਰਾਹਮਣ ਜਿਹੜੇ ਸੀ ਨੀਵੇਂ ਮੰਨਦੇ, ਸਾਰਿਆਂ ਨੂੰ ਆਪਣੇ ਆਪ ਨੂੰ ਸ਼੍ਰੋਮਣੀ ਘਾਉਣ ਲੱਗ ਪਏ, ਅਤੇ ਚੀਜ਼ਾਂ ਦੀ ਵੰਡ, ਜਿਹੜੀ ਚੰਗੀਆਂ ਚੀਜ਼ਾਂ ਆਪਣੇ ਹਿੱਸੇ 'ਚ ਲੈ ਲਈਆਂ, ਦੂਜਿਆਂ ਨੂੰ ਹੋਰ ਚੀਜ਼ਾਂ ਦੇ ਦਿੱਤੀਆਂ। ਇਹੋ ਜਿਹਾ ਜਿਹੜੇ ਸੀ ਵਨ ਆਸ਼ਰਮ ਦੇ ਝਗੜਿਆਂ ਵਿੱਚ ਰਹੇ, ਖਹਿ ਖਹਿ ਕੇ ਮਰੇ ਭਰਮ ਦੀ ਭ੍ਰਾਂਤੀ ਕਰਕੇ। ਹਾਂਜੀ,
ਛੇ ਦਰਸ਼ਨ ਹੋਏ ਵਰਤਿਆ,
ਠੀਕ
ਬਾਰ ਹੈ ਵਾਟ ਉਚਾਟ ਜਮਾਤੀ।
ਇਉਂ ਭਾਈ, ਛੇ ਦਰਸ਼ਨ ਹੋ ਗਏ, ਛੇ ਭੇਖ ਜਿਹੜੇ ਸੀ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਛੇਵਾਂ ਜਾਵਾਂ ਬਿਪਰਕਾ, ਜਾਵਾਂ ਮੀਨਾ ਵੇਖ, ਇਹ ਛੇ ਵਾਲੇ ਛੇ ਦਰਸ਼ਨੀ ਹੋ ਗਏ। ਐਸਾ ਵਰਤਾਰਾ ਵਰਤਿਆ, ਜੋਗੀਆਂ ਨੇ ਬਾਰਾਂ ਬਾਟ, ਬਾਟ ਮੈਂ ਰਸਤੇ ਬਾਰਾਂ ਪੰਥ ਬਣਾ ਲਏ, ਤੁਹਾਨੂੰ ਲਿਖਾਏ ਨੇ ਕਿ। ਅਤੇ ਉਚਾਟ ਜਮਾਤੀ, ਉਚਾਟ ਜਮਾਤੀ ਦਾ ਭਾਵ ਹੈ ਜਮਾਤੀਆਂ ਨੂੰ ਉਦਾਸੀ ਬਣਾਉਣਾ, ਵੀ ਘਰ ਛੱਡੋ ਜੀ, ਰਾਜ ਭਾਗ ਛੱਡੋ, ਇਸਤਰੀਆਂ ਛੱਡੋ, ਅਤੇ ਗ੍ਰਹਿਸਥ ਦਾ ਤਿਆਗ ਕਰਾਓ। ਇਹੋ ਜਿਹੀ ਉਚਾਟ ਜਮਾਤੀ ਬਣਾ ਲਏ ਇਹਨਾਂ ਨੇ, ਗ੍ਰਹਿਸਥ ਨੂੰ ਮਾੜਾ ਬਣਿਆ, ਉਹਨਾਂ ਹੀ ਗ੍ਰਹਿਸਥੀਆਂ ਦੇ ਘਰ ਜਾ ਕੇ ਮੰਗਦੇ ਰਹੇ। ਹਾਂਜੀ,
ਗੁਰਮੁਖ ਵਰਨ ਅਵਰਨ ਹੋਏ,
ਇਉਂ ਭਾਈ, ਗੁਰਮੁਖ ਚਾਹੇ ਕਿਸੇ ਵਰਨ ਵਿੱਚੋਂ ਹੋਵੇ, ਚਾਰ ਵਰਨਾਂ ਵਿੱਚੋਂ ਕਿਸੇ 'ਚ ਹੋ ਜਾਵੇ ਭਗਤੀ ਕਰੇ ਕੋਈ, ਅਤੇ ਚਾਹੇ ਕਿਸੇ ਵਰਨ ਵਿੱਚੋਂ ਹੋਵੇ,
ਰੰਗ ਰੰਗ ਸੁਰੰਗ ਤੰਬੋਲ ਸਵਾਤੀ।
ਹਾਂ, ਉਹਨਾਂ ਤਾਂ ਭਾਈ ਤੰਬੋਲ ਨਾਮ ਹੈ ਪਾਨਾਂ ਦਾ, ਪਾਨਾਂ ਦਾ ਪੱਤਾ, ਜਿਵੇਂ ਪਾਨਾਂ ਦੇ ਨਾਲ ਸੁਪਾਰੀ ਅਤੇ ਚੂਨਾ ਮਿਲਾ ਦੇਈਏ ਕੱਥ ਆਦਿਕ, ਉਹਦਾ ਰੰਗ ਕਿਹਾ ਜਾਂਦਾ ਲਾਲ ਬਣ ਜਾਂਦਾ, ਤਿੰਨੇ ਚੀਜ਼ਾਂ ਦੇ ਮਿਲਣ ਕਰਕੇ। ਇਉਂ ਭਾਈ ਨਾਮ ਹੋ ਗਿਆ ਮਿਲਣ ਦਾ, ਸਿਮਰਨ ਹੋ ਗਿਆ, ਸੰਗਤ ਹੋ ਗਈ, ਇਉਂ ਮਿਲ ਕਰਕੇ ਗੁਰਮੁਖ ਜਿਹੜੇ ਨੇ, ਜਿਹੜਾ ਤੰਬੋਲ ਜਿਹੜਾ ਸੀ ਸੋਹਣੇ ਰੰਗ ਵਾਲਾ ਲਾਲ ਰੰਗ ਜਿਵੇਂ ਉਹਦਾ ਹੈ ਨਾ, ਉਹ ਨਾਮ ਦਾ ਲਾਲ ਰੰਗ ਉਹਨਾਂ ਦੇ ਅੰਦਰ ਪੈਦਾ ਹੋ ਗਿਆ। ਹਾਂਜੀ,
ਛੇ ਰੁੱਤ ਬਾਰ ਹੈ ਮਹਾਂ ਵਿੱਚ, ਗੁਰਮੁਖ ਦਰਸ਼ਨ ਸੁਝ ਸੁਜਾਤੀ।
ਇਉਂ ਭਾਈ, ਛੇ ਰੁੱਤ ਬਾਰ ਹੈ ਮਹਾਂ ਵਿੱਚ, ਸੂਰਜ ਦੇ ਮੁਤਾਬਕ ਛੇ ਰੁੱਤਾਂ ਬਣਦੀਆਂ ਨੇ, ਬਾਰਾਂ ਮਹੀਨੇ ਬਣਦੇ ਨੇ, ਅਤੇ ਉਹਨਾਂ ਵਿੱਚ ਪ੍ਰਕਾਸ਼ ਤੱਕ ਸੂਰਜ ਦਾ ਹੀ ਹੈ ਨਾ। ਇਉਂ ਗੁਰਮੁਖ ਜਿਹੜੇ ਨੇ ਭਾਈ, ਗੁਰੂ ਦੀ ਸਿੱਖੀ ਕਮਾਉਣ ਵਾਲੇ, ਉਹਨਾਂ ਅੰਦਰ ਭਾਈ ਗੁਰੂ ਦਾ ਦਰਸ਼ਨ ਕਰਨੇ ਕਰਕੇ ਇਹ ਸੁਝ ਜਿਹੜੀ ਸੀ ਗਿਆਨ ਦੀ ਸੁਝ ਆ ਗਈ, ਅਤੇ ਸਦਾ ਹੀ ਪ੍ਰਕਾਸ਼ ਰੂਪ ਹੋ ਗਏ ਸੂਰਜ ਵਾਂਗੂ। ਹਾਂਜੀ,
ਗੁਰਮੁਖ ਸੁੱਖ ਫਲ ਪਰਮ ਪ੍ਰਾਪਤੀ।
ਇਉਂ ਗੁਰਮੁਖ ਜਿਹੜੇ ਨੇ ਭਾਈ ਬ੍ਰਹਮ ਗਿਆਨ ਰੂਪੀ ਸੁੱਖ ਫਲ ਨੂੰ ਪਾ ਕੇ ਕਿਵੇਂ ਪਾਇਆ ਸੀ, ਪਿਰਮ ਪਿਰਾਤੀ, ਪਿਰਮ ਹੋ ਗਿਆ ਵਾਹਿਗੁਰੂ, ਪਿਰਾਤੀ ਹੋ ਗਈ ਉਹਨਾਂ ਪ੍ਰੀਤ। ਹਾਂ, ਪਿਰਮ ਵਾਹਿਗੁਰੂ ਨਾਲ ਪ੍ਰੀਤ ਪਾ ਕਰਕੇ ਸੁੱਖ ਫਲ ਦੀ ਪ੍ਰਾਪਤੀ ਵਾਲੇ ਗੁਰਮੁਖ ਬਣੀਏ, ਅਤੇ ਗੁਰਮੁਖ ਬਣੇ ਨੇ। ਇਉਂ ਦੇਵਤਿਆਂ ਤੋਂ, ਜੋਗੀਆਂ ਤੋਂ, ਰਿਸ਼ੀਆਂ ਮੁਨੀਆਂ ਤੋਂ ਕਿੱਡੀ ਉੱਚੀ ਪਦਵੀ ਦਿੱਤੀ ਹੈ। ਪੰਜ ਤੱਤ ਪ੍ਰਵਾਨ ਕਰ,
ਪੰਜ ਤੱਤ ਪ੍ਰਵਾਨ ਕਰ, ਧਰਮਸਾਲ ਧਰਤੀ ਮਨ ਪਾਣੀ।
ਹੁਣ ਧਰਮਸਾਲ ਬਣਾਇਆ ਭਾਈ ਧਰਤੀ ਨੂੰ, ਕਿਉਂ, ਇੱਥੋਂ ਕਿੰਨਾ ਕੁਛ ਉਪਜਦਾ, ਧਰਤੀ 'ਤੇ ਹੀ ਭਗਤੀ ਹੁੰਦੀ ਆ। ਅਤੇ ਪੰਜ ਤੱਤ ਪ੍ਰਵਾਨ ਕਰਕੇ, ਪੰਜਾਂ ਤੱਤਾਂ ਦੇ ਵਿੱਚੋਂ ਧਰਤੀ ਨੂੰ ਧਰਮਸਾਲਾ ਬਣਾਇਆ। ਹਾਂਜੀ, ਪੰਜ ਤੱਤ ਨੇ ਆਕਾਸ਼ ਹੈ, ਉਹਨੂੰ ਤਾਂ ਨਹੀਂ ਧਰਮਸਾਲਾ ਮੰਨਿਆ, ਪਾਣੀ ਹੈ, ਇਸੇ ਤਰ੍ਹਾਂ ਜਿਹੜਾ ਹੈਗਾ ਅਗਨੀ ਆ, ਹਵਾ ਵਾ, ਧਰਤੀ ਨੂੰ ਧਰਮਸਾਲਾ ਬਣਾਇਆ। ਹਾਂਜੀ, ਮਨ ਵੇਖੇ ਚੰਗੀ ਲੱਗੀ ਇੱਥੇ, ਕਿਉਂਕਿ ਸਾਰੇ ਕਰਮ ਇੱਥੇ ਫਲੀਭੂਤ ਹੁੰਦੇ ਨੇ। ਹਾਂ, ਅਤੇ ਇਸ ਲਈ ਕਿਹਾ ਜਾ ਵੀ ਸਭ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।
ਪਾਣੀ ਅੰਦਰ ਧਰਤ ਧਰਿਆ,
ਧਰ ਹੋਣਾ ਜੀ,
ਪਾਣੀ ਅੰਦਰ ਧਰਤ
ਧਰ
ਧਰ,
ਧਰਤੀ ਅੰਦਰ,
ਧਰਤੀ ਅੰਦਰ ਧਰਿਆ ਪਾਣੀ।
ਪੜ੍ਹੋ ਸਾਰੇ, ਠੀਕ ਹੈ।
ਪਾਣੀ ਅੰਦਰ ਧਰਤ ਧਰ, ਧਰਤੀ ਅੰਦਰ ਧਰਿਆ ਪਾਣੀ।
ਹੁਣ ਪਾਣੀ ਅੰਦਰ ਧਰਤ ਧਰ, ਧਰਤੀ ਨੂੰ ਪਾਣੀ ਅੰਦਰ ਰੱਖਿਆ, ਕਿੰਨਾ ਵੱਡਾ ਸਮੁੰਦਰ ਹੈ, ਤਿੰਨ ਹਿੱਸੇ ਪਾਣੀ ਆ, ਉਹਦੇ ਵਿੱਚ ਧਰਤੀ ਨੂੰ ਰੱਖਿਆ, ਅਤੇ ਧਰਤੀ ਅੰਦਰ ਧਰਿਆ ਪਾਣੀ, ਅਤੇ ਧਰਤੀ ਦੇ ਹੇਠਾਂ ਵੀ ਪਾਣੀ ਆ, ਧਰਤੀ ਦੇ ਵਿੱਚ ਵੀ ਪਾਣੀ ਆ। ਹਾਂਜੀ, ਪਰ ਡੁੱਬਣ ਨਹੀਂ ਦਿੱਤੀ। ਹਾਂਜੀ,
ਸਿਰ
ਤਲਵਾਏ,
ਸਿਰ ਤਲਵਾਏ ਰੁੱਖ ਹੋਏ,
ਧਰਤੀ 'ਤੇ ਕੀ ਪੈਦਾ ਹੋਇਆ, ਫਿਰ ਸਿਰ ਪਰ ਨੇ ਰੁੱਖ ਪੈਦਾ ਹੋਏ, ਜੜ੍ਹਾਂ ਹੇਠਾਂ ਨੂੰ ਨੇ, ਸਿਰ ਤਲਵਾਏ ਰੁੱਖ ਪੈਦਾ ਹੋ ਗਏ,
ਨੇ ਚੱਲ ਚਿੱਤ ਨਿਵਾਸ
ਬੇ ਬਾਣੀ, ਬੇ ਬਾਣੀ ਨਾਮ ਹੁੰਦਾ ਜੰਗਲ ਦਾ, ਜੰਗਲਾਂ ਦੇ ਵਿੱਚ ਇਹ ਨਿਵਾਸ ਕਰਦੇ ਨੇ ਰੁੱਖ, ਨਿਚਲ ਹੋ ਕਰਕੇ ਕਿੱਥੋਂ ਖੜ੍ਹੇ ਨੇ ਚਿੱਤ ਵਿੱਚ। ਹਾਂਜੀ ਹੋਰ।
ਪਰਉਪਕਾਰੀ ਸਫਲ ਫਲ,
ਹੁਣ ਇਹ ਜਿਹੜੇ ਦਰਖਤ ਨੇ ਪਰਉਪਕਾਰ ਕਰਦੇ ਨੇ, ਸੋਹਣੇ ਫਲ ਦਿੰਦੇ ਨੇ, ਫਲਾਂ ਨਾਲ ਫਲੇ ਨੇ। ਬਟ
ਬਗਾਏ ਸਿਰਠ ਬਰਸਾਣੀ,
ਹਾਂ ਪੜ੍ਹੋ ਸਾਰੇ। ਵੱਟ ਬਗਾਏ ਸਿੱਠ ਬਰਸਾਣੀ,
ਵੱਟ ਬਗਾਏ ਸਿੱਠ ਬਰਸਾਣੀ,
ਲੋਕੀ ਇਹਨਾਂ ਰੁੱਖਾਂ ਨੂੰ ਵੱਟ ਮੈਨੇ ਵੱਟੇ ਮਾਰਦੇ ਨੇ, ਵਗਾਹ ਵਗਾ ਕੇ ਵੱਟ ਬਗਾਏ ਵਗਾ ਕੇ ਵੱਟੇ ਮਾਰਦੇ ਹੈ, ਇਹ ਫਲ ਦਿੰਦੇ ਆ ਅੱਗੋਂ ਵੱਟੇ ਖਾ ਕੇ। ਇਉਂ ਭਾਈ ਫਲਾਂ ਨਾਲ ਵਰੋਸਾਏ ਹਨ, ਸਾਰੀ ਸ੍ਰਿਸ਼ਟੀ ਨੂੰ ਫਲ ਦਿੰਦੇ ਨੇ ਐਸੇ ਪਰਪਕਾਰੀ ਨੇ। ਸੋ ਧਰਮਸ਼ਾਲਾ ਹੋਈ ਨਾ ਧਰਤੀ, ਰੁੱਖਾਂ ਨੂੰ ਪੈਦਾ ਕੀਤਾ, ਕਿਹੋ ਜਿਹੇ ਫਲ ਦਿੱਤੇ ਦਰਖਤਾਂ ਦੁਆਰਾ, ਅੰਨ ਪੈਦਾ ਹੋਇਆ। ਹਾਂਜੀ
ਚੰਦਨ ਬਾਸ ਬਨਸਪਤ,
ਇਸੇ ਧਰਤੀ 'ਤੇ ਚੰਦਨ ਦੇ ਰੁੱਖ ਬੂਟੇ ਪੈਦਾ ਹੋਏ, ਧਰਤੀ ਨੇ ਕੀਤੇ। ਬਨਸਪਤੀ ਜਿਹੜੀ ਆ ਸਾਰੀ ਵਾਸਨਾ ਸਹਿਤ ਹੋ ਗਈ, ਚੰਦਨ ਦੇ ਲਾਗੇ ਖੜ੍ਹੀ ਜਿੰਨੀ ਵੀ ਆ।
ਚੰਦਨ ਹੋਏ ਵਾਸ ਮਹਿਕਾਣੀ,
ਹਾਂ ਮਹਿਕ ਵਾਲੀ ਹੋ ਗਈ ਭਾਈ ਚੰਦਨ ਦੀ ਵਾਸਨਾ ਵਾਲੀ।
ਸ਼ਬਦ ਸੁਰਤ ਲਿਵ ਸਾਧ ਸੰਗ,
ਇਉਂ ਗੁਰੂ ਦੇ ਸਿੱਖ ਪਿਆਰੇ ਭਾਈ, ਸ਼ਬਦ ਜਿਹੜਾ ਗੁਰੂ ਦਾ ਬਖਸ਼ਿਆ ਸ਼ਬਦ ਹੈ, ਉਹਦੇ 'ਚ ਲਾ ਕੇ ਸੁਰਤੀ ਅਤੇ ਨਿਰਵਿਕਲਪ ਸਮਾਧੀ ਵਿੱਚ ਜਾ ਕੇ ਸਾਧ ਸੰਗਤ ਕਰਕੇ ਗੁਰੂ ਮਹਾਰਾਜ ਜੀ ਦੀ ਗੁਰਮੁਖ ਸੁਖਫਲ ਅੰਮ੍ਰਿਤ ਬਾਣੀ,
ਗੁਰਮੁਖ ਸੁਖਫਲ ਅੰਮ੍ਰਿਤ ਬਾਣੀ,
ਗੁਰਮੁਖ ਬਣੇ ਭਾਈ ਸੁਖਫਲ ਵਾਲੇ, ਉਹਨਾਂ ਦੀ ਬਾਣੀ ਵੀ ਅੰਮ੍ਰਿਤਮਈ ਬਾਣੀ ਬਣ ਗਈ। ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪ ਵੀ ਜਿਹੜੇ ਸੀ ਅੰਮ੍ਰਿਤ ਬਾਣੀ ਵਾਲੇ ਹੋ ਗਏ।
ਅਵਗਤ ਗਤ ਅਤ ਅਕਥ ਕਹਾਣੀ,
ਅਵਗਤ ਗਤ,
ਅਵਗਤ ਗਤ
ਅਤ ਅਕਥ ਕਹਾਣੀ,
ਅਤ ਅਕਥ
ਅਵਗਤ, ਅਵਗਤ ਕੌਣ ਹੈ? ਪਰਮੇਸ਼ਰ, ਉਹਦੀ ਪ੍ਰਾਪਤੀ ਦੀ ਜਿਹੜੀ ਅਤੀ ਅਕਥ ਹੈ ਬਈ ਕਹਾਣੀ, ਉਹਦੀ ਕਹੀ ਨਹੀਂ ਜਾ ਸਕਦੀ, ਉਹਦੀ ਪ੍ਰਾਪਤੀ ਵੀ ਅਵਗਤ ਹੈ, ਉਹਦੀ ਪ੍ਰਾਪਤੀ ਕਰਨੀ ਵੀ ਕਠਿਨ ਹੈ, ਉਹਦੀ ਕਹਾਣੀ ਕਰਨੀ ਵੀ ਅਕਥ, ਕਿਹਾ ਹੀ ਨਹੀਂ ਜਾ ਸਕਦਾ ਸਾਰਾ। ਹਾਂਜੀ ਸਵਗਤ ਹੈ, ਅਵਗਤ ਕਰੋ। ਸਾਰੀ ਪੌੜੀ ਪੜ੍ਹ ਲਾਂਗੇ ਜੀ ਹੁਣ।
ਪੰਜ ਤਤ ਪ੍ਰਵਾਨ ਕਰ, ਧਰਮਸਾਲ ਧਰਤੀ ਮਨ ਪਾਣੀ,
ਪਾਣੀ ਅੰਦਰ ਧਰਤ ਧਰ, ਧਰਤੀ ਅੰਦਰ ਧਰਿਆ ਪਾਣੀ,
ਸਿਰ ਤਲਵਾਏ
ਰੁਖ ਹੋਏ ਨੇਚਲ ਚੇਤਨ ਵਾਸ ਬਿਬਾਣੀ, ਪਰਪਕਾਰੀ ਸੁਫਲ ਫਲ ਵੱਟ ਵਗਾਏ ਸਿਰਠ ਬਰਸਾਣੀ, ਚੰਦਨ ਵਾਸ ਬਨਾਸ ਪਤ, ਚੰਦਨ ਹੋਏ ਵਾਸ ਮਹਿਕਾਣੀ, ਸ਼ਬਦ ਸੁਰਤ ਲਿਵ ਸਾਧ ਸੰਗ, ਗੁਰਮੁਖ ਸੁਖ ਫਲ ਅੰਮ੍ਰਿਤ ਬਾਣੀ, ਅਵਗਤ ਗਤ ਅਤ ਅਕਥ ਕਹਾਣੀ, ਅਵਗਤ ਗਤ ਅਤ ਅਕਥ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।